ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਸ ਐਮ ਰਿਵਰਲੈਂਡ ਤੋਂ। ਬੜੀ ਖੂਬਸੂਰਤ ਗੱਲ ਕਹੀ ਆ ਬੰਗਾਲ ਦੀ ਇੱਕ ਕਹਾਵਤ ਦੇ ਵਿੱਚ, ਕਹਿੰਦੇ ਦੁਨੀਆਂ ਦੇ ਵਿੱਚ ਇਹੋ ਜਿਹਾ ਕੋਈ ਵੀ ਹੱਥ ਨਹੀਂ ਬਣਿਆ ਜਿਹੜਾ ਕਿ ਵਕਤ ਨੂੰ ਫੜ ਸਕੇ। ਕਮਾਲ ਦੀ ਇਹਦਾ ਉਦਾਹਰਨ ਆ ਜੀ, ਕਹਿੰਦੇ ਦੁਨੀਆਂ ਚ ਹਜੇ ਤੱਕ ਕੋਈ ਵੀ ਇਹੋ ਜਿਹਾ ਵਕਤ ਹੱਥ ਨਹੀਂ ਬਣਿਆ ਜਿਹੜਾ ਕਿ ਵਕਤ ਨੂੰ ਫੜ ਸਕੇ। ਸੋ ਵਾਕਿਆ ਜੀ ਵਕਤ ਹੱਥੋਂ ਪਿਸਕਦਾ ਜਾ ਰਿਹਾ, ਪਰ ਨਾਲ ਨਾਲ ਜਿਹੜੀ ਖੁਸ਼ੀ ਦੀ ਗੱਲ ਇਹ ਆ ਵੀ ਪੁਰਾਣਿਆਂ ਤੋਂ ਨਵਿਆਂ ਦੇ ਵਿੱਚ ਜਿਹੜੇ ਚੋਲੇ ਬਦਲੇ ਜਾ ਰਹੇ ਆ, ਤੇ ਨਵੀਆਂ ਚੀਜ਼ਾਂ ਹਮੇਸ਼ਾ ਹੀ ਬੰਦੇ ਦੀ ਮਾਨਸਿਕਤਾ ਨੂੰ ਖੁਸ਼ੀ ਦਿੰਦੀਆਂ। ਜਦੋਂ ਨਵਾਂ ਕੱਪੜਾ ਪਾ ਲੈਂਦਾ, ਨਵੇਂ ਜੋੜੇ ਪਾ ਲੈਂਦਾ, ਨਵੀਂ ਚੀਜ਼ ਖਰੀਦ ਲੈਂਦਾ, ਤਾਂ ਬੰਦੇ ਨੂੰ ਅੰਦਰੂਨੀ ਖੁਸ਼ੀ ਇੱਕ ਮਹਿਸੂਸ ਹੁੰਦੀ ਆ। ਸੋ ਅੱਜ ਜਿਹੜਾ ਇੱਕ ਨਵਾਂ ਵਰ੍ਹਾ ਚੜਿਆ, ਭਾਵੇਂ ਕੰਮ ਕਾਜ ਰੁਝੇਵੇਂ ਦਿਨ ਚਾਰਿਆ ਚ ਇੱਕੇਦਮ ਕੋਈ ਵੱਡੀ ਤਬਦੀਲੀ ਨਹੀਂ ਆਉਣ ਵਾਲੀ, ਪਰ ਇੱਕ ਮਨ ਦੇ ਵਿੱਚ ਬੜੀ ਅਜੀਬ ਜਿਹਾ ਚਾਅ ਹੁੰਦਾ ਜਦੋਂ ਵੀ ਕੋਈ ਨਵਾਂ ਸਾਲ ਚੜ੍ਹਦਾ, ਨਵੀਆਂ ਉਮੰਗਾਂ ਆਉਂਦੀਆਂ, ਨਵੀਆਂ ਤਰੰਗਾਂ ਆਉਂਦੀਆਂ, ਨਵਾਂ ਜੋਸ਼ ਹੁੰਦਾ ਤੇ ਕੁੱਝ ਨਾ ਕੁੱਝ ਨਵਾਂ ਕਰਨ ਦੀ ਚਾਹਤ ਵੀ ਹੁੰਦੀ ਆ। ਤੇ ਇੱਕ ਜਿਹੜੀ ਸਾਡੀ ਸਭ ਤੋਂ ਵੱਡੀ ਜਿਹੜੀ ਜ਼ਿੰਦਗੀ ਦੇ ਵਿੱਚ ਇੱਕ ਉਹਦੀ ਆਸ ਤੇ ਇੱਛਾ, ਉਹ ਵੀ ਸਾਡੀ ਵੱਡੀ ਹੁੰਦੀ ਆ ਵੀ ਆਸ ਹੁੰਦੀ ਆ ਸਾਨੂੰ ਵੀ ਆਹ ਨਵਾਂ ਵਰ੍ਹਾ ਇਹ ਅਗਲੇ ਵਰ੍ਹੇ ਨਾਲ ਚੰਗਾ ਹੋਊਗਾ ਤੇ ਕੁੱਝ ਨਾ ਕੁੱਝ ਚੰਗਾ ਦੇ ਕੇ ਜਾਊਗਾ। ਸੋ ਇਹ ਵੀ ਇੱਕ ਸੱਚਾਈ ਹੁੰਦੀ ਆ, ਪਰ ਕਹਿੰਦੇ ਆ ਜਿਹੜੀ ਨਵਾਂ ਖੁਸ਼ੀ ਦਿੰਦਾ ਤੇ ਪੁਰਾਣੀ ਚੀਜ਼ ਸੰਤੁਸ਼ਟੀ ਦਿੰਦੀ ਹੈ, ਇਹ ਵੀ ਇੱਕ ਬਹੁਤ ਪੁਰਾਣੀ ਕਹਾਵਤ ਆ ਤੇ ਇਸ ਕਹਾਵਤ ਦੀ ਵੀ ਬਿਲਕੁਲ ਸੱਚ ਆ ਵੀ ਜੇ ਅਸੀਂ ਮੁਲਾਂਕਣ ਕਰੀਏ ਤਾਂ ਨਵੀਂ ਚੀਜ਼ ਹਮੇਸ਼ਾ ਸਾਨੂੰ ਖੁਸ਼ੀ ਦਿੰਦੀ ਹੈ ਤੇ ਪੁਰਾਣੀ ਨੂੰ ਸੋਚ ਕੇ ਸਮਝ ਕੇ ਦੇਖ ਕੇ ਅਸੀਂ ਸੰਤੁਸ਼ਟ ਹੁੰਦੇ ਹਾਂ। ਪਰ ਕਹਿੰਦੇ ਆ ਵੀ ਇੱਕ ਗੱਲ ਸਾਨੂੰ ਦਿਮਾਗ ਚੋਂ ਨਹੀਂ ਕੱਢਣੀ ਚਾਹੀਦੀ ਤੇ ਉਹ ਇਹ ਆ ਵੀ ਹਰ ਨਵਾਂ ਦਿਨ ਜਿਹੜਾ ਬੀਤ ਕੇ ਦਿਨ ਦਾ ਵਿਦਿਆਰਥੀ ਹੁੰਦਾ, ਹਰ ਜਿਹੜਾ ਨਵਾਂ ਦਿਨ ਚੜ੍ਹਦਾ ਨਾ ਉਹ ਬੀਤੇ ਦਿਨ ਦਾ ਵਿਦਿਆਰਥੀ ਹੁੰਦਾ। ਮਤਲਬ ਇਹ ਵੀ ਅਸੀਂ ਖਾਧੀਆਂ ਠੋਕਰਾਂ ਤੋਂ ਸਿੱਖਣਾ ਹੁੰਦਾ, ਇਹ ਤਾਂ ਇੱਕ ਕਹਾਵਤਾਂ ਬਣੀਆਂ, ਰੋਮਨ ਦੀ ਬੜੀ ਪਿਆਰੀ ਕਹਾਵਤ ਹੈ ਇਹ। ਤੇ ਇਸ ਕਹਾਵਤ ਦੇ ਮੁਤਾਬਕ ਜੇ ਗੱਲ ਕਰੀਏ ਤਾਂ ਇਹੀ ਹੈ ਜੀ ਵੀ ਜਿਹੜਾ ਪੁਰਾਣੀਆਂ ਸੀ ਠੋਕਰਾਂ ਖਾਧੀਆਂ ਉਹਨਾਂ ਤੋਂ ਅਸੀਂ ਜੇ ਸਿੱਖਦੇ ਹਾਂ ਤਾਂ ਮਤਲਬ ਅਸੀਂ ਇਹਦੇ ਵਿਦਿਆਰਥੀ ਹਾਂ। ਸੋ ਦੋਸਤੋ, ਉਮੀਦ ਆ ਤੁਸੀਂ ਵੀ ਆਪਣੇ ਜ਼ਿੰਦਗੀ ਦੇ ਹੁਣ ਤੱਕ ਦੇ ਜਿਹੜੇ ਵਰੇ ਲੰਘਾ ਚੁੱਕੇ ਹੋ ਜਾਂ ਕਹਿ ਸਕਦੇ ਹਾਂ ਇੰਜੋਏ ਕਰ ਚੁੱਕੇ ਹੋ, ਤੇ ਜੇ ਬਹੁਤ ਸਾਰੇ ਕਹਿ ਸਕੋ ਗਵਾ ਚੁੱਕੇ ਹੋ, ਤਾਂ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਆ ਵੀ ਹੁਣ ਕੋਸ਼ਿਸ਼ ਕਰੋ ਕੋਈ ਵਕਤ ਨੂੰ ਅਜਾਈ ਨਾ ਜਾਣ ਦਿਓ, ਵਕਤ ਨੂੰ ਗਵਾਓ ਨਾ, ਭਾਵੇਂ ਵਕਤ ਤੁਹਾਡੇ ਹੱਥ ਚ ਨਹੀਂ ਆਉਂਦਾ ਪਰ ਫੇਰ ਵੀ ਤੁਸੀਂ ਵਕਤ ਨੂੰ ਜਿਹੜਾ ਭੁਣਾ ਸਕਦੇ ਹੋ, ਵਕਤ ਨੂੰ ਇੰਜੋਏ ਕਰ ਸਕਦੇ ਹੋ, ਇਹ ਇੱਕ ਵੱਡੀ ਚੀਜ਼ ਹੁੰਦੀ ਆ। ਜਿਹੜਾ ਬੰਦਾ ਵਕਤ ਨੂੰ ਦੀ ਕਦਰ ਨਹੀਂ ਕਰਦਾ ਉਹ ਜ਼ਿੰਦਗੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਛ ਵੀ ਖੱਟ ਸਕਦਾ। ਸੋ ਅੱਜ ਦੇ ਇਸ ਨਵੇਂ ਵਰੇ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਬੰਨਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਆਂ, ਤੇ ਨਵੇਂ ਵਰੇ ਦੀ ਆਮਦ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਆਪਦਾ ਜਿਹੜਾ ਨਵਾਂ ਵਰਾ ਬਹੁਤ ਹੀ ਖੁਸ਼ੀਆਂ ਖੇੜਿਆਂ ਭਰਿਆ ਰਹੇ ਤੇ ਆਪ ਜੀ ਬੰਨਿਓ ਜਿਹੜੇ ਜੀ ਆਪਣੇ ਲਈ ਅਹਿਦ ਲਏ ਗਏ ਆ ਜਾਂ ਆਪ ਜੀ ਨੇ ਆਪਣੇ ਵੱਲੋਂ ਜੋ ਵੀ ਇਸ ਵਰੇ ਦੇ ਟੀਚੇ ਰੱਖੇ ਆ ਉਹਨਾਂ ਨੂੰ ਜਿਹੜਾ ਮੁਕਾਮ ਮਿਲੇ, ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਹੁਣ ਸਾਡੇ ਟੀਚੇ ਰੱਖਦੇ ਆ ਵੀ ਅਸੀਂ ਪੱਕੇ ਹੋ ਜਾਈਏ, ਫਿਰ ਪੱਕੇ ਹੋਣ ਵਾਲੇ ਆ ਤੇ ਅਸੀਂ ਸਿਟੀਜ਼ਨ ਹੋ ਜਾਈਏ, ਸਿਟੀਜ਼ਨ ਹੋਣ ਵਾਲੇ ਕਹਿੰਦੇ ਆ ਸਾਡਾ ਘਰ ਬਣ ਜੇ, ਸਾਡੀ ਸਾਡੀ ਫੈਮਿਲੀ ਸਟਾਰਟ ਹੋ ਜੇ, ਸਾਡੇ ਪੇਰੈਂਟਸ ਆ ਜਾਣ, ਸਾਡਾ ਪਿਛੋਕੜ ਸੁਧਰ ਜੇ। ਸੋ ਜੋ ਵੀ ਹੈ ਜੀ, ਦੇਖੋ ਟੀਚੇ ਰੱਖਣੇ ਪੈਂਦੇ ਆ। ਇੱਕ ਪਾਸੇ ਅਸੀਂ ਭਾਵੇਂ ਵਿਰੋਧ ਭਾਸ਼ਾ ਵਾਲੀਆਂ ਗੱਲਾਂ ਅਸੀਂ ਕਹਿ ਦਿੰਦੇ ਹਾਂ ਵੀ ਬਾਹਲੀਆਂ ਮਨੋ ਕਾਮਨਾਵਾਂ ਇੱਛਾਵਾਂ ਨਹੀਂ ਰੱਖਣੀਆਂ ਚਾਹੀਦੀਆਂ, ਉਹ ਪ੍ਰੋਬਲਮ ਕਰਦੀਆਂ। ਪਰ ਕੁਝ ਨਾ ਕੁਝ ਜਿਹੜੀ ਇੱਕ ਹੁੰਦੀ ਹੈ ਲਾਲਸਾ ਨਾਲ ਰੱਖੀ ਗਈ ਮਨੋਕਾਮਨਾ, ਇੱਕ ਹੁੰਦੀ ਹੈ ਰੂਟੀਨ ਦੇ ਵਿੱਚ ਇੱਕ ਟੀਚਾ ਰੱਖਿਆ ਗਿਆ, ਜਿਹਦੇ ਚ ਜੇ ਹਾਸਲ ਹੋ ਗਿਆ ਤਾਂ ਜ਼ਰੂਰ ਖੁਸ਼ੀ ਮਨਾਓ, ਜੇ ਨਹੀਂ ਹਾਸਲ ਹੋਇਆ ਤਾਂ ਟਿਕ ਕੇ ਬੈਠਣਾ ਜਾਂ ਦਿਲ ਤੋੜ ਲੈਣਾ ਵੀ ਕੋਈ ਜ਼ਰੂਰੀ ਨਹੀਂ ਹੁੰਦਾ। ਤੁਸੀਂ ਉਹਦੇ ਲਈ ਵੀ ਹੱਸ ਖੇਡ ਕੇ ਬਹੁਤ ਵਧੀਆ ਆਪਦਾ ਇੰਜੋਏ ਕਰ ਸਕਦੇ ਹੋ, ਇਹ ਕਹਿ ਸਕਦੇ ਹੋ ਕੋਈ ਚੱਕਰ ਨਹੀਂ ਵੀ ਐਤਕੀ ਜੇ ਇਹ ਨਹੀਂ ਅਚੀਵ ਹੋਇਆ ਤਾਂ ਅਗਲੇ ਸਾਲ ਸਹੀ, ਅਸੀਂ ਅਗਲੇ ਸਾਲ ਜ਼ਰੂਰ ਕੁਛ ਨਾ ਕੁਛ ਕੱਢਾਂਗੇ। ਕਿਉਂਕਿ ਅਕਸਰ ਇਹ ਗੱਲ ਕਹਿੰਦੇ ਆ ਵੀ ਕੋਈ ਵੀ ਬੰਦਾ ਹਾਰਦਾ ਨਹੀਂ ਹੁੰਦਾ, ਜਾਂ ਜਿੱਤਦਾ ਹੁੰਦਾ ਤੇ ਜਾਂ ਸਿੱਖਦਾ ਹੁੰਦਾ। ਸੋ ਇਹਦੇ ਟਿੱਕੇ ਟਿੱਕੇ ਫਾਰਮੂਲਿਆਂ ਨੂੰ ਲੈ ਕੇ ਜ਼ਿੰਦਗੀ ਅੱਗੇ ਵਧਾਓ ਜੀ, ਤੇ ਉਮੀਦ ਕਰਦੇ ਹਾਂ ਇਸ ਵਰ੍ਹੇ ਦੇ ਵਿੱਚ ਆਪ ਜੀ ਨੂੰ ਉਹ ਸਾਰੀਆਂ ਚੀਜ਼ਾਂ ਮਿਲਣ ਜਿਨ੍ਹਾਂ ਦਾ ਆਪ ਜੀ ਨੇ ਟੀਚਾ ਧਾਰਨ ਕੀਤਾ ਹੋਇਆ। ਸੋ ਮੈਂ ਖੁਦ ਆਪਣੀ ਜੇ ਸਮੀਖਿਆ ਕਰਾਂ ਤਾਂ ਮੈਂ ਸਮੀਖਿਆ ਕਰ ਰਿਹਾ ਸੀਗਾ ਵੀ ਪਿਛਲਾ ਵਰ੍ਹਾ ਕਾਫੀ ਭਾਵੇਂ ਮੇਰੇ ਤੇ ਸਖ਼ਤ ਰਿਹਾ, ਕਾਫੀ ਚੀਜ਼ਾਂ ਉਸ ਵਰ੍ਹੇ ਦਾ ਮੈਨੂੰ ਅਕਸਰ ਜਦੋਂ ਘਰ ਗੱਲ ਕਰਦਾ ਪਰਿਵਾਰ ਦੇ ਵਿੱਚ ਜਾਂ ਆਪਣੀ ਮਾਤਾ ਜੀ ਨਾਲ ਜਾਂ ਆਪਣੇ ਰਿਸ਼ਤੇ ਨਾਤਿਆਂ ਨਾਲ ਗੱਲ ਕਰਦਾ ਤਾਂ ਉਹ ਇਹ ਗੱਲ ਕਹਿੰਦੇ ਆ ਵੀ ਬੜਾ ਸਖ਼ਤ ਟਾਈਮ ਸੀ ਤੇਰੇ ਤੇ ਪਿਛਲਾ ਇੱਕ ਸਾਲ, ਬਹੁਤ ਸਾਰੇ ਇਹੋ ਜਿਹੇ ਦੌਰ ਚੋਂ ਨਿਕਲਿਆ, ਹੋਸਪਿਟਲਾਂ ਚ ਵੀ ਰਹਿਣਾ ਪਿਆ, ਬਹੁਤ ਕੁਛ ਕਰਨਾ ਪਿਆ, ਆਰਥਿਕ ਤੌਰ ਤੇ ਵੀ, ਜੋਬ ਕਰਨੀਓ ਵੀ, ਹਰ ਪਾਸਿਓਂ ਪ੍ਰੋਬਲਮ ਆਈਆਂ। ਪਰ ਮੈਂ ਜੇ ਸਮੀਖਿਆ ਕਰਾਂ ਤਾਂ ਮੈਂ ਦੇਖਦਾ ਸੀ ਵੀ ਨਹੀਂ, 2017 ਦਾ ਬੜਾ ਦੇ ਕੇ ਵੀ ਮੈਨੂੰ ਬਹੁਤ ਕੁਛ ਗਿਆ। ਸੋ ਇਹ ਨੀ ਹੈਗਾ ਵੀ ਕੋਈ ਵੀ ਚੀਜ਼, ਇਹ ਤਾਂ ਸਾਡਾ ਇੱਕ ਨਜ਼ਰੀਆ ਹੁੰਦਾ, ਜੇ ਅਸੀਂ ਨਜ਼ਰੀਆ ਮੈਂ ਰੋਣ ਪਿੱਟਣ ਵਾਲੇ ਪਾਸੇ ਜਾਂ ਗਈਆਂ ਚੀਜ਼ਾਂ ਵਾਲੇ ਪਾਸੇ ਕਰ ਲਾਂ ਤਾਂ ਮੈਨੂੰ ਲੱਗਦਾ ਵੀ ਮੇਰੀ ਉਹ ਸੰਤੁਸ਼ਟੀ ਨਹੀਂ ਮਿਲਣੀ ਤੇ ਮੇਰੀ ਇੱਕ ਭਟਕਣ ਹੋਰ ਵਧੂਗੀ। ਸੋ ਬੈਟਰ ਇਹੀ ਆ ਵੀ ਮੈਂ ਇਹ ਖੁਸ਼ੀ ਮਨਾ ਰਿਹਾ ਵੀ ਭਾਈ ਨਹੀਂ, ਇਹ ਤਾਂ ਇੱਕ ਸਾਨੂੰ ਬਹੁਤ ਹੀ ਚੰਗਾ ਵਰ੍ਹਾ ਰਿਹਾ ਜਿਹਦੇ ਸਾਨੂੰ ਬਹੁਤ ਸਾਰਾ ਚੀਜ਼ਾਂ ਮਿਲੀਆਂ, ਨਵੇਂ ਨਵੇਂ ਸਾਨੂੰ ਚੈਲੰਜ ਮਿਲੇ ਤੇ ਨਵੇਂ ਨਵੇਂ ਚੈਲੰਜਾਂ ਦੇ ਵਿੱਚ ਇੱਕ ਜ਼ਿੰਦਗੀ ਜਿਉਣ ਲਈ ਇੱਕ ਹੋਰ ਜਿਹੜੀ ਇੱਕ ਕਹਿੰਦੇ ਨੀ ਨੀਰਸਤਾ ਉਹ ਖਤਮ ਹੋਈ ਤੇ ਜ਼ਿੰਦਗੀ ਦੇ ਵਿੱਚ ਇੱਕ ਆਸ ਤੇ ਹੋਰ ਚੀਜ਼ਾਂ ਵਧੀਆਂ। ਸੋ ਚੰਗੇ ਨਜ਼ਰੀਏ ਨਾਲ, ਚੰਗੇ ਢੰਗ ਨਾਲ ਪਿਛਲੇ ਸਾਲ ਦੀ ਸਮੀਖਿਆ ਕਰੋ ਤੇ ਚੰਗੇ ਨਜ਼ਰੀਏ ਨਾਲ ਹੀ ਅਗਲੇ ਸਾਲ ਨੂੰ ਜਿਹੜਾ ਜੀ ਆਇਆਂ ਕਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਦੱਸਦਿਆਂ ਜੀ, ਅੱਜ ਦੇ ਪ੍ਰੋਗਰਾਮ ਚ ਆਪਾਂ ਨਾ ਇੱਕ ਮੁਲਾਕਾਤ ਕਰਾਉਣੀ ਆ, ਸਾਡੇ ਮਹਿਮਾਨ ਆਏ ਹੋਏ ਆਸਟ੍ਰੇਲੀਆ ਦੇ ਵਿੱਚ ਬੀਬਾ ਮਨਜਿੰਦਰਪਾਲ ਕੌਰ ਜਿਹੜੇ ਕਿ ਯੂਨਾਈਟਿਡ ਸਿੱਖ ਦੇ ਲੀਗਲ ਐਡਵਾਈਜ਼ਰ ਨੇ। ਪਿੱਛੇ ਜੇ ਤੁਹਾਡੇ ਯਾਦ ਹੋਣਾ ਮੈਲਬਨ ਦੇ ਵਿੱਚ ਇੱਕ ਬੱਚੇ ਸਿਦਕ ਸਿੰਘ ਦੇ ਸਕੂਲ ਦੀ ਜਿਹੜੀ ਪ੍ਰੋਬਲਮ ਆਈ ਸੀ ਉਹਨਾਂ ਦੀ ਪਹਿਰਾਵੇ ਤੇ, ਤਾਂ ਉਹਦੇ ਮਾਮਲੇ ਚ ਉਹਨਾਂ ਨੇ ਜਿਹੜੀ ਬੜੀ ਵੱਡੀ ਹੈਲਪ ਕੀਤੀ ਸੀ, ਲੀਗਲ ਹੈਲਪ ਕੀਤੀ ਸੀ ਤੇ ਉਹ ਜੇਤੂ ਵੀ ਹੋਏ ਸੀ। ਤੇ ਹੁਣ ਅੱਜ ਕੱਲ ਉਹ ਸਿਡਨੀ ਦੇ ਵਿੱਚ ਆਏ ਹੋਏ ਨੇ ਜੀ, ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ ਤੇ ਉਹਨਾਂ ਨਾਲ ਮੁਲਾਕਾਤ ਕਰਾਉਣੀ ਆ ਹੁਣ ਤੋਂ ਥੋੜੀ ਦੇਰ ਬਾਅਦ। ਉਸ ਤੋਂ ਬਾਅਦ ਆਪਾਂ ਨਾ ਤੁਹਾਡੀਆਂ ਫੋਨ ਕਾਲਸ ਲੈਣੀਆਂ, ਤੇ ਤੁਸੀਂ ਨਾ ਮਗਰੋਂ ਜੇ ਤਾਂ ਬਹੁਤ ਫੋਨ ਕਾਲ ਕਰਦੇ ਹੋ, ਪਰ ਬੇਨਤੀ ਆ ਥੋੜੀਆਂ ਜਿਹੀਆਂ ਪਹਿਲਾਂ ਕਾਲ ਕਰਿਆ ਕਰੋ। ਤੇ ਅੱਜ ਕਾਲ ਦਾ ਜਿਹੜਾ ਮੇਰਾ ਮਕਸਦ ਇਹ ਆ ਵੀ ਤੁਸੀਂ ਆਪਣੇ ਬੀਤੇ ਵਰ੍ਹੇ ਦੇ ਵਿੱਚ ਕੋਈ ਵੀ ਚੰਗੇ ਮਾੜੇ ਐਕਸਪੀਰੀਅੰਸ ਨੂੰ ਸਾਡੇ ਨਾਲ ਸ਼ੇਅਰ ਕਰਿਓ ਵੀ ਭਾਈ ਮੇਰੇ ਨਾਲ ਕੀ ਚੰਗਾ ਮਾੜਾ ਐਕਸਪੀਰੀਅੰਸ ਹੋਇਆ, ਤੇ ਉਹਨੂੰ ਲੋਕਾਂ ਤੱਕ ਇਹ ਸ਼ੇਅਰ ਕਰਿਓ ਵੀ ਉਹ ਕੀ ਤੁਸੀਂ ਅੱਗੇ ਤੋਂ ਉਹ ਵਰਤਾਰਾ ਕਰਨਾ ਚਾਹੋਗੇ, ਜਾਂ ਤੁਸੀਂ ਅੱਗੇ ਤੋਂ ਉਹਦੇ ਤੋਂ ਕੁਛ ਸਿੱਖਿਆ ਜਾਂ ਕੋਈ ਤੁਸੀਂ ਇੰਜੋਏ ਕੀਤਾ, ਜਾਂ ਉਹ ਲੋਕਾਂ ਨੂੰ ਵੀ ਦੱਸਣਾ ਚਾਹੋਗੇ ਵੀ ਆਹ ਇਸ ਕਰੇ ਸੀ ਤੇ ਆਹ ਫਾਇਦੇ ਹੋਏ। ਸੋ ਕੋਸ਼ਿਸ਼ ਕਰੋ ਜੀ ਆਪਣੇ ਜਿਹੜੀ ਪੁਰਾਣੇ ਬੀਤੇ ਵਰ੍ਹੇ ਦੀਆਂ ਜਿਹੜੀਆਂ ਯਾਦਾਂ ਤੇ ਨਵੇਂ ਸਾਲ ਦੇ ਟੀਚਿਆਂ ਨੂੰ ਸਾਡੇ ਸਰੋਤਿਆਂ ਨਾਲ ਸਾਂਝਾ ਕਰਿਓ ਤਾਂ ਕਿ ਅਸੀਂ ਇਸ ਗੱਲਬਾਤ ਨੂੰ ਅੱਗੇ ਵਧਾ ਸਕੀਏ। ਨਵੇਂ ਸਾਲ ਦੇ ਉੱਤੇ ਮੈਂ ਦੇਖ ਰਿਹਾ ਸੀ ਇੱਕ ਹੜ ਆਇਆ ਹੋਇਆ ਮੈਸੇਜ ਦਾ, ਤੁਸੀਂ ਦੇਖਿਆ ਹੋਣਾ ਹਰ ਪਾਸੇ ਦੁਨੀਆਂ ਭਰ ਤੋਂ ਮੈਸੇਜ ਆ ਰਹੇ ਆ ਵਧਾਈਆਂ ਦੇ, ਤੇ ਉਹ ਇਹੋ ਜਿਹੇ ਮੈਸੇਜ ਆ ਰਹੇ ਆ। ਮੈਂ ਅੱਜ ਬੈਠਾ ਇਕੱਲਾ ਹੀ ਹੱਸੀ ਜਾਂਦਾ ਸੀ, ਬਹੁਤ ਸਾਰੇ ਤਾਂ ਮੇਰੇ ਵਰਗੇ ਲੋਕ ਇਹ ਆ ਵੀ ਦੇਖ ਕੇ ਪੜ੍ਹ ਕੇ ਵੀ ਬੜੀ ਵਧੀਆ ਗੱਲ ਜੀ ਲਿਖੀ ਆ ਤੇ ਉਹੀ ਚੀਜ਼ ਨੂੰ ਫਾਰਵਰਡ ਕਰੀ ਜਾਂਦੇ ਆ, ਅੱਗੇ ਦੀ ਅੱਗੇ ਫਾਰਵਰਡ ਕਰੀ ਜਾਂਦੇ ਆ। ਤੇ ਇੱਕ ਇਹੋ ਜਿਹਾ ਮੈਸੇਜ ਚੱਲ ਰਿਹਾ ਜਿਹੜਾ ਕਿ ਮੈਸੇਜ ਮੇਰੇ ਕੋਲੇ ਹਜ਼ਾਰਾਂ ਵਾਰੀ ਆ ਗਿਆ ਹੋਊਗਾ, ਉਹ ਬੜਾ ਨਵੇਂ ਬੰਦੇ ਦੇ ਥਰੂ ਆਉਂਦਾ ਤੇ, ਪਰ ਮੈਂ ਕੀ ਦੇਖਿਆ ਨਾ, ਮੈਂ ਉਹਦੇ ਚ ਇੱਕ ਗੱਲ ਨੋਟ ਕੀਤੀ ਵੀ ਲੋਕ ਕਾਪੀ ਤਾਂ ਕਰੀ ਜਾਂਦੇ ਆ ਪਰ ਉਹਨੂੰ ਧਿਆਨ ਨਾਲ ਪੜ੍ਹਦੇ ਨੀ ਹੈਗੇ। ਕਈ ਵਾਰ ਜਿਹੜੀ ਉਹ ਮੈਨੂੰ ਬਹੁਤ ਸਾਰੇ ਮੈਸੇਜ ਸਾਡੇ ਮੇਲ ਮਿੱਤਰਾਂ ਨੇ ਕੀਤੇ ਆ, ਪਰ ਉਹਦੇ ਵਿੱਚ ਲਿਖਿਆ ਪਿਆ ਮੈਂ ਇਹ ਵਿਸ਼ ਕਰਦੀ ਹਾਂ ਤੇ ਵਿਸ਼ ਕਰਦਾ ਹਾਂ ਦੀ ਥਾਂ ਤੇ ਵਿਸ਼ ਕਰਦੀ ਹਾਂ ਲਿਖਿਆ ਪਿਆ। ਫਿਰ ਮੈਂ ਦੇਖਿਆ ਵੀ ਉਹ ਕਰਦਾ ਕਰਦੀ ਦਾ ਐਡਿਟ ਕਰਨ ਦੀ ਵੀ ਲੋੜ ਨੀ ਸਮਝੀ, ਇੱਕ ਦੂਜੇ ਨੂੰ ਮੈਸੇਜ ਫਾਰਵਰਡ ਕਰੀ ਜਾਂਦੇ ਆ। ਵਧਾਈਆਂ ਦੇ, ਪਰ ਚਲੋ ਕੋਈ ਗੱਲ ਨੀ ਜੀ, ਚੰਗਾ ਲੱਗਦਾ ਆਧੁਨਿਕਤਾ ਦੇ ਯੁੱਗ ਦੇ ਵਿੱਚ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹੋ। ਪਰ ਮੈਂ ਨਾਲ ਮਾਫ਼ੀ ਚਾਹੁੰਦਾ ਵੀ ਇੰਨੇ ਆਏ ਮੈਸੇਜਾਂ ਨੂੰ, ਹਜ਼ਾਰਾਂ ਦੀ ਗਿਣਤੀ ਦੇ ਆਏ ਮੈਸੇਜਾਂ ਦਾ ਮੈਂ ਇਕੱਲੇ ਇਕੱਲੇ ਦਾ ਜਵਾਬ ਨਹੀਂ ਦੇ ਪਾਊਂਗਾ। ਸੋ ਅਸੀਂ ਪਬਲਿਕਲੀ ਸਾਰਿਆਂ ਨੂੰ ਧੰਨਵਾਦ ਕਹਿੰਦੇ ਹਾਂ ਜੀ, ਜਿਨ੍ਹਾਂ ਨੇ ਵੀ ਮੁਬਾਰਕਾਂ ਦਿੱਤੀਆਂ ਤੇ ਮੁਬਾਰਕਾਂ ਦੇ ਲਈ ਬੜੇ ਬੜੇ ਸੋਹਣੇ ਸ਼ਬਦ ਚੁਣ ਚੁਣ ਕੇ ਜਿਹੜੇ ਸਾਨੂੰ ਭੇਜੇ, ਬੜੀਆਂ ਸੋਹਣੀਆਂ ਵੀਡੀਓ ਭੇਜੀਆਂ, ਬੜੀਆਂ ਸੋਹਣੀਆਂ ਫੋਟੋਜ਼ ਭੇਜੀਆਂ। ਸੋ ਬਹੁਤ ਚੰਗਾ ਲੱਗਦਾ ਹੈ ਚੀਜ਼ਾਂ ਨੂੰ। ਪਰ ਕਈ ਵਾਰੀ ਕੀ ਹੁੰਦਾ, ਬਹੁਤਾਤ ਆ ਉਹ ਤੁਹਾਨੂੰ ਖਿਜਾ ਵੀ ਦਿੰਦੀ ਹੈ, ਉਹ ਤੁਹਾਨੂੰ ਤੰਗ ਵੀ ਕਰ ਦਿੰਦੀ ਹੈ। ਸੋ ਮੈਨੂੰ ਇੱਕ ਇਹਦਾ ਇੱਕ ਹੋਰ ਹੱਲ ਲੱਗਿਆ, ਜਿਹੜਾ ਵਧੀਆ ਹੱਲ ਮੈਂ ਸੋਚ ਰਿਹਾ ਸੀ ਵੀ ਆਉਣ ਵਾਲੇ ਦਿਨਾਂ ਚ ਕੀ ਹੱਲ ਹੋਊਗਾ, ਕਿਉਂਕਿ ਨਹੀਂ ਤਾਂ ਕੱਲ ਨੂੰ ਇਹ ਸਟੇਟਸ ਆਮ ਹੀ ਪਾਏ ਮਿਲਣਗੇ ਵੀ ਯਾਰ ਇੱਕ ਬੰਦਾ ਚਾਹੀਦਾ ਜਿਹੜਾ ਮੇਰੇ ਵਟਸਐਪ ਤੇ ਜਾਂ ਮੇਰੇ ਸੋਸ਼ਲ ਮੀਡੀਆ ਦੇ ਮੈਸੇਜ ਡਿਲੀਟ ਕਰਨ ਲਈ ਬੰਦਾ ਰੱਖਣਾ ਪੈਣਾ, ਇੱਦਾਂ ਦੇ ਲਿਖੇ ਜਾਣਗੇ ਸਟੇਟਸ। ਸੋ ਤੁਸੀਂ ਆਪ ਵੀ ਖੁਦ ਵੀ ਦੇਖੋ, ਚੰਗਾ ਲੱਗਦਾ ਆਪਣੇ ਪਿਆਰੇ ਆ ਤੁਹਾਨੂੰ ਮੈਸੇਜ ਭੇਜਣ ਤਾਂ ਚੰਗਾ ਲੱਗਦਾ, ਉਡੀਕ ਵੀ ਹੁੰਦੀ ਹੈ ਵੀ ਤੁਹਾਨੂੰ ਕੋਈ ਮੈਸੇਜ ਭੇਜੇ, ਪਰ ਜਦੋਂ ਬਹੁਤਾਤ ਹੋ ਜਾਂਦੀ ਹੈ ਤਾਂ ਉਹ ਬੰਦਾ ਤੰਗ ਵੀ ਹੋ ਜਾਂਦਾ। ਸੋ ਮੈਨੂੰ ਇਹ ਲੱਗਦਾ ਬੈਟਰ ਆਈਡੀਆ ਇਹ ਹੈ ਵੀ ਜਿਹੜਾ ਬੰਦੇ ਦਾ ਸਟੇਟਸ ਹੁੰਦਾ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਚਾਹੇ ਵਟਸਐਪ ਦੇ ਸਟੇਟਸ ਆ, ਚਾਹੇ ਫੇਸਬੁੱਕ ਦਾ ਸਟੇਟਸ ਆ, ਜਾਂ ਕਿਸੇ ਵੀ ਸੋਸ਼ਲ ਮੀਡੀਆ, ਅੱਜ ਬੰਦਾ ਹਰ ਬੰਦਾ ਆਪਦਾ ਬਲੌਗਿੰਗ ਆ, ਹਰ ਬੰਦਾ ਆਪਦਾ ਬਲੌਗ ਕਰਦਾ, ਤਾਂ ਤੁਸੀਂ ਜੇ ਆਪਦੇ ਬਲੌਗ ਤੇ, ਆਪਦੇ ਪੇਜ ਤੇ, ਆਪਦੇ ਵਟਸਐਪ ਤੇ, ਆਪਦੇ ਕਿਤੇ ਵੀ ਜਿੱਥੇ ਤੁਸੀਂ ਦੁਨੀਆਂ ਨਾਲ ਜੁੜੇ ਹੋਏ ਹੋ, ਜਿੱਥੇ ਤਕਰੀਬਨ ਉਹ ਤੁਹਾਡੇ ਸਾਰੇ ਫਰੈਂਡ ਜੁੜੇ ਹੋਏ ਆ ਜਿਹਨਾਂ ਨੂੰ ਤੁਸੀਂ ਇਕੱਲੇ ਇਕੱਲੇ ਨੂੰ ਮੈਸੇਜ ਕੀਤਾ, ਤੁਸੀਂ ਉੱਥੇ ਅੱਜ ਦਾ ਸਟੇਟਸ ਹੀ ਇਹ ਪਾ ਦਿਓ ਤੇ ਜ਼ਿਆਦਾ ਬਿਹਤਰ ਰਹੂਗਾ ਕਿ ਹਰ ਬੰਦੇ ਨੂੰ ਲਿਖ ਦਿਓ ਜੀ ਮੈਂ ਇਕੱਲੇ ਇਕੱਲੇ ਨੂੰ ਇਹ ਮੈਸੇਜ ਭੇਜ ਕੇ ਤੰਗ ਨਹੀਂ ਕਰ ਰਿਹਾ, ਤੇ ਉਹ ਬਿਹਤਰ ਆ ਵੀ ਮੈਂ ਸਾਰਿਆਂ ਦੀ ਦੁਆ ਮੰਗਦਾ ਤੇ ਮੁਬਾਰਕਬਾਦ ਕਹਿਣਾ। ਇਹ ਇੱਕ ਮੈਨੂੰ ਵਧੀਆ ਜਿਹਾ ਹੱਲ ਲੱਗਿਆ ਸਾਰੇ ਘਟਨਾਕ੍ਰਮ ਦਾ। ਸੋ ਉਮੀਦ ਆ ਜੀ ਮੇਰੇ ਦੋਸਤ ਮਿੱਤਰ ਜ਼ਰੂਰ ਇਸ ਫਾਰਮੂਲੇ ਨੂੰ ਅਪਣਾਉਣਗੇ, ਜੇ ਇਦੋਂ ਵੀ ਕੋਈ ਹੋਰ ਸਾਰਥਿਕ ਫਾਰਮੂਲਾ ਤੁਹਾਡੀ ਨਜ਼ਰ ਚ ਆਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ, ਤਾਂ ਕਿ ਆਪਾਂ ਵੀ ਸਰੋਤਿਆਂ ਨੂੰ ਸਾਰਿਆਂ ਨੂੰ ਇਹ ਸਮੱਸਿਆ, ਕਈ ਵਾਰੀ ਕਈ ਚੰਗੀ ਚੀਜ਼ ਨਾ ਜੋ ਜ਼ਿਆਦਾ ਹੋ ਜਾਓ ਤੇ ਸਮੱਸਿਆ ਬਣ ਜਾਂਦੀ ਆ, ਬਹੁਤਾਤ ਹਰ ਚੀਜ਼ ਦੀ ਸਮੱਸਿਆ ਬਣਦੀ ਆ। ਸੋ ਕਈ ਵਾਰੀ ਇਹ ਸਮੱਸਿਆ ਤੋਂ ਨਜਾਤ ਪਾਉਣ ਲਈ ਕੋਈ ਛੋਟਾ ਜਿਹਾ ਫਾਰਮੂਲਾ ਹੀ ਕੰਮ ਕਰ ਜਾਂਦਾ। ਸੋ ਉਮੀਦ ਕਰਦੇ ਹਾਂ ਅੱਜ ਆਪਾਂ ਇਸ ਫਾਰਮੂਲੇ ਤੇ ਵੀ ਵਿਚਾਰ ਕਰਾਂਗੇ। ਮੈਸੇਜ ਸਾਨੂੰ ਆਉਣੇ ਸ਼ੁਰੂ ਹੋ ਗਏ ਜੀ ਸੱਜਣਾ ਮਿੱਤਰਾਂ ਦੇ, ਤੇ ਸਭ ਨੂੰ ਜੀ ਆਇਆਂ। ਤੇ ਮੈਂ ਇੱਕ ਨਾ ਅੱਜ ਕਵਿਤਾ ਪੜ੍ਹ ਰਿਹਾ ਸੀ ਨਵੇਂ ਸਾਲ ਦੇ ਉੱਤੇ, ਬੜੀ ਵਧੀਆ ਮੈਨੂੰ ਕਵਿਤਾ ਲੱਗੀ, ਤੇ ਕਵਿਤਾ ਵਧੀਆ ਹੋਣੀ ਆ ਜਦੋਂ ਲੇਖਣ ਹਾਰ ਹੀ ਵਧੀਆ ਤਾਂ ਫਿਰ ਕਵਿਤਾ ਵੀ ਵਧੀਆ ਹੋਣੀ ਆ। ਤੇ ਮੈਂ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਮੈਸੇਜ ਦੱਸਿਆ ਜੀ, ਰਵਨੀਤ ਹੋਰਾਂ ਨੇ ਮੈਲਬਨ ਤੋਂ ਮੈਸੇਜ ਕੀਤਾ, ਕਹਿੰਦੇ ਜੀ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਥੈਂਕਸ ਫੋਰ ਪਾਰਟਿਸਿਪੇਟਿੰਗ ਯੂਅਰ ਟੂ ਹਰਮਨ ਫੈਮਿਲੀ। ਸੋ ਤੁਹਾਨੂੰ ਵੀ ਰਵਨੀਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤਾਂ ਮੁਬਾਰਕਬਾਦ ਤੇ ਧੰਨਵਾਦ ਦਾ। ਸਾਡਾ ਤਾਂ ਡਿਊਟੀ ਹੈ, ਸਾਡਾ ਫਰਜ਼ ਹੈ ਜੀ, ਇੱਕ ਪਰਿਵਾਰ ਦੇ ਅਸੀਂ ਜੀ ਹਾਂ ਤੇ ਸਾਨੂੰ ਇੱਕ ਦੂਜੇ ਨਾਲ ਜਦੋਂ ਅਸੀਂ ਏਦਾਂ ਦੀ ਸਾਂਝ ਪਾਉਂਦੇ ਹਾਂ ਤੇ ਚੰਗਾ ਲੱਗਦਾ। ਤੇ ਤੁਹਾਨੂੰ ਉਮੀਦ ਆ ਤੁਹਾਡਾ ਜਿਹੜਾ ਨਵਾਂ ਵਰ੍ਹਾ ਵੀ ਤੇ ਤੁਹਾਡਾ ਜਨਮਦਿਨ ਵੀ ਬਹੁਤ ਖੂਬਸੂਰਤ ਚੜਿਆ ਹੋਣਾ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਚਹਿਲ ਸਾਹਿਬ, ਤੇ ਚਹਿਲ ਸਾਹਿਬ ਹੋਰਾਂ ਨੇ ਸਾਨੂੰ ਇੱਕ ਔਨ ਪੇਜ ਕੈਲੰਡਰ, ਉਹਨਾਂ ਨੇ ਇੱਕ ਕੈਲੰਡਰ ਦਾ ਭੇਜਿਆ ਜੀ, ਫੋਟੋ ਭੇਜੀ ਆ। ਆਪ ਸਭੀ ਕੇ ਲਈ ਨਵ ਵਰਸ਼ ਕੀ ਇੱਕ ਛੋਟੀ ਸੀ ਬੇਂਟ, ਸਿਰਫ ਏਕ ਪਿਕ ਮੇ ਪੂਰੇ ਸਾਲ ਕਾ ਕੈਲੰਡਰ। ਕਿਆ ਬਾਤ ਹੈ ਜੀ, ਇੱਕ ਛੋਟੀ ਜਿਹੀ ਫੋਟੋ ਦੇ ਵਿੱਚ ਉਹਨਾਂ ਨੇ ਨਾ ਕੈਲੰਡਰ ਬਣਾ ਕੇ ਭੇਜਿਆ, ਗ੍ਰਾਫ ਬਣਾਇਆ ਹੋਇਆ। ਉਹ ਗ੍ਰਾਫ ਮੈਂ ਹੁਣ ਐਕਸਪਲੇਨ ਨਹੀਂ ਕਰ ਸਕਦਾ, ਅਸੀਂ ਉਹਨੂੰ ਬਲੌਗ ਤੇ ਸਾਂਝਾ ਕਰਦੇ ਹਾਂ ਸਾਡੇ ਤੇ। ਜ਼ਰੂਰ ਸਾਂਭ ਕੇ ਰੱਖਣ ਵਾਲੀ ਚੀਜ਼ ਹੁੰਦੀ ਹੈ ਕਈ ਵਾਰੀ ਇਹ ਜੀ ਛੋਟੀ ਜਿਹੀ ਚੀਜ਼ ਨਾ। ਦੇਖੋ ਇੱਕ ਫੋਟੋ ਆ ਤੇ ਉਹਦੇ ਵਿੱਚ ਉਹਨਾਂ ਨੇ ਡੇਟਸ ਦਾ ਕੰਬੀਨੇਸ਼ਨ ਤੇ ਦਿਨਾਂ ਦਾ ਕੰਬੀਨੇਸ਼ਨ ਇਸ ਢੰਗ ਨਾਲ ਕੀਤਾ ਵੀ ਜੇ ਤੁਸੀਂ ਦੇਖੋਗੇ ਗ੍ਰਾਫ ਨੂੰ ਤਾਂ ਤੁਹਾਨੂੰ ਕਿਸੇ ਵੀ ਦਿਨ ਕਿਸੇ ਵੀ ਉਸੇ ਫੋਟੋ ਚ ਇੱਕ ਸੈਕਿੰਡ ਦੇ ਵਿੱਚ ਦੇਖ ਸਕਦੇ ਹੋ। ਸੋ ਬਾ ਕਮਾਲ ਆ ਜੀ ਚਹਿਲ ਸਾਹਿਬ, ਮਿਹਰਬਾਨੀ, ਤੇ ਜ਼ਰੂਰ ਸਾਡੇ ਸੱਜਣ ਮਿੱਤਰ ਬਲੌਗ ਜਿਹੜੇ ਦੇਖਣਗੇ। ਜਗਿੰਦਰ ਸਿੰਘ ਸੋਈ ਸਿਡਨੀ ਤੋਂ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਕਹਿੰਦੇ ਵਾਹਿਗੁਰੂ ਜੀ ਕੀ ਕਿਰਪਾ ਨਾਲ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਭਰਿਆ ਆਵੇ। ਸੋ ਬਿਲਕੁਲ ਜੀ, ਵਾਹਿਗੁਰੂ ਦੀ ਕਿਰਪਾ ਸਭ ਦੇ ਉੱਤੇ ਬਣੀ ਹੋਈ ਹੈ ਤੇ ਨਵਾਂ ਸਾਲ ਬਿਲਕੁਲ ਖੁਸ਼ੀਆਂ ਭਰਿਆ ਹੋਗਾ ਜੀ। ਬੜੀ ਖੂਬਸੂਰਤ ਫੋਟੋ ਦਰਬਾਰ ਸਾਹਿਬ ਦੀ ਉਹਨਾਂ ਨੇ ਭੇਜੀ ਹੈ, ਕਹਿੰਦੇ ਬਰਾੜ ਸਾਹਿਬ ਟੂ ਯੂ ਐਂਡ ਆਲ ਹਰਮਨ ਫੈਮਿਲੀ। ਸੋ ਬਿਲਕੁਲ ਜੀ ਰਸੋਈ ਸਾਹਿਬ, ਤੁਹਾਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਨੂੰ ਜਿਹੜੇ ਨਵੇਂ ਸਾਲ ਦੀਆਂ ਮੁਬਾਰਕਾਂ। ਸੋ ਦੋਸਤੋ ਆਪਾਂ ਨਾ ਪਹਿਲਾਂ ਇੱਕ ਗੀਤ ਸੁਣ ਲਈਏ, ਗੀਤ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਨਾ ਇੱਕ ਬਾ ਕਮਾਲ ਜਿਹੜੇ ਨਵੇਂ ਸਾਲ ਤੇ ਲਿਖੀ ਕਵਿਤਾ ਮੈਨੂੰ ਨਜ਼ਰੀ ਪਈ ਆ ਉਹ ਆਪ ਜੀ ਨਾਲ ਸਾਂਝੀ ਕਰੂੰਗਾ, ਤੇ ਉਮੀਦ ਆ ਆਪ ਜੀ ਨੂੰ ਉਹ ਜੀਵਨ ਜਿਉਣ ਦੀ ਜਾਚ ਦੱਸੇਗੀ। ਸੋ ਉਸ ਤੋਂ ਬਾਅਦ ਆਪਾਂ ਹਾਜ਼ਰ ਹੁੰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਨੱਚ ਕੇ ਚਾਰ ਤੂੰ ਉੱਠਦਾ ਕਿਉਂ ਨਹੀਂ ਭਰੇ ਖਜ਼ਾਨੇ ਓਏ ਲੁੱਟਦਾ ਕਿਉਂ ਨਹੀਂ ਗੁਰੂ ਵਾਹਿਗੁਰੂ 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 ਨੱਚ ਕੇ ਚਾਰ ਤੂੰ ਉੱਠਦਾ ਕਿਉਂ ਨਹੀਂ ਭਰੇ ਖਜ਼ਾਨੇ ਓਏ ਲੁੱਟਦਾ ਕਿਉਂ ਨਹੀਂ ਨਾ ਤਾਂ ਪਿੱਛੇ ਭੱਜਿਆ ਫਿਰਦਾ ਨਾ ਤੈਨੂੰ ਤੂੰ ਪੁੱਛਦਾ ਕਿਉਂ ਨਹੀਂ ਨੱਚਦਾ ਆਪ ਨਚਾਵੇ ਗੁਰੂ ਵਾਹਿਗੁਰੂ 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 ਆਪੇ ਸੁਣਦਾ ਆਪੇ ਗਾਵੇ ਆਪੇ ਨੱਚਦਾ ਆਪ ਨਚਾਵੇ ਆਪੇ ਕਿਧਰੇ ਲਾਉਂਦਾ ਹੱਥੇ ਆਪੇ ਬੰਦ ਬੰਦ ਕਟਵਾਵੇ
ਸਾਹਿਬ ਹੱਥ ਵਡਿਆਈ ਆ ਬਿਲਕੁਲ ਜੀ ਸਾਹਿਬ ਹੱਥ ਵਡਿਆਈ ਆ ਤੇ ਜੇ ਸਾਹਿਬ ਦੀ ਅਸੀਂ ਇਸ ਗੱਲ ਦੇ ਉੱਤੇ ਅਮਲ ਕਰੀਏ ਕਿਉਂਕਿ ਅਸੀਂ ਇੱਕ ਹੋਰ ਨਜ਼ਰੀਏ ਨਾਲ ਕਹਿੰਦੇ ਆ ਕਹਿੰਦੇ ਜੇ ਸਾਹਿਬ ਦੀ ਨਿਗਾਹ ਸਵੱਲੀ ਹੋ ਜੇ ਅਕਸਰ ਇਹ ਗੱਲ ਕਹੀ ਜਾਂਦੇ ਆ ਵੀ ਜੇ ਸਾਡੇ ਤੇ ਨਿਗਾਹ ਸਵੱਲੀ ਹੋ ਜੇ ਪਰ ਅਸੀਂ ਇਹ ਗੱਲਾਂ ਭੁੱਲ ਜਾਂਦੇ ਆ ਵੀ ਉਹਦੀ ਨਿਗਾਹ ਤਾਂ ਅਵੱਲੀ ਹੋਈ ਨੀ ਕਦੇ ਹੁੰਦੀ ਸਵੱਲੀ ਆ ਸਦੇ ਸਦਾ ਹੀ ਸਵੱਲੀ ਹੁੰਦੀ ਆ ਅਕਸਰ ਹੀ ਅਸੀਂ ਕਹਿੰਦੇ ਆ ਜੇ ਰੱਬ ਦੀ ਮਿਹਰ ਹੋ ਜੇ ਜੇ ਰੱਬ ਦੀ ਰਹਿਮਤ ਹੋ ਜੇ ਦੇਖੋ ਤੁਸੀਂ ਜੇ ਇਹਨਾਂ ਚੀਜ਼ਾਂ ਨੂੰ ਨਾ ਸਮਾਰ ਕੇ ਆਏ ਜੇ ਫਿਲੋਸਫਰ ਘੋਲੋਂਗੇ ਘੋਖੋਂਗੇ ਪੜਤਾਲੋਂਗੇ ਤਾਂ ਇਹ ਅਸੀਂ ਇੱਕ ਰੋਂਗ ਕੋਟ ਕਰ ਰਹੇ ਹੁੰਦੇ ਹਾਂ ਰੋਂਗ ਗੱਲ ਕਹਿ ਰਹੇ ਹੁੰਦੇ ਹਾਂ ਅਣਜਾਣੇ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਬਿਨਾਂ ਸੋਚੇ ਸਮਝੇ ਸਾਨੂੰ ਇਹ ਲੱਗਦਾ ਜਿਹੜਾ ਬੁਰਾ ਵਕਤ ਆ ਗਿਆ ਤੇ ਫਿਰ ਉਹ ਤਾਂ ਆਇਆ ਖਣੀ ਸਾਡੇ ਨਾਲ ਰੱਬ ਰੁੱਸ ਗਿਆ ਰੱਬ ਦੀ ਜਿਹੜੀ ਰੱਬ ਨਾਰਾਜ਼ ਆ ਜਾ ਏਦਾਂ ਦੀਆਂ ਸੋਚਾਂ ਨਾਲ ਅਸੀਂ ਕਈ ਵਾਰੀ ਨਾ ਉਂਝ ਆਪ ਦੀਆਂ ਘੁੰਮਣ ਘੇਰੀਆਂ ਜਾ ਕੇ ਆਪ ਦੀਆਂ ਕੋਟਾਂ ਤਿਆਰ ਕਰ ਲੈਂਦੇ ਹਾਂ ਸੋ ਇਹ ਨੀ ਹੁੰਦਾ ਜੀ, ਗੱਲ ਤਾਂ ਇੱਥੇ ਮੁੱਕ ਜਾਂਦੀ ਹੈ ਜੇ ਜਿਹੜਾ ਗੁਰਬਾਣੀ ਦੇ ਉੱਤੇ ਅਮਲ ਕਰਦਾ ਤੇ ਗੁਰਬਾਣੀ ਨੂੰ ਜੇ ਪੜ੍ਹਨਾ ਸ਼ੁਰੂ ਕਰਦਾ, ਪੜ੍ਹਨਾ ਸ਼ੁਰੂ ਕਰਨ ਤੋਂ ਪਹਿਲੇ ਪਹਿਲੇ ਪਲ ਦੇ ਵਿੱਚ, ਪਹਿਲਾ ਪਲ ਹੀ ਇਹਨਾਂ ਦਾ ਜਵਾਬ ਆ ਤੁਹਾਡਾ। ਪਹਿਲੇ ਪਲ ਦੇ ਵਿੱਚ ਹੀ ਤੁਹਾਨੂੰ ਜਵਾਬ ਮਿਲ ਜਾਂਦਾ, ਜਿੱਥੇ ਪਹਿਲੇ ਲਾਈਨ ਦੇ ਵਿੱਚ ਹੀ ਲਿਖਿਆ ਜਾਂਦਾ ਨਿਰਭਉ ਨਿਰਭੈ। ਸੋ ਜਦੋਂ ਬੈਰ ਤਾਂ ਹੈ ਹੀ ਨੀ ਕਿਸੇ ਨਾਲ, ਤਾਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਤੁਹਾਡੇ ਤੇ ਜਿਹੜੀ ਕਰੋਪੀ ਆ ਗਈ ਜਾਂ ਰੱਬ ਨੇ ਕਰੋਪੀ ਕਰਤੀ? ਕਰੋਪੀ ਤਾਂ ਉਹੀ ਬੰਦਾ ਕਰਦਾ ਨਾ ਜਿਹੜਾ ਬੈਰ ਕੱਢਦਾ। ਸੋ ਇਸ ਕਰਕੇ ਗੁਰਬਾਣੀ ਨੂੰ ਪੜ੍ਹਨ ਦੀ ਨੀ, ਨਾਲ ਸਮਝਣ ਦੀ ਵੀ ਲੋੜ ਆ। ਤੇ ਜੇ ਸਮਝ ਗਏ ਤਾਂ ਹਰ ਗੱਲ ਦਾ ਜਵਾਬ ਹਰ ਥਾਂ ਤੇ ਪਿਆ ਤੇ ਮਿਲ ਜਾਂਦਾ। ਚਲੋ ਮੇਰੇ ਵਰਗਾ ਛੋਟੇ ਭਾਂਡੇ ਵਾਲਾ ਛੋਟੀਆਂ ਗੱਲਾਂ ਕੱਢ ਲੈਂਦਾ ਤੇ ਵੱਡਾ ਜਿਵੇਂ ਜਿਵੇਂ ਤੁਹਾਡਾ ਭਾਂਡਾ ਵੱਡਾ ਹੁੰਦਾ ਜਾਂਦਾ, ਉਵੇਂ ਉਵੇਂ ਤੁਸੀਂ ਵੱਧ ਉੱਥੋਂ ਜਿਹੜਾ ਹਾਸਲ ਕਰ ਸਕਦੇ ਹੋ। ਸੋ ਕੋਸ਼ਿਸ਼ ਕਰਿਆ ਕਰੋ ਹਰ ਵਕਤ ਨੂੰ ਦਾ ਜਿਹੜਾ ਕੁਛ ਵੀ ਹੈ ਉਹਦਾ ਸ਼ੁਕਰੀਆ ਅਦਾ ਕਰਿਆ ਕਰੋ। ਬਿਨਾਂ ਕਾਰਨ ਦੇ, ਬਿਨਾਂ ਕਿਸੇ ਵੀ ਗੱਲ ਦੇ ਕੋਈ ਵੀ ਕੁਛ ਨੀ ਹੁੰਦਾ। ਸੋ ਕਾਰਨ ਹਰ ਚੀਜ਼ ਦੇ ਪਿੱਛੇ ਹੁੰਦਾ। ਕੁਲਦੀਪ ਬੱਲ ਸਾਡੇ ਨਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਸੋ ਬਿਲਕੁਲ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਜਗਦੀਪ ਰਾਇਡ ਜੁੜਿਆ ਜੀ ਕੋਬਨ ਤੋਂ, ਕਹਿੰਦੇ ਤੁਹਾਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਸੂਰਜ ਦਵੱਲੇ ਧਰਤੀ ਦਾ ਅਗਲਾ ਗੇੜਾ ਮੁਬਾਰਕ ਹੋਵੇ। ਬਿਲਕੁਲ ਜੀ, ਦੇਖੋ ਗੇੜੀਆਂ ਕੱਢੀ ਜਾਂਦਾ ਸੂਰਜ ਵਿਹਲਾ ਬੈਠਾ, ਹੋਰ ਕੋਈ ਕੰਮ ਨੀ ਉਹਨੂੰ। ਕੋਈ ਕਹਿੰਦਾ ਧਰਤੀ ਘੁੰਮਦੀ ਹੈ, ਕੋਈ ਕਹਿੰਦਾ ਸੂਰਜ ਘੁੰਮਦਾ, ਕੋਈ ਕਹਿੰਦਾ ਸੂਰਜ ਖੜਾ ਤੇ, ਪਰ ਦੇਖੋ ਕੁਛ ਵੀ ਆ, ਇਹ ਵਕਤ ਆ ਜਿਹੜਾ ਇਸੇ ਸਹਾਰੇ ਚੱਲੀ ਜਾਂਦਾ ਤੇ ਦਿਨ ਨਵਾਂ ਪੁਰਾਣਾ ਆਈ ਜਾਂਦਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ। ਗੌਰਵ ਸ਼ਰਮਾ ਜਿਹੜੇ ਆ ਜੀ, ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਟੂਡੇਜ਼ ਦਾ ਡੇ ਵੈਨ ਮਿਲੀਅਨ ਆਫ ਪੀਪਲ ਵਿਲ ਜੁਆਇਨ ਦਾ ਜਿਮ ਫੋਰ ਏ ਵੀਕ, ਮਿਲੀਅਨ ਆਫ ਪੀਪਲ ਵਿਲ ਕੁਟ ਈਟਿੰਗ ਸ਼ੂਗਰ ਫੋਰ 3 ਡੇਜ਼, ਮਿਲੀਅਨ ਆਫ ਪੀਪਲ ਵਿਲ ਕੁਟ ਡਰਿੰਕ ਫੋਰ 2 ਡੇਜ਼, ਐਂਡ ਦਿਸ ਵਿਲ ਬੀ ਰਿਪੀਟਡ ਇਨ 2082। ਬਿਲਕੁਲ ਜੀ, ਬਹੁਤ ਸਾਰੇ ਲੋਕ ਅਹਿਦ ਕਰਦੇ ਆ ਨਵੇਂ ਸਾਲ ਦੇ ਉੱਤੇ ਵੀ ਇਸ ਸਾਲ ਦੇ ਵਿੱਚ ਨਾ ਆਪਾਂ ਭਾਰ ਘਟਾ ਦੇਣਾ ਚੱਕ ਕੇ 20 ਕਿਲੋ। ਉਹ ਬਹੁਤ ਕੁਛ ਕਰਦੇ ਆ ਤੇ ਫਿਰ ਅਖੀਰ ਇਹ ਜਿਹੜਾ ਗੁਆਰ ਹੁੰਦਾ ਇਹਦੀ ਹਵਾ ਥੋੜੇ ਦਿਨਾਂ ਦੇ ਵਿੱਚ ਨਿਕਲ ਜਾਂਦੀ ਹੈ। ਸੋ ਬਿਲਕੁਲ ਤੁਹਾਡੀ ਕਹੀ ਇਹ ਗੱਲ ਸੱਚ ਆ ਤੇ ਇਸ ਨੂੰ ਪਰ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਇੰਨੀ ਕੁ ਮਿਆਦਾ ਰੱਖਦੇ ਆ ਵੀ ਉਹ ਇਸ ਸੱਚ ਨੂੰ ਚਖਲਾ ਸਕਦੇ ਆ ਤੇ ਹੋ ਸਕਦਾ ਵੀ ਉਹ ਸੱਚੀ ਅੱਜ ਦੇ ਦਿਨ ਤੇ ਲੈ ਆਏ ਇੱਕ ਜ਼ਿੰਦਗੀ ਦਾ ਇੱਕ ਟੀਚਾ ਬਣਾ ਲੈਣ ਜਾਂ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾ ਲੈਣ। ਸੋ ਦੋਸਤੋ ਆਪਾਂ ਤੁਹਾਡੇ ਨਾਲ ਵਾਅਦਾ ਕੀਤਾ ਇੱਕ ਕਵਿਤਾ ਸੁਣਾਉਣ ਦਾ ਤੇ ਕਵਿਤਾ ਦਾ ਨਾਂ ਹੈਗਾ ਜੀ 365 ਸਫ਼ਿਆਂ ਦੀ ਨਵੀਂ ਨਕੋਰ ਕਾਪੀ। ਸੋ ਤੁਸੀਂ ਮੈਨੂੰ ਲੱਗਦਾ ਕਾਵਕ ਰੂਪ ਚ ਜਿਹੜਾ ਵਿਸ਼ਵਾਸ ਰੱਖਦੇ ਆ ਜਾਂ ਥੋੜਾ ਬਹੁਤ ਜਾਣਦੇ ਆ ਤੇ ਟਾਈਟਲ ਹੀ ਦੱਸੀ ਜਾਂਦਾ ਵੀ ਕਵਿਤਾ ਕਾਹਦੇ ਬਾਰੇ। 365 ਸਫ਼ਿਆਂ ਦੀ ਨਵੀਂ ਨਕੋਰ ਕਾਪੀ ਇਹ ਕਵਿਤਾ ਦਾ ਟਾਈਟਲ ਆ ਜੀ। ਇਹ ਕਵਿਤਾ ਦੇ ਵਿੱਚ ਥੋੜੀ ਜਿਹੀ ਲੰਮੀ ਕਵਿਤਾ ਠਰਮੇ ਨਾਲ ਸੁਣਨੀ ਪੈਣੀ ਆ ਤੇ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਗੱਲਾਂ ਆਪਣੀਆਂ ਲੱਗਣੀਆਂ ਤੇ ਜਾਂ ਕੁਛ ਨਾ ਕੁਛ ਗੱਲਾਂ ਗ੍ਰਹਿਣ ਕਰਨ ਨੂੰ ਚਿੱਤ ਵੀ ਕਰੂਗਾ। ਤੇ ਉਹਦੇ ਚ ਲਿਖਿਆ, ਉਂਝ ਤਾਂ ਦੋਸਤੋ ਹਰ ਇੱਕ ਦਿਨ ਨਵਾਂ ਹੁੰਦਾ ਹੈ, ਦਿਨ ਹੀ ਕਿਉਂ ਹਰ ਪਲ ਹਰ ਛਿਣ ਨਵਾਂ ਹੁੰਦਾ ਹੈ, ਪਰ ਫਿਰ ਵੀ ਜਦੋਂ ਨਵਾਂ ਸਾਲ ਚੜ੍ਹਦਾ ਹੈ ਤਾਂ ਮੈਨੂੰ ਇਉਂ ਲੱਗਦਾ ਜਿਵੇਂ ਮੈਨੂੰ 365 ਸਫ਼ਿਆਂ ਦੀ ਨਵੀਂ ਨਕੋਰ ਕਾਪੀ ਮਿਲੀ ਹੋਵੇ, ਜਿਹਦੇ ਧੁੱਪ ਰੰਗੇ ਚਾਨਣੀ ਰੰਗੇ ਸਾਂਵਲੀਆਂ ਬਲਬਲੋਟੀਆਂ ਰੰਗੇ ਤੇ ਮੋਰ ਪੰਖੀ ਰਾਤਾਂ ਰੰਗੇ ਵਰਕੇ ਹੋਣ, ਜਿਹਦੀ ਸੂਰਜ ਚੰਦ ਦੀ ਜਿਲਦ ਹੋਵੇ ਤੇ ਜਿਹੜੀ ਤਾਰਿਆਂ ਜੜੀ ਹੋਵੇ। ਤਾਰੇ ਅਲੋਪ ਹੁੰਦੇ ਹਨ ਤਾਂ ਮੂੰਹ ਹਨੇਰੇ ਚਿੜੀ ਬੋਲਦੀ ਹੈ, ਸੋਹਣੇ ਮੁੱਖ ਵਾਲੀ ਸਵੇਰ ਉਹ ਫਟਾਲਾ ਦੀ ਖਿੜਕੀ ਖੋਲਦੀ ਹੈ, ਸੱਜਰੀ ਪੌਣ ਚੱਲਦੀ ਹੈ ਤੇ ਕਾਇਨਾਤ ਦੀ ਕਾਪੀ ਦਾ ਨਵਾਂ ਸਫ਼ਾ ਉਲਥਦੀ ਹੈ, ਪਤਿਆਂ ਦੀ ਸਰਗੋਸ਼ੀ ਬੋਲਦੀ ਹੈ ਜਿਵੇਂ ਕੋਈ ਪਾਵਨ ਖਾਮੋਸ਼ ਬੋਲਦੀ ਹੈ, ਤੇ ਮੈਨੂੰ ਕਹਿੰਦੀ ਹੈ ਲੈ ਖੁੱਲ ਗਿਆ 365 ਸਫ਼ਿਆਂ ਦੀ ਕਾਪੀ ਦਾ ਪਹਿਲਾ ਸਫ਼ਾ, ਇਸ ਸਫ਼ੇ ਦੇ ਪਹਿਲਾ ਲਫ਼ਜ਼ ਪਿਆਰ ਲਿਖਾਂ, ਧਰਤੀ ਨੂੰ ਅੰਬਰ ਨੂੰ ਥਲਾਂ ਨੂੰ ਬਣਾਂ ਨੂੰ ਸਮੁੰਦਰਾਂ ਨੂੰ ਵਗਦੇ ਪੌਣ ਪਾਣੀ ਨੂੰ ਕਾਇਨਾਤ ਤੇ ਸਾਰੇ ਪ੍ਰਾਣੀਆਂ ਨੂੰ ਨਮਸਕਾਰ ਲਿਖਾਂ। 365 ਸਫ਼ਿਆਂ ਦੀ ਇਹ ਸੁਹਾਣੀ ਕਾਪੀ ਤੇ ਸਦਾ ਸੋਹਣੀ ਅਵਾਰਤ ਲਿਖਾਂ, ਮੋਹ ਲਿਖੀ ਮੁਹੱਬਤ ਲਿਖੀ, ਦੀਨਾਂ ਦੁਖੀਆਂ ਲਈ ਮਾਣ ਅਤੇ ਇੱਜ਼ਤ ਲਿਖੀ, ਬੇਗਾਨਿਆਂ ਲਈ ਆਪਣਤ ਲਿਖੀ, ਸ਼ੁਭ ਕਰਮਾਂ ਲਈ ਹਿੰਮਤ, ਸਹਿਜ ਤੇ ਸੱਚ ਲਈ ਤਾਕਤ ਲਿਖੀ, ਇਸ ਅਮੋਲ ਕਾਪੀ ਦਾ ਹਰ ਅੱਖਰ ਹਰ ਸ਼ਬਦ ਹਰ ਸਤਰ ਖੁਸ਼ ਖਤ ਲਿਖੀ, ਗਲਤ ਲਿਖਿਆ ਜਾਵੇ ਤਾਂ ਸਫ਼ੇ ਤੋਂ ਮਾਫ਼ੀ ਮੰਗ ਲਈ, ਸਿਆਹੀ ਕਾਲਖ ਬਣ ਜਾਵੇ ਤਾਂ ਪਸ਼ਚਾਤਾਪ ਦੀ ਪਾਵਨਤਾ ਚ ਰੰਗ ਲਵੀ, ਹਰ ਇਨਸਾਨ ਲਈ ਬਰਾਬਰੀ ਅਤੇ ਇਨਸਾਫ਼ ਲਿਖੀ, ਇਸ ਦਾ ਹਰ ਸਫ਼ਾ ਸਾਫ਼ ਸਾਫ਼ ਲਿਖੀ, ਦੇਖ ਇਸ ਦੇ ਹਰ ਸਫ਼ੇ ਨੇ ਤੇਰੀ ਕਿਤੇ ਕਰਮਾਂ ਦਾ, ਤੇਰੇ ਬੋਲੇ ਬੋਲਾਂ ਦਾ, ਤੇਰੇ ਤੁਰੇ ਰਾਹਾਂ ਦਾ ਹਿਸਾਬ ਬਣ ਜਾਣਾ ਹੈ। ਜਦੋਂ ਸਾਲ ਮੁੱਕਣਾ ਹੈ, 365 ਸਫਿਆਂ ਦੀ ਇਸ ਕਾਪੀ ਨੇ 365 ਸਫਿਆਂ ਦੀ ਕਿਤਾਬ ਬਣ ਜਾਣਾ ਹੈ। ਵਾਹ, ਜਦੋਂ ਸਾਲ ਮੁੱਕ ਜਾਣਾ ਹੈ, 365 ਸਫਿਆਂ ਦੀ ਇਸ ਕਾਪੀ ਨੇ 365 ਸਫਿਆਂ ਦੀ ਕਿਤਾਬ ਬਣ ਜਾਣਾ ਹੈ। ਕੋਸ਼ਿਸ਼ ਕਰੀ ਕਿ ਇਸ ਕਿਤਾਬ ਦਾ ਹਰ ਹਰਫ ਇਹੋ ਜਿਹਾ ਹੋਵੇ ਕਿ ਸਾਲ ਦੇ ਅੰਤ ਤੇ ਕੁਦਰਤ ਅਤੇ ਇਤਿਹਾਸ ਨੂੰ ਇਹ ਕਿਤਾਬ ਸੌਂਪਦਿਆਂ ਤੇਰਾ ਮਨ ਖੁਸ਼ੀ ਨਾਲ ਮਾਣ ਨਾਲ ਭਰਿਆ ਹੋਵੇ। ਦੇਖ ਇਹ ਬਹਾਨਾ ਨਾ ਲਾਵੀ ਕੀ ਪਤਾ ਕੁਦਰਤ ਤੇ ਇਤਿਹਾਸ ਇਸ ਕਾਪੀ ਤੇ ਕੀ ਲਿਖ ਦੇਵੇ। ਤੂੰ ਆਪਣੇ ਸਫਿਆਂ ਦਾ ਵਫਾ ਕਰੀ, ਤੂੰ ਆਪਣੇ ਸਫਿਆਂ ਨਾਲ ਵਫਾ ਕਰੀ, ਕੁਦਰਤ ਅਤੇ ਇਤਿਹਾਸ ਵਿੱਚ ਆਪਣਾ ਫਰਜ਼ ਅਦਾ ਕਰੀ, ਸੁਖ ਰਹੇ, ਖੈਰ ਹੋਵੇ, ਦੁਆ ਕਰੀ। ਦੇਖੋ ਜੀ, ਹੁਣ ਤੁਸੀਂ ਮੈਨੂੰ ਲੱਗਦਾ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਸ਼ਾਇਰ ਦਾ ਪਤਾ ਲੱਗ ਗਿਆ ਹੋਣਾ ਵੀ ਇਹੋ ਜਿਹੀ ਸ਼ਬਦਾਵਲੀ ਕਿਹੜੇ ਸ਼ਾਇਰ ਦੀ ਹੋ ਸਕਦੀ ਆ, ਪਰ ਜੇ ਨਹੀਂ ਲੱਗਿਆ ਪਤਾ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਤੇ ਤੁਹਾਡੇ ਲਈ ਥੋੜਾ ਜਿਹਾ ਸਮਾਂ ਦਿੰਦੇ ਹਾਂ ਵੀ ਇਹ ਜਿਹੀਆਂ ਜਿਹੜੀ ਸੋਚ ਸ਼ਬਦਾਵਲੀ ਕਿਹੜੇ ਸ਼ਾਇਰ ਦੀ ਹੋ ਸਕਦੀ ਆ, ਤੇ ਜ਼ਰੂਰ ਸਾਨੂੰ ਦੱਸਿਓ। ਪਰ ਕਮਾਲ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਤੇ ਕਮਾਲ ਦੀ ਜਿਹੜੀ ਇੱਕ ਮੈਸੇਜ ਦਿੱਤਾ, ਇੱਕੋ ਹੀ ਲਾਈਨ ਦੇ ਵਿੱਚੋਂ ਮੈਸੇਜ ਸਾਰੀ ਕਵਿਤਾ ਦਾ ਆ ਗਿਆ ਜੀ। ਉਹਨਾਂ ਦਾ ਜਿਹੜਾ ਜਿਹੜਾ ਮੂਲ ਆ ਕਹਿਣ ਦਾ ਉਹ ਇਹ ਆ ਜੀ ਵੀ ਕਹਿੰਦੇ ਜਦੋਂ ਕੋਈ ਵੀ ਕੁਛ ਅਸੀਂ ਖਾਲੀ ਐਨ ਰੜੇ ਮੈਦਾਨ ਚ ਕੁਛ ਵੀ ਕਰਦੇ ਹਾਂ, ਸਾਫ਼ ਕਾਪੀ ਦੇ ਉੱਤੇ ਜੋ ਵੀ ਲਿਖਦੇ ਹਾਂ, ਵਾਰਤ ਲਿਖਦੇ ਹਾਂ, ਵਾਰਤ ਕਾਹਦੇ ਨਾਲ ਲਿਖੀ ਜਾਂਦੀ ਹੈ, ਤੁਹਾਡੇ ਦਿਨਚਰਿਆ ਨਾਲ, ਤੁਹਾਡੇ ਕੰਮ ਨਾਲ, ਕਰਮਾਂ ਨਾਲ, ਜਿਹੜੀ ਵੀ ਚੀਜ਼ ਲਿਖਦੇ ਹਾਂ ਉਹ ਅਗਲੇ ਦਿਨ ਜਿਵੇਂ ਦੂਜੇ ਦਿਨ ਉਹ ਕਿਤਾਬ ਬਣ ਜਾਂਦੀ ਹੈ, ਉਹ ਕਾਪੀ ਨੀ ਰਹਿੰਦੀ, ਉਹ ਕਿਤਾਬ ਬਣ ਜਾਂਦੀ, ਕਿਤਾਬ ਮੀਨ ਇਤਿਹਾਸ ਬਣ ਜਾਂਦੀ ਆ। ਤੇ ਇਤਿਹਾਸ ਫਿਰ ਜੇ ਤੁਹਾਡੀ ਕਿਤਾਬ ਦੇ ਵਿੱਚ ਤੁਸੀਂ ਗਲਤ ਮੰਤ ਕੋਈ ਗਲਤ ਕੰਮ ਕੀਤਾ, ਗਲਤ ਗੱਲਾਂ ਕੀਤੀਆਂ, ਤਾਂ ਇਤਿਹਾਸ ਦੇ ਵਿੱਚ ਤੁਹਾਡੀ ਕਿਤਾਬ ਦਾ ਉਹ ਵਰਕਾ ਵੀ ਜੁੜ ਜਾਂਦਾ। ਤੇ ਜੇ ਤੁਸੀਂ ਚੰਗਾ ਹੀ ਚੰਗਾ ਕੀਤਾ ਜਾਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਉਸ ਕਿਤਾਬ ਤੁਹਾਡੇ ਲਈ ਮਾਣ ਮਤੀ ਕਿਤਾਬ ਹੋ ਜਾਂਦੀ ਹੈ, ਤੁਹਾਡਾ ਇਤਿਹਾਸ, ਤੁਹਾਡਾ ਉਹ ਸਾਲ, ਉਹ ਬੜਾ ਤੁਸੀਂ ਮਾਣ ਕਰਨ ਲੱਗ ਹੋ ਜਾਂਦੇ ਹੋ। ਤੁਸੀਂ ਕਹਿੰਦੇ ਹੋ ਵੀ ਯਾਰ ਮੈਂ 2017 ਚ ਆਹ ਕੀਤਾ ਸੀ ਜਾਂ ਉਹਦੇ ਆਹ ਮੈਨੂੰ ਵਧੀਆ ਲੱਗਿਆ ਕਰਕੇ ਮਨ ਨੂੰ ਸੰਤੁਸ਼ਟੀ ਮਿਲੀ। ਤੋਂ ਬੜੀ ਖੂਬਸੂਰਤ ਕਵਿਤਾ ਜਿਹੜੀ ਇਹ ਲਿਖੀ ਗਈ ਹੈ ਜੀ, ਤੇ ਬੜੀ ਮੈਨੂੰ ਚੰਗੀ ਲੱਗੀ, ਮੈਂ ਕੱਲ ਪੜ੍ਹੀ ਤੇ ਮੈਨੂੰ ਲੱਗਿਆ ਸਰੋਤਿਆਂ ਨਾਲ ਵੀ ਸਾਂਝੀ ਕਰਾਂ। ਤੇ ਇਹ ਉਮੀਦ ਕਰਦੇ ਜੀ ਜਿਹੜੀ 365 ਸਫਿਆਂ ਦੀ ਕਾਪੀ ਤੁਹਾਨੂੰ ਸਭ ਨੂੰ ਵੀ ਮਿਲੀ ਆ, ਇਸ ਕਾਪੀ ਨੂੰ ਤੁਸੀਂ ਜ਼ਰੂਰ ਇਹਦਾ ਮਾਣ ਸਤਿਕਾਰ ਰੱਖੋਗੇ, ਇਸ ਕਾਪੀ ਦੇ ਉੱਤੇ ਵਧੀਆ ਵਧੀਆ ਵਾਰਤਾਂ ਲਿਖੋਗੇ ਤਾਂ ਕਿ ਅਗਲੇ ਵਰੇ ਤੁਸੀਂ ਮਾਣ ਕਰ ਸਕੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ। ਗੁਰਵਿੰਦਰ ਸਿੰਘ ਰਿਵਰਲੈਂਡ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਭਾਜੀ, ਹੈਪੀ ਨਿਊ ਈਅਰ ਆਲ ਹਰਮਨ ਫੈਮਿਲੀ। ਸੋ ਤੁਹਾਨੂੰ ਵੀ ਬਹੁਤ ਪਿਆਰੇ ਭਰੀ ਸਤਿ ਸ੍ਰੀ ਅਕਾਲ ਜੀ ਗੁਰਵਿੰਦਰ ਭਾਈ, ਤੇ ਉਮੀਦ ਕਰਦੇ ਹਾਂ ਜੀ ਤੁਸੀਂ ਜ਼ਰੂਰ ਇਹਨੂੰ ਨਵੇਂ ਸਾਲ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਵਧੀਆ ਬਣਾਓਗੇ। ਤੇ ਕੁਲਦੀਪ ਬੱਲ ਹੋਰਾਂ ਨੇ ਕਿਹਾ ਜੀ ਕਿਆ ਬਾਤ ਹੈ, ਵਧੀਆ, ਬਹੁਤ ਵਧੀਆ ਸਲਾਹ ਹੈ ਇਸ ਕਵਿਤਾ ਵਿੱਚ। ਬਿਲਕੁਲ ਜੀ, ਦੇਖੋ ਸਾਡੇ ਜਿਹੜੇ ਵੱਡ ਵਡੇਰੇ ਆ, ਜੇ ਉਹਨਾਂ ਦੀ ਅਸੀਂ ਇੱਦਾਂ ਹੀ ਸਲਾਹ ਲਵਾਂਗੇ ਜਾਂ ਸਲਾਹ ਨਾਲ ਚੱਲਾਂਗੇ ਤਾਂ ਉਹ ਜ਼ਰੂਰ ਅਸੀਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕੱਟ ਲਾਂਗੇ। ਮੈਂ ਇੱਕ ਅੱਜ ਹੋਰ ਕਹਾਵਤ ਪੜ੍ਹ ਰਿਹਾ ਸੀ ਕਿਸੇ ਮੁਲਕ ਦੀ, ਸ਼ਾਇਦ ਕਿਊਬਾ ਦੀ ਆ, ਕਹਿੰਦੇ ਜੇ ਆਪਣੇ ਬਾਪ ਦੇ ਪੈੜਾਂ ਚ ਚੱਲੋਗੇ ਤਾਂ ਆਪਦੇ ਬਾਪ ਵਰਗੇ ਜ਼ਰੂਰ ਬਣ ਜਾਓਗੇ। ਸੋ ਕਹਿਣ ਦਾ ਮਤਲਬ ਆ ਵੀ ਆਪਣੇ ਵੱਡੇ ਵਡੇਰਿਆਂ ਦੀਆਂ ਪੈੜਾਂ ਨੱਪਦੇ ਜਾਈਏ ਜਾਂ ਉਹਨਾਂ ਦੀ ਸਲਾਹ ਨਾਲ ਚੱਲੀਏ ਤਾਂ ਬਹੁਤ ਵਧੀਆ। ਤੇ ਉਮੀਦ ਆ ਸੱਜਣਾ ਮਿੱਤਰਾਂ ਨੂੰ ਇਹ ਕਵਿਤਾ ਪਸੰਦ ਆਈ, ਤੇ ਜੇ ਕੋਸ਼ਿਸ਼ ਕਰਿਓ ਜੀ ਜ਼ਰੂਰ ਵੀ ਇਹਦੇ ਸ਼ਾਇਰ ਦਾ ਨਾਂ ਦੱਸਣ ਦੀ, ਨਹੀਂ ਤਾਂ ਫਿਰ ਅਸੀਂ ਤਾਂ ਤੁਹਾਨੂੰ ਦੱਸ ਹੀ ਦੇਣਾ। ਪ੍ਰੋਗਰਾਮ ਦੇ ਵਿੱਚ ਵਿਆਹ ਹੋ ਗਿਆ ਜੀ ਹੁਣ ਮੁਲਾਕਾਤ ਦਾ, ਤੇ ਆਪਾਂ ਇੱਕ ਨਾ ਗੀਤ ਦਵਿੰਦਰ ਧਾਰੀਆ ਹੋਰਾਂ ਦਾ ਮੈਨੂੰ ਬੜਾ ਪਸੰਦ ਆਇਆ, ਗੀਤ ਬੜਾ ਖੂਬਸੂਰਤ ਗੀਤ ਆ, ਤੇ ਉਹ ਗੀਤ ਆਪਾਂ ਸੁਣਦੇ ਹਾਂ ਤੇ ਇਸ ਗੀਤ ਤੋਂ ਬਾਅਦ ਆਪਾਂ ਹਾਜ਼ਰ ਹੁੰਦੇ ਹਾਂ ਜੀ ਸਾਡੇ ਅੱਜ ਦੇ ਮਹਿਮਾਨ ਨਾਲ। ਮੇਰੀ ਝਾਂਜਰ ਮਾਹੀ ਦਾ ਨਾਮ ਲੈਂਦੀ ਹੈ। ਦਵਿੰਦਰ ਧਾਰੀਆ ਵੱਲੋਂ ਬਹੁਤ ਹੀ ਖੂਬਸੂਰਤ ਗੀਤ ਜਿਹੜਾ ਗਾਇਆ ਗਿਆ ਜੀ, ਤੇ ਬੜਾ ਵਧੀਆ ਮਿਊਜ਼ਿਕ ਉਹਨਾਂ ਦੇ ਪੁੱਤਰ ਪੈਰਜੰਤ ਨੇ ਬਣਾਇਆ ਗਿਆ। ਸਾਡੇ ਆਪਣੇ ਆ ਜੀ ਲੋਕਲ ਆਸਟ੍ਰੇਲੀਆ ਦੇ, ਤੇ ਜਮਲਾ ਦੱਤ ਜੀ ਦੇ ਚੇਲੇ ਆ, ਤੇ ਉਹਨਾਂ ਦਾ ਜਿਹੜਾ ਸਟਾਈਲ ਤਾਂ ਉਹਨਾਂ ਨੂੰ ਤੁਹਾਨੂੰ ਝਲਕਦਾ। ਸੋ ਬਹੁਤ ਵਧੀਆ ਗੀਤ ਆ ਜੀ, ਜਦੋਂ ਵੀ ਰੂਹ ਨੂੰ ਸਕੂਨ ਦੀ ਲੋੜ ਹੋਵੇ ਤੇ ਇਹੋ ਜਿਹੇ ਗੀਤ ਸਕੂਨ ਦਿੰਦੇ ਆ। ਤੇ ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਆ, ਤੇ ਸਾਡੇ ਮਹਿਮਾਨ ਹੁਣ ਤੋਂ ਸਿਰਫ 10 ਮਿੰਟ ਬਾਅਦ 5-7 ਮਿੰਟ ਬਾਅਦ ਸਾਡੇ ਨਾਲ ਜੁੜਨ ਜਾ ਰਹੇ ਆ। ਬੀਬਾ ਮਨਜਿੰਦਰਪਾਲ ਕੌਰ ਜੀ ਜਿਹੜੇ ਕਿ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਆ ਨੇ ਯੂਨਾਈਟਿਡ ਸਟੇਟਸ ਦੇ, ਉਹ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਕਿਤੇ ਕਿਸੇ ਕਿਸਮ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਿੱਖੀਜ਼ਮ ਦੇ ਮਾਮਲੇ 'ਚ ਜਾਂ ਸਿੱਖੀ ਦੇ ਮਾਮਲੇ 'ਚ ਤੇ ਬਾਹਰਲੀਆਂ ਹੋਰ ਚੀਜ਼ਾਂ ਨੂੰ ਵੀ ਉਹ ਕਾਫੀ ਮਦਦ ਕਰਦੇ ਆ, ਤੇ ਉਹ ਬਹੁਤ ਹੈਲਪਫੁਲ ਨੇ ਜੀ। ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ, ਤੇ ਹੋ ਸਕਦਾ ਕੱਲ ਨੂੰ ਸਾਨੂੰ ਵੀ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਤੋਂ ਕੋਈ ਸਲਾਹ ਮਿਲੇ, ਐਡਵਾਈਸ ਮਿਲੇ, ਕੋਈ ਨਾ ਕੋਈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕੀਏ, ਲੋੜ ਪੈਣ ਤੇ ਹੈਲਪ ਕਰ ਸਕੀਏ। ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜਿਆ ਜੀ, ਕਹਿੰਦੇ ਨਵੇਂ ਸਾਲ ਵਿੱਚ ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਆਪਣੀ ਸਿਹਤ ਦਾ ਖਿਆਲ ਰੱਖੋ ਤੇ ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ। 2018 ਤੁਹਾਡੇ ਲਈ 2017 ਤੋਂ ਵੀ ਵਧੀਆ ਹੋਵੇ, ਇਹ ਮੇਰੀ ਅਰਦਾਸ ਹੈ। ਗੁਰਪ੍ਰੀਤ ਸਿੰਘ ਗਿੱਲ, ਰਾਜ ਸਭਾ ਮੈਂਬਰ। ਅੱਛਾ ਅੱਛਾ, ਕਿਆ ਬਾਤ ਹੈ, ਕਿਦੋਂ ਨੋਮੀਨੇਟ ਹੋ ਗਏ ਜੀ? ਵਧਾਈਆਂ ਗਿੱਲ ਸਾਹਿਬ, ਮੁਬਾਰਕਾਂ ਮੁਬਾਰਕਾਂ ਰਾਜ ਸਭਾ ਦੀ ਮੈਂਬਰਸ਼ਿਪ ਮਿਲਣ ਦਿੱਤੇ। ਸੋ ਇੱਕੇ ਤੁਸੀਂ ਵੀ ਆਪੇ ਬਣੇ ਏਰੀਆ ਕਮਾਂਡਰ ਹੋ, ਜੋ ਵੀ ਹੈ ਜੀ, ਕਿਉਂਕਿ ਅੱਜ ਕੱਲ ਦਾ ਯੁੱਗ ਆ ਜੀ, ਪੂਛ ਬਿਨਾਂ ਬੰਦੇ ਦੀ ਸੁਣਵਾਈ ਨੀ ਹੁੰਦੀ। ਜੇ ਬੰਦੇ ਦੇ ਪੂਛ ਲੱਗੀ ਆ ਤਾਂ ਫੇਰ ਕੋਈ ਪ੍ਰੋਬਲਮ ਨੀ, ਜੇ ਪੂਛ ਨਹੀਂ ਲੱਗੀ ਤਾਂ ਫੇਰ ਪ੍ਰੋਬਲਮਾਂ ਫੇਰ ਕੋਈ ਨੀ ਤੁਹਾਨੂੰ ਪੁੱਛਦਾ, ਕੋਈ ਨੀ ਤੁਹਾਨੂੰ ਸਿਆਣਦਾ। ਫੇਰ ਕਹਿੰਦੇ ਵੀ ਮੇਲੇ ਚ ਅਮਰੂਦਾਂ ਦੀ ਰੇਹੜੀ ਨੂੰ ਕੌਣ ਪਛਾਣਦਾ, ਤੇ ਜੇ ਥੋੜੀ ਜੀ ਪੂਛ ਲੱਗੀ ਹੋਈ ਆ ਤਾਂ ਫੇਰ ਬੱਲੇ ਬੱਲੇ ਆ, ਫੇਰ ਕੁਛ ਹੀ ਕਹੀ ਜਾਓ। ਫੇਰ ਤਾਂ ਪੂਛ ਮੀਨਸ ਅਹੁਦਾ ਹੁੰਦਾ ਜੀ, ਅਹੁਦਾ ਰੁਤਬਾ, ਕੋਈ ਡਿਗਰੀ ਕੁਛ ਨਾ ਕੁਛ ਹੁੰਦੀ ਲਾ ਲੈਣੀ ਨਾਲ ਜਾਂ ਲੱਗ ਜਾਣੀ, ਤੇ ਉਹ ਉਸ ਨੂੰ ਸਲਾਮਾਂ ਹੁੰਦੀਆਂ, ਤੇ ਨਾ ਕਿ ਸਲਾਮਾਂ ਆਮ ਹੁੰਦੀਆਂ, ਆਮ ਬੰਦੇ ਨੂੰ ਹੁੰਦੀਆਂ। ਸੋ ਮੈਂ ਤਾਂ ਦੇਖਿਆ ਜੀ ਲਾਈਵ ਦੇ ਵਿੱਚ, ਤਜਰਬੇ ਦੇਖੇ ਆ, ਜੇ ਤੁਸੀਂ ਜਾ ਕੇ ਰੱਖ ਲਓ ਵੀ ਮੈਂ ਆਮ ਇਨਸਾਨ ਬੋਲਦਾ ਜਾਂ ਮੈਂ ਆਮ ਬੰਦਾ ਬੋਲਦਾ ਜਾਂ ਮੈਂ ਪਬਲਿਕ ਚ ਕਾਲ ਕਰ ਰਿਹਾ, ਕਿਸੇ ਨੇ ਨੀ ਸੁਣਦਾ। ਜੇ ਤੁਸੀਂ ਮਾੜੀ ਜੀ ਪੂਛ ਲਾ ਕੇ ਗੱਲ ਕਰਦੇ ਹੋ, ਮੈਂ ਫਲਾਨਾ ਸਿੰਘ ਸਰਪੰਚ ਨੰਬਰਦਾਰ ਜਾਂ ਉਹ ਜੇ ਬੋਲ ਬੋਲਦਾ, ਤਾਂ ਤੁਹਾਡੀ ਨਾਲ ਦੀ ਨਾਲ ਜਿਹੜੀ ਸੁਣਵਾਈ ਹੋ ਜਾਂਦੀ ਆ। ਸੋ ਪੂਛ ਕਰਾਮਾਤੀ ਹੁੰਦੀ ਆ ਜੀ, ਪੂਛ ਅੱਜ ਦੇ ਯੁੱਗ ਦੇ ਵਿੱਚ ਜ਼ਰੂਰੀ ਆ, ਤਾਂ ਹੀ ਲੋਕ ਲਾਉਂਦੇ ਆ। ਤੇ ਇੱਧਰ ਪਾਲਾ ਬੈਂਸ ਕੋਬਰਮ ਤੋਂ ਸਾਡੇ ਨਾਲ ਜੁੜੇ ਆ, ਤੇ ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਆ ਜੀ? ਹੈਪੀ ਨਿਊ ਈਅਰ ਟੂ ਆਲ ਯੂ ਐਂਡ ਹੋਪ ਯੂ ਹੈਵ ਅ ਗ੍ਰੇਟ ਡੇ ਐਂਡ ਆਈ ਹੋਪ ਯੂ ਇੰਜੋਏ ਪ੍ਰੋਗਰਾਮ। ਬਹੁਤ ਵਧੀਆ ਜੀ, ਥੈਂਕ ਯੂ। ਕਹਿੰਦੇ ਅਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ, ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਿਹਾ ਬੈਂਸ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਮਿਹਰਬਾਨੀ, ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਵੀ ਜਿਹੜਾ ਨਵਾਂ ਸਾਲ ਉਹ ਖੂਬਸੂਰਤ ਚੜਿਆ ਹੋਵੇ। ਸੋ ਇਸ ਖੂਬਸੂਰਤ ਸਾਲ ਦੇ ਖੂਬਸੂਰਤ ਦਿਨ ਦੀ ਜਿਹੜੀ ਆਪਾਂ ਰੌਣਕ ਵਧਾਉਣੀ ਹੈ ਜੀ, ਤੇ ਉਹਦੇ ਚ ਤੁਹਾਡੇ ਸੁਨੇਹੇ ਵੀ ਤੁਹਾਡੇ ਨਾਲ ਵੀ ਆਪਾਂ ਜੁੜਨਾ, ਪਰ ਹੁਣ ਤੋਂ ਥੋੜਾ ਅੱਧੇ ਘੰਟੇ ਬਾਅਦ ਤੁਹਾਡੀਆਂ ਕਾਲ ਲੈਣੀ ਆ, ਤੇ 02-85-98-98-11 ਦੇ ਉੱਤੇ ਤੁਹਾਡੇ ਕੋਲ ਕਾਲ ਲੈਣੀ ਆ। 2 ਮਿੰਟ ਆਪਾਂ ਜੇ ਅਖਬਾਰ ਤੇ ਝਾਤੀ ਮਾਰ ਲਈਏ, ਜਿਵੇਂ ਸਿਰਫ ਆਪਣੇ ਜਿਹੜੇ ਮਹਿਮਾਨ ਜੁੜਦੇ ਆ ਸਾਡੇ ਨਾਲ, ਤਾਂ ਇਹ ਅਖਬਾਰ ਅੱਜ ਦਾ ਜਿਹੜਾ ਨਵੇਂ ਸਾਲ ਦੀਆਂ ਚਾਹੇ ਉਮੀਦਾਂ ਬਹੁਤ ਸਾਰੀਆਂ ਦਿਖਾਈ ਦਿੱਤੀਆਂ ਲੈ ਕੇ ਆਇਆ, ਜਾਂ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਨਵੇਂ ਸਾਲ ਦੇ ਵਿੱਚ ਕੀ ਕੁਛ ਹੋਊਗਾ, ਪਰ ਕਿਸੇ ਪਾਸੇ ਇੱਕ ਜਿਹੜਾ ਪੁਲਵਾਮਾ ਦੇ ਵਿੱਚ ਫਾਦੀਨ ਹਮਲਾ ਫਜ਼ਾਇਨ ਹਮਲਾ ਹੋਇਆ, ਉਹ CRPF ਦੇ 5 ਜਵਾਨ ਜਿਹੜੇ ਉਹਦੇ ਚ ਸ਼ਹੀਦ ਹੋ ਗਏ ਆ ਜੀ, ਤੇ ਬਹੁਤ ਦੁਖਦਾਈ ਖਬਰ ਆ ਰਹੀ ਹੈ। ਤੇ ਇੱਕ ਹੋਰ ਪੰਜਾਬੀ ਨੌਜਵਾਨ ਜਿਹੜਾ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਸੀ, ਜਗਸੀਰ ਸਿੰਘ, ਉਹਨਾਂ ਦੀ ਵੀ ਇਸ ਦੇ ਵਿੱਚ ਜਿਹੜੀ ਇੱਕ ਬਹੁਤ ਦੁਖਦਾਈ ਜਿਹੜੀ ਉਹਨਾਂ ਦੀ ਮੌਤ ਹੋਈ ਆ। ਤੇ ਬੜੀ ਇੱਕ ਖਬਰ ਸੁਣਨ ਚ ਬੜੀ ਆਉਂਦੀ ਆ ਵੀ ਜਦੋਂ ਫੌਜੀ ਜਵਾਨ ਦੀ ਕਈ ਵਾਰੀ ਛੁੱਟੀ ਮਨਜ਼ੂਰ ਹੋਈ ਪਈ ਹੁੰਦੀ ਆ, ਕਈ ਵਾਰੀ ਉਹਦੇ ਕੋਈ ਰਿਸ਼ਤੇ ਨਾਤਿਆਂ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ, ਤੇ ਜਦੋਂ ਘਰ ਨੂੰ ਜਾਣ ਤੋਂ ਪਹਿਲਾਂ ਉਹਦੀ ਸ਼ਹਾਦਤ ਹੋ ਜੇ, ਘਰ ਆ ਪਾਉਣ ਦੀ ਥਾਂ ਤੇ ਉਹਦੀ ਡੈਡ ਬੋਡੀ ਆਵੇ, ਤਾਂ ਤੁਸੀਂ ਮਾਹੌਲ ਦੇਖੋ ਕਿੰਨਾ ਗਮਗੀਨ ਹੋ ਸਕਦਾ। ਤੇ ਸੋ ਇਹੀ ਗਮਗੀਨ ਮਾਹੌਲ ਜਿਹੜਾ ਕੱਲ ਫੇਰ ਵਾਪਰਿਆ ਜੀ। ਕਹਿੰਦੇ ਆ ਜੀ, ਕਹਿੰਦੇ ਪਰਮਿੰਦਰ ਸਿੰਘ ਸਿੰਧ ਦੀ ਜਿਹੜੀ ਆਪਣੀ ਸੋਰੀ ਜਗਸੀਰ ਸਿੰਘ ਪਰਮਿੰਦਰ ਸਿੰਘ ਸਿੰਧ ਹੋਰਾਂ ਨੇ ਰਿਪੋਰਟ ਲਿਖੀ ਆ, ਜਗਸੀਰ ਸਿੰਘ ਦੀ ਕਹਿੰਦੇ ਨੇ ਛੁੱਟੀ ਮਨਜ਼ੂਰ ਹੋ ਗਈ ਸੀ, ਸੋਮਵਾਰ ਨੂੰ ਪਿੰਡ ਪਹੁੰਚ ਜਾਵਾਂਗਾ, ਆਪਦੀ ਮਾਂ ਨੂੰ ਉਹਨਾਂ ਨੇ ਕਿਹਾ, ਤੇ ਸਾਗ ਬਣਾ ਕੇ ਰੱਖਿਓ। ਇਹ ਉਹ ਆਖਰੀ ਗੱਲਬਾਤ ਸੀ ਜਿਹੜੀ ਸ਼ਹੀਦ ਹੋਣ ਤੋਂ ਪਹਿਲਾਂ ਸ਼ਹੀਦ ਜਗਸੀਰ ਸਿੰਘ ਨੇ ਆਪਣੇ ਪਰਿਵਾਰ ਨਾਲ ਕੀਤੀ। 19 ਪੰਜਾਬ ਸਿੱਖ ਰੈਜੀਮੈਂਟ ਦੇ ਜਾਂਬਾਜ਼ ਸਿਪਾਹੀ ਸ੍ਰੀ ਜਗਸੀਰ ਸਿੰਘ ਮੈਂਦਵਾਲ ਨੂੰ ਆਪਣੀ ਪਤਨੀ ਮਹਿੰਦਰ ਕੌਰ ਨਾਲ ਫੋਨ ਤੇ ਗੱਲ ਕੀਤੀ ਸੀ। ਉਸਨੇ ਕਿਹਾ ਸੀ ਕਿ ਹਰ ਹਾਲਤ ਵਿੱਚ ਸੋਮਵਾਰ ਨੂੰ ਪਿੰਡ ਪਹੁੰਚ ਜਾਵੇਗਾ। ਹੁਣ ਸੋਮਵਾਰ ਨੂੰ ਜਗਸੀਰ ਦੀ ਦੇਹ ਤਿਰੰਗੇ ਦੀ ਲਿਫਟ ਤੇ ਪਿੰਡ ਪਹੁੰਚੇਗੀ, ਉੱਥੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਜਾਊਗਾ। ਸੋ ਬਹੁਤ ਹੀ ਜਿਹੜਾ ਮਨ ਔਖਾ ਹੁੰਦਾ ਜਦੋਂ ਇਹ ਜਿਹੀਆਂ ਖਬਰਾਂ ਪੜ੍ਹੀਆਂ ਸੁਣੀਆਂ ਜਾਂਦੀਆਂ, ਇਹਨਾਂ ਲੋਕਾਂ ਦੇ ਜਿਹੜੇ ਵੱਖਵਾਦੀਆਂ ਦੇ ਜਿਹਨਾਂ ਲੋਕਾਂ ਨੂੰ ਕੋਈ ਨਵੇਂ ਸਾਲ ਦਾ ਨੀ, ਕੋਈ ਪੁਰਾਣੇ ਸਾਲ ਦਾ ਨੀ, ਕੋਈ ਦਿਨ ਦਾ ਨੀ, ਕੋਈ ਤਿਥ ਦਾ ਨੀ, ਕੋਈ ਤਿਉਹਾਰ ਦਾ ਨੀ, ਉਹਨਾਂ ਨੇ ਇਹ ਜਿਹੜੀ ਮੌਤ ਉਹਨਾਂ ਲਈ ਨੰਗਾ ਨਾਚ ਜਿਹਾ ਕਰਦੇ ਆ ਤੇ ਘਰਾਂ ਦੇ ਘਰ ਬਰਬਾਦ ਕਰਦੇ ਆ, ਉਹ ਬਹੁਤ ਹੀ ਘਣਾਉਣਾ ਹੁੰਦਾ, ਦਿਲ ਦਿਖਾਉਣਾ ਹੁੰਦਾ। ਸੋ ਅੱਜ ਦੀ ਇਹ ਖਬਰ ਦੇ ਨਾਲ ਜਿਹੜਾ ਅਖਬਾਰਾਂ ਦੀ ਜਿਹੜੀ ਹੈਡਲਾਈਨ ਬਣੀ ਆ, ਸੁਰਖੀ ਬਣੀ ਆ। ਸੋ ਅੱਗੇ ਜਿਹੜੀ ਇੱਕ ਹੋਰ ਖਬਰ ਆ ਉਹ ਆ ਜੀ, ਜਿਹੜਾ ਮੁਸਲਮਾਨ ਔਰਤਾਂ ਨੇ ਜਿਹੜਾ 3 ਤਲਾਕ ਤੋਂ ਜਿਹੜੀ ਨਜਾਤ ਦਵਾਈ ਆ ਉਹਦੀ ਕਾਫੀ ਪਾਸਿਓਂ ਸਲਾਹਾਂ ਤੇ ਤਰੀਫ ਮਿਲ ਰਹੀ ਆ, ਤੇ ਮੋਦੀ ਵੀ ਉਸ ਲਈ ਆਪਣੀ ਪਿੱਠ ਤਪਤ ਪਾ ਰਹੇ ਆ ਤੇ ਉਹ ਕਹਿੰਦੇ ਆ ਜੀ ਜਿਹੜੀ ਮੁਸਲਮਾਨ ਔਰਤਾਂ ਦੀ ਜਿੱਤ ਆ ਸਾਡੀ ਜਿੱਤ ਨਹੀਂ ਹੈ। ਤੇ ਚੱਡਾ ਪਿਓ ਪੁੱਤ ਲਈ ਜਿਹੜੇ ਕਹਿੰਦੇ ਰਾਹ ਬੰਦ ਹੋ ਗਏ ਸਾਰੇ, ਤੇ ਉਹ ਹੁਣ ਜਿਹੜੇ ਕਿਤੇ ਨਾ ਕਿਤੇ ਰੂਪੋਸ਼ ਹੋ ਕੇ ਰਹਿ ਰਹੇ ਆ, ਪਰ ਬਹੁਤ ਦਿਨ ਨਹੀਂ ਰੂਪੋਸ਼ ਹੋ ਕੇ ਰਹਿ ਸਕਦੇ, ਉਹਨਾਂ ਨੂੰ ਸਾਹਮਣੇ ਆਉਣਾ ਪੈਣਾ ਤੇ ਉਹਨਾਂ ਨੂੰ ਆ ਕੇ ਜਿਹੜੀ ਉਹਨਾਂ ਦੇ ਕੀਤੇ ਕਾਰਨਾਮੇ ਦੀ ਮੈਨੂੰ ਨੀ ਲੱਗਦਾ ਕੋਈ ਸਜ਼ਾ ਵੱਡੀ ਹੋਊਗੀ ਜਾਂ ਉਹਨਾਂ ਨੂੰ ਕੋਈ ਬੜੀ ਜੇਲ੍ਹ ਹੋਊ ਜਾਂ ਕੋਈ ਸਲਾਖਾਂ ਪਿੱਛੇ ਸਿੱਟਣਗੇ, ਪਰ ਜਿਹੜੀ ਦੁਨਿਆਵੀ ਕਚਹਿਰੀ ਦੇ ਵਿੱਚ ਜਿਹੜੀ ਉਹਨਾਂ ਦੀ ਥੂ ਥੂ ਹੋਈ ਆ ਉਹ ਮੈਨੂੰ ਲੱਗਦਾ ਕਿਸੇ ਜੇਲ੍ਹ ਦੀ ਸਜ਼ਾ ਕੱਟਣ ਨਾਲੋਂ ਜਾਂ ਹੋਰ ਨਾਲੋਂ ਕਿਤੇ ਵੱਧ ਆ, ਤੇ ਉਹ ਜਿਹੜਾ ਉਹਨਾਂ ਦਾ ਇਸ ਤੋਂ ਬਾਅਦ ਦਾ ਜੀਵਨ ਜਿਉਣਾ ਜਿਹੜਾ ਉਹ ਮੈਨੂੰ ਨੀ ਲੱਗਦਾ ਹੁਣ ਉੱਥੇ ਜਿਉ ਸਕਣਗੇ। ਉਹਨਾਂ ਨੂੰ ਸਭ ਕੁਛ ਸਮੇਟ ਕੇ ਕਿਤੇ ਅਣਦੱਸੀ ਥਾਂ ਦੇ ਉੱਤੇ ਰਹਿ ਕੇ ਤਾਂ ਆਪਣਾ ਜੀਵਨ ਜਿਉ ਸਕਣ, ਰਹਿੰਦਾ ਜੀਵਨ, ਪਰ ਨਹੀਂ ਤਾਂ ਰਹਿੰਦੀਆਂ ਜਿਹੜੀਆਂ ਟਾਈਮ ਦੇ ਵਿੱਚ ਇਹ ਇੱਕ ਟਾਈਮ ਭਾਜੀ ਇਹ ਲੱਗ ਗਈ ਆ। ਭਾਵੇਂ ਚੱਡੇ ਨਾਲੋਂ ਵੀ ਘਣਾਉਣੇ ਹੋਰ ਕਾਰਵਾਈਆਂ ਹੋਰ ਬਹੁਤ ਸਾਰੇ ਲੋਕ ਕਰ ਰਹਿੰਦੇ ਆ, ਪਰ ਉਹਨਾਂ ਦੇ ਉੱਤੇ ਪਰਦਾ ਪਿਆ ਰਹਿ ਜਾਂਦਾ ਤੇ ਸਾਹਮਣੇ ਨੀ ਆਉਂਦੀ ਗੱਲ, ਉਹ ਵੱਖਰੀ ਗੱਲ ਆ। ਪਰ ਨਹੀਂ ਤਾਂ ਜਿਹੜੇ ਇਹ ਕਾਰਨਾਮੇ ਕਰਦੇ ਆ ਤੇ ਉਹਨਾਂ ਦਾ ਜਿਹੜੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਕੁਛ ਨਾ ਕੁਛ ਦੇਣਾ ਹੀ ਪੈਂਦਾ, ਤੇ ਉਹੀ ਇਹ ਕੁਛ ਆ ਜੀ। ਗੁਰਸਾਹਿਬ ਸਿੰਘ ਸੰਧੂ ਜਿਹੜੇ ਆ ਜੀ ਤੇ ਕਹਿੰਦੇ ਜੀ ਉਹਨਾਂ ਨੇ ਹਰਮਨ ਰੈਡੀ ਦੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਕਹੀਆਂ ਤੇ ਬੜਾ ਖੂਬਸੂਰਤ ਫੋਟੋ ਮੈਸੇਜ 2018 ਹੈਪੀ ਨਿਊ ਈਅਰ ਦਾ ਸਾਨੂੰ ਭੇਜਿਆ ਜੀ। ਸੋ ਦੋਸਤੋ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਹੁਣ ਗੀਤ ਲਾ ਕੇ ਨਾ ਤੇ ਉਦੋਂ ਬਾਅਦ ਆਪਾਂ ਇਸ ਤਰ੍ਹਾਂ ਜਾਂ ਮੈਨੂੰ ਲੱਗਦਾ ਐਡਵਰਟਾਈਜ਼ਮੈਂਟ ਦਾ ਵੀ ਸਾਡਾ ਟਾਈਮ ਹੀ ਆ ਤੇ ਉਸ ਤੋਂ ਬਾਅਦ ਆਪਾਂ ਛੇਤੀ ਹੀ ਸਾਡੇ ਮਹਿਮਾਨ ਦੇ ਨਾਲ ਆਉਂਦੇ ਹਾਂ।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
CD batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਇਸ ਟਾਈਮ ਜੁੜਿਆ ਹਾਂ ਜੀ ਆਪ ਸਭ ਨਾਲ ਤੇ ਅੰਕਿਤ ਕਰਦਾ ਜੀ ਆਪ ਸਭ ਜਿਹੜਾ ਨਵੇਂ ਸਾਲ ਦੀਆਂ ਜਿਹੜੀਆਂ ਇਹ ਖੁਸ਼ੀਆਂ ਖੇੜਿਆਂ ਦੇ ਜਸ਼ਨਾਂ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ ਵੀ ਲੀਨ ਹੋਣਗੇ, ਪਰ ਦੁਆ ਬੇਨਤੀ ਅਰਦਾਸ ਇਹੀ ਕਰਦੇ ਹਾਂ ਜੀ ਵੀ ਹਰ ਚੀਜ਼ ਨੂੰ ਬੜੇ ਸਹਿਜ ਢੰਗ ਨਾਲ ਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੁੰਦਾ, ਕਿਉਂਕਿ ਜਦੋਂ ਵੀ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਜ਼ਿਆਦਾ ਕਰ ਦਿੰਦੇ ਹਾਂ ਕੁਛ ਵੀ ਓਵਰ, ਉਹ ਵੀ ਜ਼ਿਆਦਾ ਮਾੜਾ ਹੀ ਹੁੰਦਾ। ਸੋ ਸਹਿਜਤਾ ਹਰ ਥਾਂ ਦੇ ਉੱਤੇ ਬਣਾਈ ਜਾਵੇ ਤੇ ਅਸੀਂ ਆਸ ਦੁਆ ਕਰਦੇ ਹਾਂ ਵੀ ਮਾੜਾ 2017 ਵੀ ਨਹੀਂ ਸੀ, 2018 ਵੀ ਚੰਗਾ ਹੀ ਚੜੇਗਾ। ਸੋ ਜੋ ਕੁਛ ਹੁੰਦਾ ਚੰਗਾ ਹੀ ਹੁੰਦਾ, ਪਾਣੀ ਚ ਹੁੰਦਾ, ਉਸ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਮਾਣੋ ਤੇ ਖੁਸ਼ੀਆਂ ਖੇੜਿਆਂ ਦੇ ਵਿੱਚ ਹਿੱਸਾ ਬਣੋ। ਪਰ ਹੁਣ ਜਿਹੜਾ ਸਾਡਾ ਜਿਹੜਾ ਵੇਲਾ, ਜਿੱਦਾਂ ਤੁਹਾਨੂੰ ਕਿਹਾ ਸੀ ਵੀ ਤੁਹਾਡੇ ਨਾਲ ਇੱਕ ਮੁਲਾਕਾਤ ਕਰਾਉਣੀ ਅੱਜ, ਤੇ ਮੁਲਾਕਾਤ ਕਰਾਉਣ ਲਈ ਸਾਡੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਆ ਜੀ। ਤੇ ਉਹਨੇ ਜੀ ਬੀਬਾ ਮਨਜਿੰਦਰ ਪਾਲ ਖਾਸ ਜੀ, ਜਿਹੜੇ ਕਿ ਕਾਫੀ ਜਾਣੇ ਪਛਾਣੇ ਨਾ ਲੀਗਲ ਡਾਇਰੈਕਟਰ ਨੇ ਜੀ ਯੂਨਾਈਟਿਡ ਸਟੇਟਸ ਦੇ, ਤੇ ਉਹ ਕਾਫੀ ਵੱਡੇ ਪੱਧਰ ਤੇ ਦੁਨੀਆਂ ਭਰ ਦੇ ਵਿੱਚ ਹੁੰਦੇ ਜਿਹੜੇ ਮਾਨਵ ਅਧਿਕਾਰਾਂ ਦੀ ਉਲੰਘਣਾ ਕਹੀਏ ਮੈਂ ਖਾਸ ਮੈਂ ਦੇ ਵਿੱਚ, ਤਾਂ ਦੇਖੋ ਸਿੱਖ ਧਰਮ ਦੇ ਤਾਂ ਚਲੋ ਬਿਲੋਂਗ ਕਰਦੇ ਆ ਤੇ ਉਹਨਾਂ ਦਾ ਤਾਂ ਹੈ, ਪਰ ਮੈਂ ਦੇਖ ਰਿਹਾ ਸੀ ਵੀ ਉਹ ਹਰ ਥਾਂ ਤੇ ਆਪਣੀ ਜਿਹੜੀ ਸੇਵਾਵਾਂ ਦਿੰਦੇ ਆ। ਸੋ ਅੱਜ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕੁਝ ਫਿਰ ਸਾਡੇ ਸਰੋਤਿਆਂ ਨਾਲ ਉਹ ਸਾਂਝਾ ਕਰਨ, ਤੇ ਉਹ ਸਾਡੇ ਨਾਲ ਇਸ ਟਾਈਮ ਚੰਨੀ ਤੋਂ ਜੁੜ ਚੁੱਕੇ ਆ। ਸੋ ਮੈਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿਣਾ ਬੀਬਾ ਜੀ ਨੂੰ ਤੇ ਨਾਲ ਹੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਤੁਹਾਨੂੰ। ਸਤਿ ਸ੍ਰੀ ਅਕਾਲ ਬੀਬਾ ਜੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਗੁੱਡ ਮਾਰਨਿੰਗ, ਤੇ ਜੋ ਵੀ ਆਪਣੇ ਨਮਸਕਾਰ ਜੋ ਵੀ ਕਹਿੰਦੇ ਹਾਂ, ਬਟ ਮੋਰ ਇੰਪੋਰਟੈਂਟਲੀ ਹੈਪੀ ਨਿਊ ਈਅਰ, ਕਿਉਂਕਿ ਪਹਿਲੀ ਵਾਰੀ ਆਪਾਂ ਮਿਲ ਰਹੇ ਹਾਂ ਤੇ ਉਹ ਵੀ ਇਸ ਦਿਨ ਤੇ। ਸੋ ਯਾ
ਜੀ ਜੀ, ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੇ ਦੇਖੋ ਜੀ, ਸਾਡੇ ਸਰੋਤੇ ਵੈਸੇ ਜਿਹੜੇ ਤਾਂ ਜਾਗਰੂਕ ਸਰੋਤੇ ਆ, ਤੇ ਪਿਛਲੇ ਦਿਨੀ ਉਹਨਾਂ ਨੇ ਉਹ ਸਿਦਕ ਸਿੰਘ ਵਾਲੇ ਕੇਸ ਬਾਰੇ ਸੁਣਿਆ ਤੇ ਉਹਨਾਂ ਨੇ ਤਕਰੀਬਨ ਤੁਹਾਡਾ ਨਾਂ ਸੁਣਿਆ ਹੀ ਹੈ, ਤੇ ਪਰ ਫਿਰ ਵੀ ਕਈ ਵਾਰੀ ਕੀ ਹੁੰਦਾ ਨਾ ਕੁਝ ਇੱਕ ਗੱਲਾਂ ਦੀ ਜਗਿਆਸਾ ਵੱਧ ਜਾਂਦੀ ਹੈ ਜਦੋਂ ਕੋਈ ਇਹੋ ਜਿਹਾ ਕੰਮ ਹੁੰਦਾ ਤੇ ਉਹਦੇ ਚ ਕਾਮਯਾਬੀ ਮਿਲਦੀ ਆ, ਤੇ ਫਿਰ ਇੱਕ ਆਮ ਸਰੋਤਿਆਂ ਦੀ ਆਮ ਲੋਕਾਂ ਦੀ ਜਿਹੜੀ ਜਗਿਆਸਾ ਵੱਧ ਜਾਂਦੀ ਵੀ ਕੌਣ ਆ, ਕਿਵੇਂ ਆ, ਕੀ ਪਿਛੋਕੜ ਆ, ਕਿਉਂ ਮਦਦ ਕੀਤੀ, ਇਹ ਕੁਝ ਇੱਕ ਸਵਾਲ ਸਾਡੇ ਹੋ ਜਾਂਦੇ ਆ। ਸੋ ਥੋੜਾ ਜਿਹਾ ਬੀਬਾ ਜੀ ਆਪਣੇ ਤੁਸੀਂ ਆਪਣੇ ਪਿਛੋਕੜ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਆਪਾਂ ਕਿੱਥੋਂ, ਪੰਜਾਬ ਤੋਂ ਕਿੱਥੋਂ ਬਿਲੋਂਗ ਤੇ ਕਿਵੇਂ ਜੀਵਨ ਦੇ ਇਸ ਮੁਕਾਮ ਤੱਕ ਪਹੁੰਚੇ ਹੋਣ।
ਹਾਂਜੀ, ਮੈਂ ਮਲੇਸ਼ੀਅਨ ਬ੍ਰੈਡ ਐਂਡ ਬੋਨ ਸਾਂ, ਤੇ ਹਾਂ ਤੇ ਪਿਛੋਕੜ ਸਾਡਾ, ਮੇਰਾ ਮਤਲਬ ਮੇਰੇ ਪਿਓ ਦਾਦੇ ਦਾ ਜਿਹੜਾ ਖਜ਼ਾਨਾ ਹੈ ਉਹ ਪੰਜਾਬ ਹੀ ਹੈ, ਅੰਮ੍ਰਿਤਸਰ ਜ਼ਿਲ੍ਹੇ ਵਿੱਚ। ਤੇ ਅੱਜ ਕੱਲ ਕਿਉਂਕਿ ਮੈਂ UK ਗਈ ਸਾਂ ਆਪਣੀ ਵਕਾਲਤ ਕਰਨ ਨੂੰ ਬਹੁਤ ਸਾਲ ਪਹਿਲਾਂ, ਤੇ ਫਿਰ ਉੱਥੇ ਰਹਿ ਪਈ। ਸੋ ਹੁਣ ਇਸ ਵੇਲੇ ਅਸੀਂ ਚੱਕਰਵਰਤੀ ਹਾਂ, ਮਤਲਬ ਵੀ ਅਸੀਂ 6 ਮਹੀਨੇ ਅੰਮ੍ਰਿਤਸਰ ਰਹਿੰਦੇ ਹਾਂ, ਤੇ ਫਿਰ 3 ਮਹੀਨੇ ਮੇਰੇ ਅੰਮੀ ਪਾਸ ਤੇ 3 ਮਹੀਨੇ UK, ਜਾਂ ਜਿਸ ਤਰ੍ਹਾਂ ਵੀ ਅੱਗੜ ਪਿੱਛੜ ਕਰਨਾ ਪੈਂਦਾ ਹੈ। ਸੋ ਨਿਚੋੜ ਵਿਚ ਮੈਂ ਤੁਹਾਨੂੰ ਦੱਸਦਾ ਹੈ ਵੀ ਮੈਂ ਵਕੀਲ ਹਾਂ, ਕਿੱਥੋਂ ਆਈ ਹਾਂ, ਪਰ ਸਾਡੀ ਜਿਹੜੀ ਸੇਵਾ ਹੈ, ਸੇਵਾ ਇੱਕ ਬਹੁਤ ਵੱਡਾ ਲਫ਼ਜ਼ ਹੈ, ਪਰ ਸਾਡੀ ਜਿਹੜਾ ਯਤਨ ਹੈ ਸੇਵਾ ਦਾ, ਉਹ ਅਸੀਂ ਜਿੱਥੇ ਲੋੜ ਹੁੰਦੀ ਹੈ ਅਸੀਂ ਫਿਰ ਵਾਹਿਗੁਰੂ ਦੀ ਮਿਹਰ ਅਨੁਸਾਰ ਪਹੁੰਚਦੇ ਹਾਂ।
ਜੀ ਜੀ ਜੀ, ਸੋ ਇਹ ਤਾਂ ਤੁਹਾਡੇ ਬਾਰੇ, ਤੇ ਜਿਹੜੀ ਸੰਸਥਾ ਯੂਨਾਈਟਿਡ ਸਿੱਖਸ, ਇਹਦੇ ਬਾਰੇ ਵੀ ਥੋੜਾ ਜਿਹਾ ਦੱਸਿਓ, ਕਿੱਥੋਂ ਕਿਵੇਂ ਤੇ ਕੀ ਇਹਦਾ ਮਕਸਦ ਆ?
ਹਾਂਜੀ, 1999 ਵਿੱਚ ਨਿਊਯਾਰਕ ਵਿੱਚ ਸਾਡੇ ਜਿਹੜੇ ਫਾਊਂਡਰ ਡਾਇਰੈਕਟਰ ਸਨ, ਉਹਨਾਂ ਦੇ ਮਨ ਵਿੱਚ ਇੱਕ ਸੋਚ ਆਈ ਕਿ ਅਸੀਂ ਤਾਂ ਇੱਥੇ ਪਹੁੰਚ ਗਏ ਹਾਂ ਬਹੁਤ ਸੋਹਣੇ ਤੌਰ ਤੇ, ਸਾਰੇ ਸੋਫਟਵੇਅਰ ਇੰਜੀਨੀਅਰ ਦੀ ਲਹਿਰ ਜਿਹੜੀ ਤੁਰੀ ਸੀ ਨਾ ਉਸ ਸਮਿਆਂ ਵਿੱਚ, ਟੂ ਦੀ ਸਿਲੀਕਨ ਵੈਲੀ ਐਂਡ ਸੋ ਔਨ। ਉਹਨਾਂ ਨੇ ਨਿਊਯਾਰਕ ਰਹਿੰਦੇ ਵੇਖਦੇ ਹੁੰਦੇ ਸਨ ਵੀ ਜਿਹੜੇ ਯੈਲੋ ਕੈਬੀਸ ਵਿੱਚ ਸਿੱਖ ਦਸਤਾਰ ਸਜਾ ਕੇ ਚਲਾ ਰਹੇ ਨੇ, ਵੀ ਇਹਨਾਂ ਨੂੰ ਕੋਈ ਮੁਸ਼ਕਿਲ ਨਾ ਆਉਂਦੀ ਹੋਏਗੀ। ਦਿਸ ਇਜ਼ ਬਿਫੋਰ 9/11 ਹੈ ਨਾ, ਪਰ ਉਹਨਾਂ ਦੇ ਮਨ ਵਿੱਚ ਸੀ ਵੀ ਕਿਸ ਤਰ੍ਹਾਂ ਫਿੱਟ ਹੁੰਦੇ ਹੋਣਗੇ ਤੇ ਅਸੀਂ ਇਹਨਾਂ ਦੀ ਕਿਸ ਤਰ੍ਹਾਂ ਇੰਪਾਵਰਮੈਂਟ ਰਾਹੀਂ ਇਹਨਾਂ ਨੂੰ ਹੋਰ ਵੀ ਯੂ ਨੋ ਸਪੋਰਟ ਦਈਏ ਕਿ ਇਸ ਮੈਨਹੈਟਨ ਵਰਗੀ ਥਾਂ ਵਿੱਚ ਇਹ ਯੂ ਨੋ ਸੋਹਣੀ ਤਰ੍ਹਾਂ ਫਿੱਟ ਹੋ ਸਕਣ ਆਪਣੇ ਸਾਬਤ ਸੂਰਤ ਹੋਣ ਨਾਲ। ਸੋ ਇਹਨਾਂ ਨੇ ਸ਼ੁਰੂ ਕੀਤੀ ਸੰਸਥਾ ਯੂਨਾਈਟਿਡ ਸਿੱਖਸ, ਉਸ ਵੇਲੇ ਇਸਦਾ ਨਾਂ ਸੀ ਯੂਨਾਈਟਿਡ ਸਿੱਖਸ ਇਨ ਦਾ ਸਰਵਿਸ ਆਫ ਅਮੈਰੀਕਾ, ਠੀਕ ਹੈ। ਤੇ ਉੱਥੇ ਇੱਕ ਰਿਚਮਨ ਹਿੱਲ ਗੁਰਦੁਆਰਾ ਹੈ, ਜਿਸ ਤਰ੍ਹਾਂ ਇੱਥੇ ਤੁਹਾਡੇ ਵੱਖ ਵੱਖਰੇ ਤੁਰੇ ਨੇ ਗੁਰਦੁਆਰਿਆਂ ਦੇ, ਜਿਸ ਤਰ੍ਹਾਂ ਸਿਡਨੀ ਵੀ 5 ਗੁਰਦੁਆਰੇ ਨੇ। ਸੋ ਉਸ ਤਰ੍ਹਾਂ ਫਿਰ ਉਹਨਾਂ ਨੇ ਕੀ ਸੋਚਿਆ ਵੀ ਅਸੀਂ ਕੰਪਿਊਟਰ ਦੇ ਲੋਕ ਹਾਂ, ਕਿਉਂ ਨਾ ਅਸੀਂ ਇਹਨਾਂ ਨੂੰ ਕੰਪਿਊਟਰ ਕਲਾਸਿਸ ਲਗਾਈਏ। ਇਹ ਮੈਂ ਕਹਿ ਰਹੀ ਹਾਂ ਹੁਣ ਕਿੰਨੇ ਸਾਲ ਹੋ ਗਏ ਹੋਣਗੇ, 18 ਸਾਲ ਹੋ ਗਏ ਹੈ ਨਾ, ਉਸ ਵੇਲੇ ਕੋਈ ਵਟਸਐਪ ਨਹੀਂ ਸੀ ਆਉਂਦਾ, ਓਕੇ। ਸੋ ਮਤਲਬ ਵੀ ਕਮਿਊਨੀਕੇਸ਼ਨ ਈਮੇਲ ਨਾਲ ਜ਼ਿਆਦਾ ਤੋਂ ਜ਼ਿਆਦਾ ਹੁੰਦਾ ਹੋਏਗਾ ਜਾਂ ਸਕਾਈਪ ਐਂਡ ਸੋ ਔਨ। ਸੋ ਉਹਨਾਂ ਨੇ ਕਲਾਸਿਸ ਸ਼ੁਰੂ ਕੀਤੀਆਂ, ਉਹਨਾਂ ਨੇ ਫੀਸ ਵੀ ਲਗਾਈ ਵੀ ਤੁਸੀਂ ਜਦੋਂ ਕਲਾਸਿਸ ਮੁਕਾਓਗੇ, ਸੰਪੂਰਨ ਕਰੋਗੇ, ਫਿਰ ਅਸੀਂ ਤੁਹਾਨੂੰ ਫੀਸ ਵਾਪਸ ਦੇ ਦਾਂਗੇ, ਜਿਸ ਦਾ ਕਮਿਟਮੈਂਟ ਐਂਡ ਸੋ ਔਨ। ਸੋ ਉਹ ਉਹਨਾਂ ਨੇ ਕਲਾਸਿਸ ਵੀ ਲਗਾਈਆਂ, ਤੇ ਤੁਹਾਨੂੰ ਪਤਾ ਕੰਪਿਊਟਰ ਇੱਕ ਛੋਟਾ ਬੱਚਾ ਵੀ, ਇਨਫੈਕਟ ਇੱਕ ਛੋਟਾ ਬੱਚਾ ਹੀ ਬਹੁਤ ਸੋਹਣੀ ਤਰ੍ਹਾਂ ਚਲਾ ਲੈਂਦਾ ਹੈ। ਸੋ ਉਹਨਾਂ ਵਾਸਤੇ ਕੋਈ ਮੁਸ਼ਕਿਲ ਨਹੀਂ ਆਈ, ਉਹਨਾਂ ਨੇ ਕਲਾਸਿਸ ਮੁਕਾਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਨਹੀਂ ਅਸੀਂ ਵਾਪਸ ਲਵਾਂਗੇ, ਤੁਸੀਂ ਹੋਰ ਕੰਪਿਊਟਰ ਲੈ ਲਓ। ਸੋ ਕੰਮ ਤੁਰ ਪਿਆ, ਤੇ ਨਾਲ ਨਾਲ ਹੀ ਤੁਹਾਨੂੰ ਪਤਾ ਜਦੋਂ ਨਵੇਂ ਮਾਈਗ੍ਰੈਂਟਸ ਆਉਂਦੇ ਨੇ ਦੇਸ਼ ਵਿੱਚ, ਉਹਨਾਂ ਦੀਆਂ ਸਹੂਲਤਾਂ ਲਿਮਿਟਿਡ ਹੁੰਦੀਆਂ ਨੇ, ਰਿਸੋਰਸਿਸ, ਤੇ ਕਈਆਂ ਨੂੰ ਫੈਸਿਲਿਟੀਜ਼ ਵੀ ਨਹੀਂ ਹੁੰਦੀ ਹੈਲਥ ਸਰਵਿਸ ਦੀ, ਹੈ ਨਾ। ਇਨ ਅਮੈਰੀਕਾ ਹੈਲਥ ਸਰਵਿਸ ਇਜ਼ ਨਾਟ ਲਾਈਕ ਇਨ ਦਾ UK, ਫ੍ਰੀ ਐਟ ਦਾ ਪੁਆਇੰਟ ਆਫ ਡਿਲੀਵਰੀ। ਸੋ ਉਹਨਾਂ ਵਾਸਤੇ ਹੈਲਥ ਫੇਅਰ ਕਰਵਾਏ। ਸੋ ਸਟਾਰਟ ਆਫ ਦੀ ਆਰਗਨਾਈਜੇਸ਼ਨ ਵਾਸ ਐਮਪਾਵਰਮੈਂਟ ਐਂਡ ਐਜੂਕੇਸ਼ਨ ਐਂਡ ਕਮਿਊਨਿਟੀ ਸਰਵਿਸ। ਫਿਰ ਥੋੜਾ ਚਿਰ ਬਾਅਦ ਹੀ ਤੁਹਾਨੂੰ ਪਤਾ 9/11 ਹੋ ਗਿਆ 2001 ਵਿੱਚ, ਜਦੋਂ ਤੁਹਾਨੂੰ ਪਤਾ ਹੈ ਵੀ 2 ਦਿਨ ਬਾਅਦ ਹੀ ਬਲਬੀਰ ਸਿੰਘ ਸੋਢੀ ਇੱਕ ਪੈਟਰੋਲ ਸਟੇਸ਼ਨ ਤੇ ਉਹਨਾਂ ਨੂੰ ਮਾਰਿਆ ਗਿਆ ਸੀ, ਕਿਉਂਕਿ ਜਿਹੜੇ ਮਾਰਨ ਵਾਲੇ ਸੀ ਉਹਨਾਂ ਨੇ ਉਹਨਾਂ ਦੀ ਰਫਤਾਰ ਵੇਖ ਕੇ ਤੇ ਬਿਨ ਲਾਦਿਨ ਦੀ ਜਿਹੜੀ ਇਮੇਜ ਟੈਲੀਵਿਜ਼ਨ ਸਕਰੀਨਾਂ ਤੇ ਆ ਰਹੀ ਸੀ, ਉਹਨਾਂ ਨੇ ਜੋੜ ਕੇ ਸੋਚਿਆ ਵੀ ਇਹ ਉਹੀ ਕੌਮ ਹੈ ਤੇ ਉਹੀ ਕੈਟੇਗਰੀ ਆਫ ਲੋਕ ਨੇ ਜਿਨ੍ਹਾਂ ਨੇ 9/11 ਦਾ ਇੰਸੀਡੈਂਟ ਕੀਤਾ ਕਰਵਾਇਆ ਹੈ। ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਅੱਜ ਦੇ ਦਿਨ ਸਿੱਖਾਂ ਨੂੰ ਤੇ ਹੋਰ ਧਰਮਾਂ ਦੇ ਚਿੰਨ੍ਹਾਂ ਨੂੰ ਵੀ ਬਹੁਤ ਪਾਬੰਦੀਆਂ ਲੱਗੀਆਂ ਨੇ। ਫਰਾਂਸ ਨੇ ਕਾਨੂੰਨ 2004 ਵਿਚ ਪਾਸ ਕਰਤਾ ਜਿੱਥੇ ਸਾਰੇ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਲੱਗੀ ਸੀ ਸਕੂਲਾਂ ਵਿਚ ਤੇ ID ਡਾਕੂਮੈਂਟਸ ਤੇ। ਨਾਲ ਨਾਲ ਤੁਹਾਨੂੰ ਪਤਾ ਸਿੱਖ ਕਿਰਪਾਨ ਸਜਾ ਕੇ ਫਲਾਈਟ ਲੈਂਦੇ ਸਨ, ਉਸ ਤੋਂ ਬਾਅਦ ਛੇਤੀ ਹੀ ਕਿਰਪਾਨਾਂ ਤੇ ਪਾਬੰਦੀ ਆਈ, ਭਾਵੇਂ ਅੱਜ 3 ਇੰਚ ਦੀ ਕਿਰਪਾਨ ਦੀ ਇਜਾਜ਼ਤ ਹੈ ਔਨ IATA ਏਅਰਲਾਈਨਸ, ਹੈ ਨਾ, ਮਤਲਬ ਇੰਟਰਨੈਸ਼ਨਲ ਫਲਾਈਟ ਐਂਡ ਸੋ ਔਨ। ਸੋ ਧਾਰਮਿਕ ਚਿੰਨ੍ਹਾਂ ਤੇ, ਵਿਚ ਮੀਨਸ ਰਿਲੀਜੀਅਸ ਫਰੀਡਮ ਤੇ, ਇੱਕ ਬਹੁਤ ਵੱਡੀ ਸੱਟ ਵੱਜੀ 9/11 ਤੋਂ ਬਾਅਦ, ਤੇ ਅੱਜ ਤੱਕ ਅਸੀਂ ਉਸ ਸੱਟ ਦਾ ਕੀ ਕਹਿੰਦੇ ਜ਼ਖਮ ਵੇਖ ਰਹੇ ਹਾਂ। ਸੋ ਸਾਡਾ ਕੰਮ ਇੱਕ ਐਮਪਾਵਰਮੈਂਟ ਆਰਗਨਾਈਜੇਸ਼ਨ ਤੋਂ ਇੱਕ ਐਡਵੋਕੇਸੀ ਆਰਗਨਾਈਜੇਸ਼ਨ ਦਾ ਬਣ ਗਿਆ ਉਦੋਂ ਤੋਂ ਹੁਣ ਤੱਕ, ਹੈ ਨਾ। ਤੇ ਨਾਲ ਹੀ 2004 ਵਿਚ ਬਹੁਤ ਵੱਡੇ ਤੌਰ ਤੇ ਇੱਕ ਏਸ਼ੀਅਨ ਸੁਨਾਮੀ ਆਈ ਸੀ, ਜਿੱਥੋਂ ਸਾਨੂੰ ਪਤਾ ਲੱਗਾ ਵੀ ਅਸੀਂ ਜੇ ਸੰਸਥਾ ਬਣਾਈ ਹੈ ਤੇ ਇਸ ਨੂੰ ਅਸੀਂ ਹਰ ਲੈਵਲ ਤੇ ਸੇਵਾ ਦੇ ਰੂਪ ਵਿਚ ਅੱਗੇ ਕਰਨਾ ਹੈ। ਸੋ ਮੈਂ ਦੱਸਣਾ ਚਾਹੁੰਦੀ ਸੀ, ਪਹਿਲਾਂ ਮੈਂ ਕਿਹਾ ਸੀ ਨਾ ਨਿਊਯਾਰਕ ਵਿਚ ਅਸੀਂ ਸੈਟਅਪ ਸਾਂ। 2002 ਵਿਚ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ, ਕਿਉਂਕਿ ਮੈਂ ਇੱਕ ਕਰੀਅਰ ਬ੍ਰੇਕ ਲਿਆ ਹੋਇਆ ਸੀ ਆਪਣੇ ਲੀਗਲ ਕਰੀਅਰ ਵਿਚੋਂ, ਤੇ ਉਹਨਾਂ ਨੇ ਸੁਣਿਆ ਵੀ ਇਸ ਦੇ ਕੋਲ ਇਹ ਵਿਹਲੀ ਹੈ, ਕਹਿ ਲਓ ਵਿਹਲੀ ਲਾਇਰ ਹੈ, ਇਸ ਨੂੰ ਕੋਈ ਕੰਮ ਲਈ।
ਜੀ, ਸੋ ਮੈਨੂੰ ਲੱਗਦਾ ਆਵਾਜ਼ ਦੇ ਵਿੱਚ ਪ੍ਰੋਬਲਮ ਆਈ ਹੈ ਥੋੜੀ ਜਿਹੀ, ਤੇ ਛੇਤੀ ਹੀ ਅਸੀਂ ਸੰਪਰਕ ਦੁਬਾਰਾ ਸਾਧਦੇ ਹਾਂ ਉਹਨਾਂ ਨਾਲ,
ਤੇ ਬੜੀ ਜਿਹੜੀ ਜਾਣਕਾਰੀ ਭਰਪੂਰ ਗੱਲਬਾਤ ਸਾਡੀ ਚੱਲ ਰਹੀ ਸੀ ਤੇ ਛੇਤੀ ਹੀ ਮੈਨੂੰ ਲੱਗਦਾ ਸਾਡਾ ਸੰਪਰਕ ਲੱਗ ਗਿਆ ਜੀ ਨਾਲ ਤੇ
ਹੈਲੋ
ਜੀ ਹਾਂਜੀ ਸੋਰੀ ਮਾਫ਼ੀ ਚਾਹੁੰਦੇ ਹਾਂ ਆਪਣਾ ਸੰਪਰਕ ਕੱਟਿਆ ਗਿਆ ਸੀ ਤੇ ਹਾਂਜੀ ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਹੁਣ ਤੇ ਜੀ ਪਲੀਜ਼ ਜਾਰੀ ਰੱਖੋ ਗੱਲਬਾਤ ਚੱਲ ਰਹੀ ਸੀ ਜੀ ਬਸ ਤੁਸੀਂ ਅਜੇ ਐਕਸਪਲੇਨ ਹੀ ਕਰ ਰਹੇ ਸੀਗੇ ਵੀ ਜਿਹੜੀ ਸੰਸਥਾਵਾਂ ਬਹੁਤ ਸਾਰੀਆਂ ਬਣੀਆਂ ਪਰ ਤੁਸੀਂ ਉਹਦੇ ਵਿੱਚ ਜਿਹੜੀ ਹੈਲਪ ਕਰ ਰਹੇ ਹੋ
ਵਕੀਲ ਨੂੰ ਕੰਮ ਲਾਈਏ ਸੋ ਉਹਨਾਂ ਨੇ ਮੰਗ ਕੀਤੀ ਵੀ ਤੁਸੀਂ ਯੂਨਾਈਟਿਡ ਸਟੇਟਸ ਯੂਕੇ ਵਿੱਚ ਰਜਿਸਟਰ ਕਰੋ ਸੋ ਮੈਂ ਉਹਨਾਂ ਨੂੰ ਬੁਲਾਇਆ ਆਪਣੇ ਸ਼ਹਿਰ ਤੇ ਏਜੀਐਮ ਵੀ ਕਰਾਈ ਤੇ ਯੂਨਾਈਟਿਡ ਸਟੇਟਸ ਯੂਕੇ ਸ਼ੁਰੂ ਕੀਤਾ ਤੇ ਉਹਨਾਂ ਨੇ ਫਿਰ ਕਿਹਾ ਤੁਸੀਂ ਚਲਾਉਣਾ ਵੀ ਹੈ ਮੈਂ ਕਿਹਾ ਸੇਵਾ ਵਾਵਾ ਗੱਫਿਆਂ ਨਾਲ ਮਿਲਦੀ ਹੈ ਸੋ ਉਸ ਤੋਂ ਬਾਅਦ ਅੱਜ ਅਸੀਂ 10 ਦੇਸ਼ਾਂ ਵਿੱਚ ਰਜਿਸਟਰਡ ਹਾਂ ਲੀਗਲੀ ਮਤਲਬ ਵੀ ਫਾਰਮਲ ਲੋਕਲ ਲਾਸ ਅਨੁਸਾਰ ਤੇ ਉਹਨਾਂ ਵਿੱਚੋਂ ਨਾਰਥ ਅਮੈਰੀਕਾ ਵਿੱਚ ਕੈਨੇਡਾ USA ਫਿਰ ਯੂਰਪ ਵਿੱਚ ਫਰਾਂਸ ਬੈਲਜੀਅਮ UK ਤੇ ਇਧਰਲੇ ਪਾਸੇ ਆਸਟ੍ਰੇਲੀਆ ਮਲੇਸ਼ੀਆ ਤੇ ਫਿਰ ਉਧਰਲੇ ਪਾਸੇ ਅੰਮ੍ਰਿਤਸਰ ਵਿੱਚ ਪਸ਼ਾਵਰ ਵਿੱਚ ਤੇ ਕੈਨੀਆ ਵਿੱਚ ਆਸਟ੍ਰੇਲੀਆ ਵਿੱਚ ਅਸੀਂ ਪਰਥ ਤੇ ਮੈਲਬਰਨ ਵਿੱਚ ਰਜਿਸਟਰਡ ਹਾਂ ਤੇ ਅਜੇ ਐਡਲੇਡ ਅਸੀਂ ਫਿਜ਼ੀਕਲੀ ਵੀ ਨਹੀਂ ਪਹੁੰਚੇ ਪਰ ਜਿੱਥੇ ਵੀ ਸੇਵਾਵਾਂ ਹੁੰਦੀਆਂ ਨੇ ਅਸੀਂ ਪਹੁੰਚਣ ਨੂੰ ਤਿਆਰ ਹਾਂ
ਜੀ 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 ਸੋ ਬਹੁਤ ਵਧੀਆ ਜੀ ਤੁਸੀਂ ਜਿਹੜੀਆਂ ਸੇਵਾਵਾਂ ਦੇ ਰਹੇ ਹੋ ਤੇ ਬੜੇ ਵੱਡੇ ਪੱਧਰ ਤੇ ਸਿੱਖ ਮਸਲਿਆਂ ਦੇ ਜਿਹੜੇ ਮਾਮਲੇ ਆ ਉਹਨਾਂ ਦੇ ਕਈ ਵਾਰ ਕੀ ਹੁੰਦਾ ਨਾ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਬੈਠੇ ਬਿਆਨਬਾਜ਼ੀਆਂ ਜਾਂ ਜਿਹਨੂੰ ਮੈਂ ਰਜਾਈ ਜਰਨਲਿਜ਼ਮ ਕਹਿਣਾ ਹੁੰਦਾ ਰਜਾਈ ਚ ਬੈਠ ਕੇ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜਾਂ ਨਾਰੇ ਮੁਜ਼ਾਹਰਿਆਂ ਦਾ ਰਾਹ ਫੜਦੇ ਹਾਂ ਤੇ ਬੋਰਡ ਤਖਤੀਆਂ ਫੜ ਫੜ ਕੇ ਨਾਰੇ ਮੁਜ਼ਾਹਰੇ ਲਾਉਣੇ ਪਰ ਉਹਨਾਂ ਦੇ ਨਤੀਜੇ 0% ਹੀ ਹੋਣੇ ਹੁੰਦੇ ਆ ਕਿਉਂਕਿ ਨਾ ਕਿਤੇ ਰਜਾਈਆਂ ਚ ਬੈਠ ਕੇ ਕ੍ਰਾਂਤੀ ਆਈ ਆ ਤੇ ਨਾ ਕਿਤੇ ਨਾਰੇ ਮੁਜ਼ਾਹਰਿਆਂ ਨਾਲ ਹੀ ਕਿਸੇ ਮਸਲੇ ਦਾ ਹੱਲ ਹੋਇਆ ਮਸਲਾ ਪ੍ਰੋਪਰ ਵੇ ਨਾਲ ਚੈਲੰਜ ਕਰਕੇ ਕੋਰਟ ਦੇ ਥਰੂ ਕਾਨੂੰਨ ਦੇ ਅੰਦਰ ਰਹਿ ਕੇ ਹੀ ਹੱਲ ਹੁੰਦਾ ਤੇ ਜੋ ਤੁਸੀਂ ਸਹੀ ਜਿਹੜਾ ਰਾਹ ਫੜਿਆ ਹੋਇਆ ਤੇ ਰਾਹ ਦਿਖਾ ਰਹੇ ਹੋ ਪਹਿਲੀ ਗੱਲ ਤਾਂ ਉਸ ਲਈ ਵਧਾਈ ਦੇ ਪਾਤਰ ਹੋ ਤੇ ਸਾਡੇ ਆਉਣ ਵਾਲੀ ਜਨਰੇਸ਼ਨ ਲਈ ਵੀ ਰਾਹ ਦੱਸੇ ਰਹੇ ਹੋ ਬਣੋਗੇ ਇਸ ਚੀਜ਼ਾਂ ਦੇ ਵਿੱਚ ਹੁਣ ਆਪਾਂ ਜੇ ਗੱਲਬਾਤ ਕਰੀਏ ਤੁਸੀਂ ਇੰਨੇ ਸਾਲਾਂ ਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਦੇ ਚੁੱਕੇ ਹੋ ਖਾਸ ਕਰਕੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸਿੱਧਕ ਸਿੰਘ ਵਾਲਾ ਜਿਹੜਾ ਮਸਲਾ ਉਹ ਤੁਸੀਂ ਸਫਲਤਾਪੂਰਵਕ ਹੱਲ ਕੀਤਾ ਲੀਗਲੀ ਹੱਲ ਕੀਤਾ ਨਾ ਕਿ ਉਹ ਨਾਰੇ ਮੁਜ਼ਾਹਰਿਆਂ ਨਾਲ ਹੱਲ ਕੀਤਾ ਹੋਰ ਜਿਹੜਾ ਕੋਈ ਅਹਿਮ ਜਿਹੜੇ ਕਿਹੜੇ ਕਿਹੜੇ ਕੇਸ ਜਿਹੜੇ ਤੁਸੀਂ ਹੁਣ ਤੱਕ ਹੱਲ ਕਰ ਚੁੱਕੇ ਹੋ ਦੁਨੀਆਂ ਭਰ ਦੇ ਵਿੱਚ ਜਾਂ ਉਹ ਤੁਹਾਡੀ ਪਾਈਪਲਾਈਨ ਦੇ ਵਿੱਚ ਨੇ ਜਾਂ ਤੁਸੀਂ ਲਾਗੇ ਹੋਏ ਆ ਉਹਦੇ ਤੇ ਕੋਸ਼ਿਸ਼ਾਂ ਜਾਰੀ ਆ ਉਹਨਾਂ ਬਾਰੇ ਵੀ ਜ਼ਰੂਰ ਸਾਂਝ ਪਾਓ ਸਾਡੇ ਸਰੋਤਿਆਂ ਨਾਲ
ਓਕੇ ਮਿੰਟੂ ਵੀਰ ਜੀ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਹਰ ਇੱਕ ਤਰੀਕਾ ਜਿਹੜਾ ਦੁਨੀਆਂ ਵਿੱਚ ਹੈ ਨਾ ਉਹ ਰੱਬ ਨੇ ਹੀ ਦਿੱਤਾ ਹੁੰਦਾ ਸੋ ਭਾਵੇਂ ਅਸੀਂ ਮੁਜ਼ਾਹਰੇ ਨਹੀਂ ਕਰਦੇ ਜਾਂ ਅਸੀਂ ਸੋਸ਼ਲ ਮੀਡੀਆ ਦੇ ਵਾਰੀਅਰਸ ਨਹੀਂ ਹਾਂ ਪਰ ਉਹਨਾਂ ਦਾ ਵੀ ਇੱਕ ਰੋਲ ਹੁੰਦਾ ਜਦੋਂ ਸਾਨੂੰ ਟੋਕਦੇ ਵੀ ਹੈ ਨਾ ਵੀਰ ਉਦੋਂ ਵੀ ਸਾਨੂੰ ਇੱਕ ਤਰ੍ਹਾਂ ਦੀ ਸ਼ਕਤੀ ਆਉਂਦੀ ਹੈ ਵੀ ਸਾਨੂੰ ਸਿੱਧੇ ਰਸਤੇ ਪਾ ਰਹੇ ਹੁੰਦੇ ਆ ਸੋ ਅਸੀਂ ਉਸ ਨੂੰ ਪੋਜ਼ਿਟਿਵਲੀ ਵੇਹਨੇ ਆ ਜੇ ਟੋਕ ਰਹੇ ਆ ਜੇ ਸਾਡੀ ਕੋਈ ਗਲਤੀ ਅਸੀਂ ਠੀਕ ਕਰ ਲਈਏ ਜਾਂ ਜੇ ਅਸੀਂ ਚੰਗੇ ਹਾਂ ਅਸੀਂ ਹੋਰ ਤੋਂ ਚੰਗੇ ਬਣ ਜਾਈਏ ਸੋ ਉਹ ਆਪਣੇ ਥਾਂ ਆਪਣਾ ਕੰਮ ਕਰ ਰਹੇ ਹੁੰਦੇ ਸਾਡਾ ਤਰੀਕਾ ਵੱਖਰਾ ਉਹ ਡਜ਼ਨਟ ਮੀਨ ਵੀ ਉਹ ਥੋੜੇ ਜਿਹੇ ਘੱਟ ਤਰੀਕੇ ਨਾਲ ਤੁਰਦੇ ਨੇ ਵਾਹਿਗੁਰੂ ਨੇ ਵੱਖੋ ਵੱਖਰੇ ਭਾਵੇਂ ਚੰਗੇ ਮਾੜੇ ਬੰਦੇ ਨੂੰ ਵੀ ਕੋਈ ਰੋਲ ਦਿੱਤਾ ਹੁੰਦਾ ਹਰਨਾਕਿਸ਼ ਦਾ ਵੀ ਜਿਹੜਾ ਰੋਲ ਸੀ ਉਹ ਵੀ ਪੋਜ਼ਿਟਿਵ ਸੀ ਜੇ ਅਸੀਂ ਉਸ ਤੋਂ ਬਾਅਦ ਦੁਨੀਆਂ ਤਰੀ ਸੀ ਹੈਨਾ ਤੇ ਸੋ ਔਨ ਸੋ ਤੁਸੀਂ ਪੁੱਛਿਆ ਸੀ ਵੀ ਅਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਹਾਂ ਅੱਜ ਦੇ ਦਿਨ ਜਿਵੇਂ ਕਵਾਂ ਅੱਜ ਮੈਂ ਉੱਠੀ ਹਾਂ ਪਹਿਲੀ ਤਰੀਕ ਹੈ ਅਸੀਂ ਅਸ਼ਰਿਨ ਕੀਤਾ ਤਾਰਾ ਮਾਰਾ ਗੁਰਦੁਆਰੇ ਤੋਂ ਤੇ ਅੱਜ ਦੇ ਦਿਨ ਮੈਂ ਕਿੱਥੋਂ ਸ਼ੁਰੂ ਕਰਾਂ ਸ਼ੁਰੂ ਕਰੀਏ ਸਵੀਡਨ ਵਿੱਚ ਸਵੀਡਨ ਯੂਰਪ ਵਿੱਚ ਹੈ ਤੇ ਸਵੀਡਨ ਵਿੱਚ ਪਿਛਲੇ 40 ਸਾਲਾਂ ਤੋਂ ਇੱਕ ਸਿੱਖ ਨੇ ਜਦੋਂ ਪਹੁੰਚਿਆ ਹੋਏਗਾ ਤੇ ਮੋਟਰਸਾਈਕਲ ਚਲਾਉਣੀ ਸੀ ਉਹਨੇ ਉਹਨੂੰ ਮੁਸ਼ਕਿਲ ਆਈ ਕਿਉਂਕਿ ਹੈਲਮਟ ਦੀ ਕਾਨੂੰਨ ਸੀ ਹੈਲਮਟ ਦਾ ਕਾਨੂੰਨ ਸੀ ਉਸ ਵੇਲੇ ਉੱਥੇ ਤੇ ਅਜੇ ਵੀ ਹੈ ਤੇ ਉਸ ਨੇ ਆਪਣੇ ਸਧਾਰਨ ਤੌਰ ਤੇ ਦੇਖੋ ਕੀ ਫਰਕ ਪਿਆ 9/11 ਤੋਂ ਬਾਅਦ ਹਨਾ ਸਧਾਰਨ ਤੌਰ ਤੇ ਗੌਰਮੈਂਟ ਨੂੰ ਐਪਲੀਕੇਸ਼ਨ ਪਾਈ ਤੇ ਵੀ ਮੈਂ ਦਸਤਾਰ ਨਹੀਂ ਲਾਉਣੀ ਤੇ ਮੈਨੂੰ ਪੁਲਿਸ ਪਰਮਿਸ਼ਨ ਦਿਓ ਵੀ ਦਸਤਾਰ ਸਜਾ ਕੇ ਮੈਂ ਮੋਟਰਸਾਈਕਲ ਚਲਾ ਸਕਾਂ ਉਹਨੂੰ ਮਿਲ ਗਈ ਪਰਮਿਸ਼ਨ ਨਾਲ ਮਿਲ ਗਈ ਨਹੀਂ ਸੋ ਉਹਨਾਂ ਕਾਨੂੰਨ ਵੀ ਬਦਲਾਤਾ ਇੱਕ ਸਾਲ ਦੇ ਵਿੱਚ ਜਾਂ 2 ਸਾਲ ਦੇ ਵਿੱਚ ਕਿ ਸਾਰੇ ਸਿੱਖਾਂ ਨੇ ਸਿੱਖਾਂ ਨੂੰ ਇਹ ਇਜਾਜ਼ਤ ਮਿਲੇ ਪਰ ਗੱਲ ਕੀ ਹੋਈ ਇਸ ਸਾਲ ਨੀ, ਮੈਂ ਕਵਾਂਗੀ ਪਿਛਲੇ ਸਾਲ 2017 ਵਿਚ, ਹੁਣ ਨਵਾਂ ਸਾਲ ਸ਼ੁਰੂ ਹੋਇਆ ਨਾ, ਸੋ ਆਪਣੇ ਲਫ਼ਜ਼ ਵੀ ਬਦਲਨੇ ਪੈਣੇ ਨੇ। ਪਿਛਲੇ ਸਾਲ 2017 ਵਿਚ ਉਸੇ ਗੌਰਮੈਂਟ ਨੇ ਵੈਬਸਾਈਟ ਰਾਹੀਂ ਈਮੇਲ ਪਾ ਕੇ ਸਟਾਕਹੋਮ ਗੁਰਦੁਆਰੇ ਨੂੰ ਕਿਹਾ ਕਿ ਅਸੀਂ ਇਹ ਕਾਨੂੰਨ ਵਿਚ ਤਬਦੀਲੀ ਲਿਆਉਣ ਲੱਗੇ ਹਾਂ, ਤੁਹਾਡਾ ਜਿਹੜਾ ਹੱਕ ਹੈ ਐਗਜ਼ੈਂਪਸ਼ਨ ਦਾ ਵਾਪਸ ਲੈਣ ਲੱਗੇ ਹਾਂ। ਤੇ ਫਿਰ ਉਸ ਸੰਗਤ ਵਿਚੋਂ ਇਕ ਵੀਰਪਾਲ ਸਿੰਘ ਉੱਥੇ ਆ, ਸਾਡੇ ਨਾਲ ਉਹਨਾਂ ਨੇ ਸੰਪਰਕ ਕੀਤਾ ਕਿਉਂਕਿ ਅਸੀਂ ਉਹਨਾਂ ਦੇ ਅੱਗੇ ਕਿਰਪਾਨ ਦੀ ਕੇਸ ਮਦਦ ਦਿੱਤੀ ਸੀ, ਤੇ ਉਹ ਕਹਿੰਦੇ ਭੈਣ ਜੀ ਕੁਛ ਕਰੀਏ, ਕੀ ਕਰ ਸਕਦੇ ਹਾਂ। ਸੋ ਅਸੀਂ ਜਦੋਂ ਜਦ 6 ਮਹੀਨੇ ਉਸ ਗੌਰਮੈਂਟ ਨਾਲ ਦਲੀਲਾਂ ਦੇ ਦੇ ਕੇ ਇੱਕ ਵਕੀਲ ਰੱਖਿਆ ਸਵੀਡਨ ਵਿਚ, ਹੈ ਨਾ, ਕਿਉਂਕਿ ਵਕੀਲ ਹੀ ਸਵੀਡਿਸ਼ ਬਾਉਲੀ ਚ ਕਰਨੀ ਪੈਂਦੀ ਹੈ, ਜੋ ਵੀ ਤੇ ਲੋਕਲ ਲੋਸ ਵੱਖਰੇ ਹੁੰਦੇ ਨੇ। ਸੋ ਉਹ ਅਸੀਂ 8-9 ਹਜ਼ਾਰ ਯੂਰੋ ਵੀ ਖਰਚਿਆ, ਪਰ ਉਸ ਗੌਰਮੈਂਟ ਹਿੱਲੀ ਨਹੀਂ। ਤੇ ਅਕਤੂਬਰ ਦੀ 20 ਤਰੀਕ ਉਹਨਾਂ ਨੇ ਆਪਣਾ ਨਵੇਂ ਰੈਗੂਲੇਸ਼ਨ ਪਬਲਿਸ਼ ਕਰਕੇ ਦੱਸਿਆ ਕਿ ਉਹ ਜਿਹੜੀ ਤੁਹਾਡੀ ਐਗਜ਼ੈਂਪਸ਼ਨ ਹੈ, ਮਤਲਬ ਵੀ ਵਾਪਸ ਲੈ ਲਈ ਹੈ। ਹੁਣ ਉਹ ਕੇਸ ਅਸੀਂ ਫਾਇਲ ਕੀਤਾ ਹੋਇਆ ਹੈ ਕੋਰਟ ਵਿਚ, ਤੇ ਜਨਵਰੀ 10 ਤਰੀਕ ਸਾਡੀ ਡੈਡਲਾਈਨ ਹੈ, ਸਾਡੇ ਜਿਹੜੇ ਵੱਖੋ ਵੱਖਰੇ ਬਿਆਨ ਆ ਉਹ ਉਹਨਾਂ ਨੂੰ ਦਰਜ ਕਰਨਾ ਹੈ ਨਾ। ਅਸੀਂ ਅਕਾਲ ਤਖ਼ਤ ਸਾਹਿਬ ਤੋਂ ਵੀ ਇੱਕ ਆਦੇਸ਼ ਮੰਗਵਾਇਆ ਹੈ ਕਿ ਦੱਸੋ ਵੀ ਇੱਕ ਸਿੱਖ ਸਿਰ ਤੇ ਟੋਪੀ ਪਾ ਸਕਦਾ ਹੈ ਦਸਤਾਰ ਨਾਲ, ਦਸਤਾਰ ਬਗੈਰ, ਦਸਤਾਰ ਦੀ ਥਾਂ। ਸੋ ਇਹ ਗੱਲਾਂ ਹੋ ਰਹੀਆਂ ਨੇ, ਉਹ ਸਵੀਡਨ ਹੈ, ਹੈ ਨਾ। ਇਹ ਸਭ ਕੁਛ ਕਿਉਂ ਹੋ ਰਿਹਾ ਹੈ ਤੁਸੀਂ ਆਪ ਹੀ ਸਮਝ ਸਕਦੇ ਹੋ, 9/11 ਤੋਂ ਬਾਅਦ ਸਾਰੇ ਇੱਕ ਦੂਜੇ ਤੇ ਨਜ਼ਰਾ ਵੱਖਰਾ ਹੋ ਗਿਆ ਹੈ। ਤੇ ਅੱਜ ਦੇ ਦਿਨ ਹੀ ਇਨ੍ਹਾਂ ਦਿਨਾਂ ਦੇ ਵਿਚ ਅਸੀਂ ਇੰਡੀਅਨ ਸੁਪਰੀਮ ਕੋਰਟ ਵਿਚ ਇੱਕ ਕੇਸ ਰਿਟ ਫਾਇਲ ਕਰ ਰਹੇ ਹਾਂ ਵਕੀਲਾਂ ਰਾਹੀਂ, ਜਿਸ ਦਾ ਵੀ ਹੈਲਮਟ ਨਾਲ ਜੁੜਦਾ ਹੈ, ਕਿਸੇ ਕਾਰਨ ਇਹ ਹੈਲਮਟ ਹੀ ਸਾਡੇ ਗੇੜੇ ਪਈ ਹੋਈ ਹੈ। ਤੇ ਇੰਡੀਆ ਵਿਚ ਜਿੱਥੇ ਕੋਈ ਪਾਬੰਦੀ ਨਹੀਂ ਹੈ ਸਾਈਕਲਿਸਟ ਦੀ, ਮੋਟਰਸਾਈਕਲਿਸਟ ਦੀ ਵੀ, ਮੋਟਰਸਾਈਕਲਿਸਟ ਦਾ ਐਗਜ਼ੈਂਪਸ਼ਨ ਹੈ, ਪਰ ਸਾਈਕਲਿਸਟ ਦੀ ਕਿਸੇ ਵੀ ਇੰਡੀਅਨ ਨੈਸ਼ਨਲ ਜਾਂ ਰੋਡ ਯੂਜ਼ਰ ਦੇ ਵਿਚ ਕੋਈ ਰਿਕੁਆਇਰਮੈਂਟ ਨਹੀਂ ਹੈ ਸਾਈਕਲਿਸਟ ਦੀ ਪਿਓ ਹੈਲਮਟ ਪਾਵੇ। ਪਰ ਉੱਥੇ ਇੱਕ ਸਾਈਕਲਿੰਗ ਐਸੋਸੀਏਸ਼ਨ ਹੈ AIR ਕਰਕੇ, ਉਹਨਾਂ ਨੇ ਪਿਛਲੇ ਸਾਲਾਂ ਤੋਂ ਸਿੱਖਾਂ ਨੂੰ ਕਿਹਾ ਵੀ ਤੁਸੀਂ ਹੈਲਮਟ ਪਾ ਕੇ ਹੀ ਇਸ ਸਾਡੇ ਇਵੈਂਟ ਅਟੈਂਡ ਕਰ ਸਕਦੇ ਹੋ। ਉਹ 3-4 ਸਾਲ ਬਾਹਰ ਖਲੋਤੇ ਰਹੇ, ਤੇ ਫਿਰ ਜਦੋਂ ਉਹਨਾਂ ਨੇ ਸਾਡਾ ਪਤਾ ਹੋਇਆ ਤੇ ਸਾਡੇ ਨਾਲ ਸੰਪਰਕ ਕੀਤਾ, ਵੀ ਉਹ ਕਹਿੰਦੇ ਵੀ ਤੁਸੀਂ ਸਾਡੀ ਮਦਦ ਕਰੋਗੇ, ਅਸੀਂ ਉਹ ਮੁੱਦਾ ਚੁੱਕਣਾ ਹੈ। ਤੁਸੀਂ ਕਿਹਾ ਮੁੱਦਾ ਚੁੱਕਣਾ ਚਾਹੀਦਾ ਹੈ ਕਿਉਂਕਿ ਸਿਰਫ ਸਾਈਕਲਿੰਗ ਦੀ ਇਸ਼ੂ ਨਹੀਂ ਹੈ, ਇਹ ਇਸ਼ੂ ਹੈ ਵੀ ਕਿਸ ਤਰ੍ਹਾਂ ਰਿਲੀਜੀਅਸ ਫਰੀਡਮ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਪ੍ਰਾਈਵੇਟ ਸੈਕਟਰ ਵਿੱਚ, ਕਿਉਂਕਿ ਉਹ ਜਿਹੜਾ AIR ਸਾਈਕਲਿੰਗ ਐਸੋਸੀਏਸ਼ਨ ਸੀ, ਉਹਨਾਂ ਨੇ ਜਵਾਬ ਵਿੱਚ, ਜਦੋਂ ਅਸੀਂ ਉਹਨਾਂ ਨੂੰ ਚਿੱਠੀਆਂ ਪੱਤਰ ਕੀਤੀਆਂ, ਉਹਨਾਂ ਨੇ ਜਵਾਬ ਵਿੱਚ ਕਿਹਾ ਵੀ ਇੱਕ ਪ੍ਰਾਈਵੇਟ ਸਾਈਕਲਿੰਗ ਕਲੱਬ ਹੈ, ਜੇ ਤੁਸੀਂ ਨਹੀਂ ਹੈਲਮਟ ਪਾਉਣੀ ਤੁਸੀਂ ਨਾ ਆਓ, ਹੈ ਨਾ। ਤੇ ਫਿਰ ਸਾਨੂੰ ਉਹਨਾਂ ਨੂੰ ਚਿੱਠੀ ਨਾਲ 25,000 ਰੁਪਏ ਦਾ ਬਿੱਲ ਵੀ ਕਲਾਇਆ ਵੀ ਇਹ ਸਾਡੀ ਵਕਾਲਤ ਦੀ ਚਿੱਠੀ ਹੈ, ਮੁੱਲ ਹੈ। ਸੋ ਅਸੀਂ ਸੋਚਿਆ ਵੀ ਜੇ ਇਸ ਤਰ੍ਹਾਂ ਚੱਲਦੇ ਆ ਕੰਮ, ਇੱਕ ਟਾਈਮ ਆਏਗਾ ਵੀ ਜਿੱਥੇ ਹੱਕ ਵੀ ਹੈ ਉੱਥੇ ਹੱਕ ਨਹੀਂ ਹੈ, ਵੀ ਕੁਛ ਨਾ ਕੁਛ ਕਰੀਏ। ਸੋ ਅਸੀਂ ਰੁਪਿੰਦਰ ਸਿੰਘ ਸੂਰੀ ਸੁਪਰੀਮ ਕੋਰਟ ਐਡਵੋਕੇਟ ਨੇ, ਉਹਨਾਂ ਨੇ ਇਹ ਨਿਸ਼ਕਾਮ ਸੇਵਾ ਲਈ ਹੈ ਤੇ ਇਹ ਕੇਸ ਫਾਇਲ ਹੋਣ ਵਾਲੀ ਹੈ ਇਨ ਦਿਨਾਂ ਵਿੱਚ, ਹੈ ਨਾ। ਸੋ ਉਹ ਇੰਡੀਆ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਸਿਡਨੀ ਕਿਉਂ ਆਏ ਹਾਂ, ਉਹ ਇਸ ਕਰਕੇ ਕਿਉਂਕਿ ਸਾਨੂੰ ਸਿਡਨੀ ਸੰਗਤ ਵਿੱਚੋਂ ਇੱਕ ਵੀਰ ਸਨ ਕਰਨਦੀਪ ਵੀਰ ਜੀ, ਤੇ ਉਹ ਪਿਛਲੇ ਮਹੀਨਿਆਂ ਵਿੱਚ ਜਦੋਂ ਅਸੀਂ ਮੈਲਬਰਨ ਗਏ ਸਾਂ, ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਵੀ ਤੁਸੀਂ ਇੱਥੇ ਵੀ ਆਓ ਕਿਉਂਕਿ ਇੱਥੇ ਵੀ ਸਾਨੂੰ ਪ੍ਰੋਬਲਮ ਹੈ। ਉਸ ਵੇਲੇ ਮੈਂ ਨਹੀਂ ਆ ਸਕੀ ਸਾਂ, ਪਰ ਇਸ ਦਿਨਾਂ ਵਿੱਚ ਸਾਨੂੰ SYA ਕੈਂਪ ਵਾਸਤੇ ਬੁਲਾਇਆ ਗਿਆ ਸੀ ਜੋ ਅੱਜ ਕੱਲ ਨੂੰ ਸ਼ੁਰੂ ਹੈ 7 ਤਰੀਕ ਤੱਕ, ਤੇ ਖਾਲਸਾ ਕੈਂਪ ਵੀ ਜੋ 10 ਤਰੀਕ ਨੂੰ ਸ਼ੁਰੂ ਹੈ। ਤੇ ਉਹਨਾਂ ਨੇ ਬੁਲਾਇਆ ਤੇ ਇੱਕ ਬਹਾਨਾ ਬਣਿਆ ਕਹਿ ਲੋ, ਨਹੀਂ ਤੇ ਮੈਂ ਪਤਾ ਨਹੀਂ ਕਦੋਂ ਆਉਣਾ ਸੀ ਸਿਡਨੀ। ਤੇ ਅਸੀਂ ਅੱਜ ਗੁਰਦੁਆਰਿਆਂ ਵਿੱਚ ਸੰਗਤ ਦੀ ਇਜਾਜ਼ਤ ਨਾਲ, ਸੰਗਤ ਦੀ ਹੱਲਾ ਸ਼ੇਰੀ ਨਾਲ ਆਸ ਹੈ ਕਿ ਇਹ ਕੈਂਪੇਨ ਸ਼ੁਰੂ ਕਰਾਂਗੇ। ਅਸੀਂ ਪ੍ਰਬੰਧਕਾਂ ਨਾਲ ਵੀ ਮੀਟਿੰਗਾਂ ਕੀਤੀਆਂ ਨੇ ਤੇ ਬਹੁਤ ਪੋਜ਼ਿਟਿਵ ਰਿਸਪੋਂਸ ਆ ਰਿਹਾ ਹੈ, ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਇਹ ਸਿਰਫ ਬਾਈਸਕਲ ਦੀ ਗੱਲ ਨਹੀਂ ਹੈ, ਤੁਸੀਂ ਆਪਣਾ ਪੜਾਅ ਸ਼ੁਰੂ ਕਰੋ ਨਾ। ਇੱਕ ਪਹਿਲਾ ਸਟੈਪ ਹੁੰਦਾ ਜੇ ਤੁਸੀਂ ਹੱਕ ਲੈਣ ਵੇਲੇ, ਜਿਸ ਤਰ੍ਹਾਂ ਸਵੀਡਿਸ਼ ਸਿੱਖ ਨੇ ਪਹਿਲਾਂ ਆਪਣਾ ਹੱਕ ਆਪ ਲਿਆ ਸੀ ਨਾ, ਤੇ ਫਿਰ ਇੱਕ ਕਾਨੂੰਨ ਬਣਿਆ, ਫਿਰ ਵਾਪਸ ਲੈ ਲਿਆ ਉਹਨਾਂ ਨੇ ਹੱਕ ਤੇ ਜੂਝਣਾ ਪੈਂਦਾ ਹੈ। ਸੋ ਐਟ ਦ ਮੋਮੈਂਟ ਇਹ 3 ਔਨ ਦਾ ਫਾਇਰ ਕਹਿ ਲੋ ਇਸ਼ੂਸ ਨੇ ਜਿਹੜੇ ਅਸੀਂ ਵੇਖ ਰਹੇ ਹਾਂ, ਪੈਰਾ ਦੇ ਰਹੇ ਹਾਂ।
ਦੇਖੋ ਇੱਕ ਇਹਦੇ ਤੇ ਆਪਾਂ ਵੀ ਬਾਈ ਤੁਸੀਂ ਬੜੀ ਮਿਹਨਤ ਕਰ ਰਹੇ ਹੋ, ਬੜਾ ਤੁਹਾਨੂੰ ਸਾਥ ਮਿਲ ਰਿਹਾ, ਤੇ ਇੱਕ ਮੈਨੂੰ ਜਿਹੜੀ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਆ ਵੀ ਤੁਸੀਂ ਬੜਾ ਲੀਗਲੀ ਤੇ ਜਿਹੜਾ ਵੇ ਕੰਮ ਹੋਣ ਦੇ ਚਾਂਸਿਸ ਹੁੰਦੇ ਆ ਜਾਂ ਹੋਣਾ ਚਾਹੀਦਾ, ਜਿਹੜਾ ਅਸਲੀ ਰਾਹ ਹੁੰਦਾ, ਤੁਸੀਂ ਉਸ ਰਾਹ ਦੇ ਉੱਤੇ ਚੱਲ ਕੇ ਜਿਹੜਾ ਕਰ ਰਹੇ ਹੋ, ਕਿਉਂਕਿ ਜਿਹੜੀ ਲਿਖਤੀ ਕਿਤੇ ਚ ਕੋਈ ਮਿਲ ਜੇ ਉਦੋਂ ਵੱਡੀ ਕੋਈ ਜਿੱਤ ਨਹੀਂ ਹੁੰਦੀ। ਪਰ ਹੁਣ ਇੱਕ ਚੀਜ਼ ਦੁਨੀਆਂ ਇਹ ਕਹਿੰਦੀ ਆ ਵੀ ਦੇਖੋ ਹਰ ਚੀਜ਼ ਤੇ ਵੱਖਰਾ ਨਜ਼ਰੀਆ, ਵੱਖਰੇ ਕੋਣ ਹੁੰਦੇ ਆ, ਕਿਸੇ ਵੀ ਚੀਜ਼ ਦੇ ਦੇਖਣ ਦਾ ਜਿਹੜਾ ਨਜ਼ਰੀਆ ਵੀ ਵੱਖਰਾ ਹੁੰਦਾ ਤੇ ਉਦੋਂ ਬਾਅਦ ਉਹਦੇ ਕੋਣ ਵੀ ਹੋਰ ਹੁੰਦੇ ਆ। ਜਦੋਂ ਤੁਸੀਂ ਹੋਰ ਜੁੱਤੀ ਚ ਦੇਖਦੇ ਹੋ ਹੋਰ ਪੀੜ ਹੁੰਦੀ ਆ, ਹਰ ਜੁੱਤੀ ਦੀ ਆਪਣੀ ਪੀੜ ਹੁੰਦੀ ਆ। ਤੇ ਹੁਣ ਇੱਕ ਮਸਲਾ ਇਹ ਵੀ ਆ ਜਾਂਦਾ ਵੀ ਜੇ ਹੁਣ ਆਪਾਂ ਹੈਲਮਟ ਦੀ ਜਾਂ ਦਸਤਾਰ ਦੀ ਗੱਲ ਕਰਦੇ ਹਾਂ, ਇਹ ਜੇ ਸਿੱਖਿਜ਼ਮ ਨੂੰ ਫੋਲੋਅਰ ਹੋਣ ਕਰਕੇ ਸੀ, ਸਿੱਖ ਹੋਣ ਕਰਕੇ ਸਾਡੀ ਤਾਂ ਦੇਖੋ ਪਹਿਲੀ ਪ੍ਰੈਫਰੈਂਸ ਇਹੀ ਆ ਵੀ ਸਾਡੀ ਜਿਹੜੀ ਕਿਸਾਨ ਆ ਉਹਦੇ ਤੋਂ ਉੱਤੇ ਕੋਈ ਚੀਜ਼ ਨੀ ਹੈਗੀ, ਅਸੀਂ ਉਹਦੇ ਲਈ ਕੁਛ ਵੀ ਸਮਝੌਤਾ ਨਹੀਂ ਕਰਨਾ ਚਾਹੁੰਦੇ, ਇਹ ਤਾਂ ਸਾਡਾ ਐਂਗਲ ਆ। ਪਰ ਦੂਜਾ ਐਂਗਲ ਇਹ ਆ ਵੀ ਜਿਹੜਾ ਅਸੀਂ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਜਿਹੜਾ ਕਿ ਸੇਫਟੀ ਲਈ ਆ, ਜਿਹਦੇ ਚ ਇਹ ਕਿਹਾ ਗਿਆ ਵੀ ਜੇ ਹੈਲਮਟ ਪਾਉਣ ਲਈ ਮੰਨ ਲਓ ਪੁਲਿਸ ਵੀ ਚਲਾਨ ਕਰਦੀ ਆ ਜਾਂ ਹੋਰ ਵੀ ਕੁਛ ਵੀ ਹੁੰਦਾ ਤਾਂ ਉਹ ਕੋਈ ਆਪਦੇ ਲਈ ਨਹੀਂ ਕਰਦੀ, ਉਹ ਤੁਹਾਡੀ ਸੇਫਟੀ ਲਈ ਕਰਦੀ ਆ ਵੀ ਜੇਕਰ ਤੁਸੀਂ ਹੈਲਮਟ ਤੋਂ ਬਿਨਾਂ ਡਿੱਗਦੇ ਹੋ ਤੁਹਾਡੇ ਸੱਟ ਵੱਜਦੀ ਆ ਤਾਂ ਇੱਦਾਂ ਹੁੰਦਾ, ਤਾਂ ਉਹ ਵੀ ਇੱਕ ਕੋਣ ਆ, ਉਹ ਵੀ ਇੱਕ ਨਜ਼ਰੀਆ। ਤੇ ਮੈਂ ਤੀਜਾ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿਤੇ ਤੁਸੀਂ ਇਸ ਗੱਲਾਂ ਤੇ ਵੀ ਵਿਚਾਰ ਹੋਈ ਜਾਂ ਇਹੋ ਜਿਹਾ ਕਿਸੇ ਨੇ ਆਈਡੀਆ ਦਿੱਤਾ ਵੀ ਸੱਪ ਵੀ ਮਾਰ ਲਿਆ ਜਾਵੇ, ਸੋਟੀ ਵੀ ਬਚਾ ਲਈ ਜਾਵੇ, ਸਾਡੀ ਦਸਤਾਰ ਨੂੰ ਵੀ ਜਿਹੜਾ ਕਿਸੇ ਕਿਸਮ ਦਾ ਉਹ ਨਾ ਆਵੇ ਤੇ ਉਹ ਸੇਫਟੀ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਅਪਣਾ ਲਿਆ ਜਾਵੇ, ਤਾਂ ਇਹੋ ਜਿਹਾ ਵੀ ਕੋਈ ਇਹਦਾ ਕਿਸੇ ਨੇ ਤੋੜ ਜਾਂ ਹੱਲ ਦਿੱਤਾ ਹੋਵੇ ਕਿਤੇ? ਜੀ ਮੈਨੂੰ ਲੱਗਦਾ ਸਾਡਾ ਸੰਪਰਕ ਕੱਟਿਆ ਗਿਆ ਤੇ ਮੈਂ ਕੋਣ ਹੁੰਦੇ ਆ ਹਰ ਚੀਜ਼ ਦੇ, ਵੱਖਰੇ ਵੱਖਰੇ ਕੋਣ ਹੁੰਦੇ ਆ, ਕਿਸੇ ਕੋਣ ਦੇ ਉੱਤੇ ਕੁਛ ਦਿਖਦਾ, ਕਿਸੇ ਨੂੰ ਕਹਿੰਦੇ ਨੇ ਮਾਸਵਾਦੀ, ਕਿਸੇ ਨੂੰ ਵਾਦੀ, ਜਾਂ ਬਹੁਤ ਸਾਰੀਆਂ ਉਦਾਹਰਨਾਂ ਇੱਥੇ ਦਿੱਤੀਆਂ ਜਾ ਸਕਦੀਆਂ ਵੀ ਹਰ ਬੰਦੇ ਦੀ ਜੁੱਤੀ ਦੀ ਪੀੜ ਵੱਖਰੀ ਹੁੰਦੀ ਆ। ਹੁਣ ਆਪਾਂ ਐਜ ਏ ਸਿੱਖ ਹੋਣ ਦੇ ਨਾਤੇ ਅਸੀਂ ਤਾਂ ਸਾਡੀ ਤਾਂ ਪਹਿਲੀ ਪ੍ਰੈਫਰੈਂਸ ਇਹ ਆ ਵੀ ਸਾਡੀ ਸਾਡੀ ਜਿਹੜੀ ਪਛਾਣ ਆ ਸਭ ਤੋਂ ਵੱਡੀ ਆ, ਸਾਡੀ ਦਸਤਾਰ ਆ ਸਭ ਤੋਂ ਸਤਿਕਾਰ ਆ, ਤੇ ਅਸੀਂ ਉਹਦੇ ਨਾਲ ਕੋਈ ਵੀ ਸਮਝੌਤਾ ਨਹੀਂ। ਪਰ ਹੁਣ ਇੱਕ ਦੂਜਾ ਐਂਗਲ ਇਹ ਆ ਜੀ ਵੀ ਜਿਹੜੇ ਐਂਗਲ ਦੇ ਵਿੱਚ ਇਹ ਕਿਹਾ ਜਾਂਦਾ ਵੀ ਸੇਫਟੀ ਵੀ ਮਸਤ ਆ, ਤੇ ਜਿਹੜੇ ਜੇ ਕਿਤੇ ਪੁਲਿਸ ਚਲਾਨ ਕਰਦੀ ਆ ਜਾਂ ਕੋਈ ਵੀ ਕਿਤੇ ਤੁਹਾਨੂੰ ਕਹਿੰਦੇ ਆ ਹੈਲਮੇਟ ਲਈ ਕਹਿੰਦੇ ਆ, ਤਾਂ ਉਹਦੇ ਚ ਉਹਨਾਂ ਦਾ ਭਲਾ ਕਰਦੇ, ਤੁਹਾਡਾ ਭਲਾ ਜ਼ਿਆਦਾ ਹੁੰਦਾ ਕਿ ਤੁਸੀਂ ਤੁਹਾਨੂੰ ਸੱਟ ਫੇਟ ਤੋਂ ਬਚਾਉਣ ਲਈ ਹੀ ਹੈਲਮਟ ਜਿਹੜਾ ਉਹ ਲਾਜ਼ਮੀ ਕਹਿੰਦੀ ਹੈ ਜਾਂ ਕੀਤਾ ਜਾਂਦਾ। ਮੈਂ ਇੱਥੇ ਪੁੱਛ ਰਿਹਾ ਸੀ ਵੀ ਤੁਸੀਂ ਇਸ ਦੇ ਵਿੱਚ ਬੜੀ ਬਰੀਕੀ ਨਾਲ ਵਿਚਰ ਰਹੇ ਹੋ, ਬਰੀਕੀ ਨਾਲ ਇਹਦੇ ਚੰਗੇ ਮਾੜੇ ਪੱਖ ਹਰੇਕ ਤੁਸੀਂ ਫਰੋਲੇ ਹੋਣੇ ਆ, ਕੋਈ ਕਿਤੇ ਇਹੋ ਜਿਹਾ ਵਿਚਾਰ ਜਾਂ ਇਹੋ ਜਿਹੀ ਐਡਵਾਈਸ ਆਈ ਹੋਵੇ ਕਿਸੇ ਬੰਦੇ ਨੇ ਜਿਹਦੇ ਤੇ ਹੋਵੇ ਵੀ ਸੱਪ ਵੀ ਮਾਰ ਲਿਆ ਜਾਵੇ ਤੇ ਸੋਟੀ ਵੀ ਬਚਾ ਲਈ ਜਾਵੇ, ਵੀ ਕੋਈ ਏਦਾਂ ਦਾ ਹੋ ਜਾਏ ਵੀ ਅਸੀਂ ਸੇਫਟੀ ਤੋਂ ਵੀ ਨਾ ਕਿਸੇ ਗੱਲ ਤੋਂ ਵਾਂਝੇ ਰਹਿ ਜਾਈਏ ਤੇ ਅਸੀਂ ਆਪਣੀ ਜਿਹੜੀ ਪਛਾਣ ਜਾਂ ਅਸੀਂ ਦੇਖ ਨਾਲ ਵੀ ਕੋਈ ਸਮਝੌਤਾ ਨਾ ਕਰੀਏ, ਏਦਾਂ ਵੀ ਕੁਛ ਹੋਇਆ?
ਬਹੁਤ ਸੋਹਣਾ ਪ੍ਰਸ਼ਨ ਪਾਇਆ, ਕਿਉਂਕਿ ਇਹੀ ਕੋਰਟ ਵਿੱਚ ਆਉਂਦਾ ਹੈ, ਬਾਰ ਬਾਰ ਇਹੀ ਪ੍ਰਸ਼ਨ ਆਉਂਦਾ ਹੈ ਕਿ ਗਵਰਨਮੈਂਟ ਅਸੀਂ ਕਾਨੂੰਨ ਪਾਸ ਕੀਤਾ ਤੁਹਾਡੀ ਬੈਨੀਫਿਟ ਲਈ ਤੇ ਇਸ ਕਰਕੇ ਉਹ ਕਾਨੂੰਨ ਅਸੀਂ ਜਾਰੀ ਰੱਖਣਾ ਹੈ, ਇਹੀ ਹੈ ਨਾ ਜਿਹੜੇ ਸੇਫਟੀ ਲਾਸ ਦੇ ਅਨੁਸਾਰ ਹੈਲਮਟ ਦੇ ਕਾਨੂੰਨ ਨੇ। ਸੋ ਤੁਹਾਡਾ ਸਵਾਲ ਵੀ ਬਹੁਤ ਸੋਹਣਾ ਕਿ ਪਛਾਣ ਵੀ ਰਵੇ ਤੇ ਸੇਫਟੀ ਵੀ ਰਵੇ, ਉਹ ਆਂਸਰ ਗੁਰੂ ਸਾਹਿਬ ਨੇ ਇਹ ਆਈਡੈਂਟੀਟੀ ਦੇ ਕੇ ਦਿੱਤਾ ਹੈ। ਪਹਿਲਾਂ ਗੱਲ ਇਹ ਹੈ ਵੀਰ ਜੀ, ਅਸੀਂ ਅਖੀਰ ਵਿੱਚ ਇੱਕ ਦਿਨ ਜਾਣਾ ਹੈ, ਭਾਵੇਂ ਕਿਸ ਤਰ੍ਹਾਂ ਜਾਣਾ ਹੈ ਨਾ, ਜਿਹੜਾ ਇੱਕ ਹਿਊਮਨ ਰਾਈਟ ਹੁੰਦਾ ਨਾ ਉਹ ਇੰਡੀਵਿਜੁਅਲ ਰਾਈਟ ਹੁੰਦਾ ਹੈ, ਇੱਕ ਇਨਸਾਨ ਦਾ ਰਾਈਟ ਟੂ ਐਗਜ਼ਿਸਟ, ਤੇ ਉਹ ਇਨਸਾਨ ਦੇ ਰਾਈਟ ਵਿੱਚ ਰਿਲੀਜੀਅਸ ਫਰੀਡਮ ਇੱਕ ਪ੍ਰਤੱਖ ਰਾਈਟ ਹੈ, ਜਿਸ ਤਰ੍ਹਾਂ ਰਾਈਟ ਟੂ ਲਾਈਫ ਵੀ ਜੀਣਾ ਵੀ ਇੱਕ ਹੱਕ ਹੈ, ਹੈ ਨਾ, ਰਾਈਟ ਟੂ ਕਲੀਨ ਏਅਰ ਵੀ ਇੱਕ ਹੱਕ ਹੈ, ਕਈ ਹੱਕ ਨੇ ਜਿਸ ਨੂੰ ਅਸੀਂ ਹਿਊਮਨ ਫੰਡਾਮੈਂਟਲ ਹਿਊਮਨ ਰਾਈਟਸ ਬੋਲਦੇ ਹਾਂ। ਸੋ ਦੁਨੀਆ ਦੇ ਤੌਰ ਤੇ ਵੀ ਯੂਨਾਈਟਿਡ ਨੇਸ਼ਨਸ ਨੇ ਵੀ 1945 ਵਿੱਚ ਵਰਲਡ ਵਾਰ ਤੋਂ ਬਾਅਦ ਇੱਕ UN ਡੈਕਲਰੇਸ਼ਨ ਆਫ ਹਿਊਮਨ ਰਾਈਟਸ ਜਾਰੀ ਕੀਤਾ ਸੀ, ਜਿਹਦੇ ਵਿੱਚ ਪਛਾਣਿਆ ਗਿਆ ਹੈ ਰਿਲੀਜੀਅਸ ਫਰੀਡਮ। ਉਹ ਕਿਉਂ ਪਛਾਣਿਆ ਗਿਆ ਹੈ? ਕਿਉਂਕਿ ਉਹਨੂੰ ਮੰਨਿਆ ਗਿਆ ਹੈ ਵੀ ਇੱਕ ਕੌਮ, ਇੱਕ ਇਨਸਾਨ ਦਾ ਜਿਹੜਾ ਰਿਲੀਜਨ ਹੈ ਨਾ, ਫੇਥ, ਉਹਦੇ ਸਰੀਰ ਦਾ ਇੱਕ ਅੰਗ ਹੈ, ਹੈ ਨਾ, ਮਤਲਬ ਜਿਸ ਤਰ੍ਹਾਂ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਉਸ ਤਰ੍ਹਾਂ ਉਹਦਾ ਉਹ ਹੱਕ ਵੀ ਨਹੀਂ ਲੈ ਸਕਦੇ। ਪਰ ਮੈਂ ਨਾਲ ਨਾਲ ਦੱਸਾਂਗੀ, ਮੈਂ ਜ਼ਿਆਦਾ ਬਰੀਕੀ ਵਕਾਲਤ ਵਿੱਚ ਨਾਲ ਜਾਵਾਂ, ਪਰ ਜਿਹੜਾ ਹੱਕ ਇੱਕ ਧਰਮ ਨੂੰ ਚੱਲਣ ਦਾ ਮਾਫ਼ ਕਰਨਾ, ਧਰਮ ਵਿੱਚ ਦਰਜ ਹੋਣਾ, ਉਹ ਪ੍ਰਤੱਖ ਰੱਖ ਕੇ ਹੱਕ ਹੈ ਜਿਹੜਾ ਕੋਈ ਨਹੀਂ ਲੈ ਸਕਦਾ। ਪਰ ਦੂਸਰਾ ਜਿਹੜਾ ਹੱਕ ਹੈ ਵੀ ਧਰਮ ਦੇ ਮੈਨੀਫੈਸਟੇਸ਼ਨ ਹੋਣਾ, ਮੈਨੀਫੈਸਟੇਸ਼ਨ ਨੂੰ ਪੰਜਾਬੀ ਚ ਕਵਾਂਗੀ ਪ੍ਰਗਟ ਹੋਣਾ, ਹੈ ਨਾ, ਜਿਸ ਤਰ੍ਹਾਂ ਆਈਡੈਂਟੀ ਹੈ ਉਹਦੇ ਵਿੱਚ ਜਿਹੜਾ ਹੱਕ ਹੈ ਚਾਰ ਕਾਰਨਾਂ ਕਰਕੇ ਵਾਪਸ ਲੈ ਸਕਦੇ ਨੇ, ਜੇ ਸੇਫਟੀ ਦਾ ਇਸ਼ੂ ਹੋਵੇ, ਸਿਕਿਉਰਿਟੀ ਦਾ ਇਸ਼ੂ ਹੋਵੇ, ਹੈਲਥ ਦਾ ਇਸ਼ੂ ਹੋਵੇ, ਜਾਂ ਕਿਸੇ ਹੋਰ ਦਾ ਹੱਕ ਵੀ ਮਾਰਿਆ ਜਾਂਦਾ ਹੋਵੇ, ਇਸ ਕਰਕੇ ਉਹ ਤੁਹਾਨੂੰ ਤੁਹਾਡੇ ਮੈਨੀਫੈਸਟੇਸ਼ਨ ਆਫ ਯੋਰ ਰਿਲੀਜੀਅਸ ਫਰੀਡਮ ਦਾ ਹੱਕ ਵਾਪਸ ਲੈ ਸਕਦੇ ਨੇ, ਇਹੀ ਕਾਨੂੰਨੀ ਤੌਰ ਤੇ ਇਹ ਰੂਲਸ ਹੈ। ਸੋ ਅਸੀਂ ਜਦੋਂ ਫਰਾਂਸ ਦੇ ਕੇਸਿਸ ਲੜੀਆਂ, ਤੁਹਾਨੂੰ ਪਤਾ ਹੀ ਹੋਏਗਾ ਜਦੋਂ ਫਰਾਂਸ ਨੇ ਪਾਬੰਦੀ ਲਾਈ ਅਸੀਂ ਯੂਨਾਈਟਿਡ ਨੇਸ਼ਨ ਤੱਕ ਲੈ ਕੇ ਗਏ ਕੇਸਿਸ, ਇਹ ਸਾਰਾ ਸਾਨੂੰ ਵੇਖਣਾ ਪਿਆ ਸੀ ਤੇ ਸਾਡੀ ਸਾਡਾ ਰਿਜ਼ਲਟ ਸਾਡਾ ਦਲੀਲ ਉਸ ਵੇਲੇ ਉੱਥੇ ਸੀ ਕਿਉਂਕਿ ਉਹ ਉੱਥੇ ਸੇਫਟੀ ਦੀ ਗੱਲ ਨਹੀਂ ਸੀ ਕਰ ਰਹੇ ਨਾ ਸਿਕਿਉਰਿਟੀ ਦੀ ਗੱਲ ਕਰ ਰਹੇ ਸੀ, ਸਾਨੂੰ ਪਤਾ ਸੀ ਸਿਕਿਉਰਿਟੀ ਕਰਕੇ ਕਰ ਰਹੇ ਆ ਕਿਉਂਕਿ ਉਹ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਕਿਉਂ ਲਾ ਰਹੇ ਸਨ, ਕਿਉਂਕਿ ਜਿਹੜੇ ਖਾਸ ਧਰਮ ਜਿਹਨਾਂ ਨੂੰ ਉਹਨਾਂ ਨੇ ਦਬਾਉਣਾ ਸੀ ਇਸ ਕਰਕੇ ਉਹਨਾਂ ਨੇ ਪਾਬੰਦੀ ਲਾਈ ਪਈ ਧਰਮ ਨਾ ਫੈਲੇ, ਜੋ ਵੀ ਉਹਨਾਂ ਦੀ ਸੋਚ ਹੈ ਪੋਲੀਟੀਕਲ ਸੋਚ, ਆਪਾਂ ਉਧਰ ਨਾ ਜਾਈਏ, ਪਰ ਉਹਨਾਂ ਦਾ ਰੀਜ਼ਨ ਫੋਰ ਨੋਟ ਅਲਾਵਿੰਗ ਧਾਰਮਿਕ ਚਿੰਨ੍ਹ ਸੀ ਵੀ ਦੂਸਰਿਆਂ ਦਾ ਹੱਕ ਮਾਰਿਆ ਜਾ ਰਿਹਾ, ਜਿਹੜਾ ਦੂਸਰਾ ਕਿਹੜਾ ਹੱਕ ਸੀ, ਫਰਾਂਸ ਵਿੱਚ ਸੈਕੂਲੈਰਿਟੀ ਧਰਮ ਹੈ ਵੀ ਕਿਸੇ ਧਰਮ ਦਾ ਪੱਖ ਨਹੀਂ ਕਰਨਾ, ਪਰ ਉਹ ਧਰਮ ਨੂੰ ਪੱਖ ਨਾ ਕਰਨ ਦੇ ਬਾਵਜੂਦ ਗੱਲ ਛੱਡੋ, ਉਹ ਤਾਂ ਧਰਮ ਦੀ ਉਲੰਘਣਾ ਕਰਦੇ ਹਨ, ਸੈਕੂਲੈਰਿਟੀ ਇਨ ਫਰਾਂਸ ਇਜ਼ ਐਕਚੁਅਲੀ ਐਂਟੀ ਰਿਲੀਜਨ ਇਨਸਟੈਡ ਆਫ ਰਿਲੀਜਨ ਨਿਊਟਰਲ। ਓਕੇ, ਮੈਂ ਜ਼ਿਆਦਾ ਬਰੀਕੀ ਵਿੱਚ ਜਾ ਰਹੀ ਹਾਂ। ਸੋ ਮੈਂ ਦੱਸਣਾ ਚਾਹੁੰਦੀ ਹਾਂ ਵੀ ਅਸੀਂ ਮੰਨਦੇ ਹਾਂ ਵੀ ਧਾਰਮਿਕ ਚਿੰਨ੍ਹ ਜਿਹੜੇ ਹੁੰਦੇ ਆ ਉਹ ਮੈਨੀਫੈਸਟੇਸ਼ਨ ਵਿੱਚ ਆਉਂਦੇ ਆ ਵੀ ਕਿਸ ਤਰ੍ਹਾਂ ਧਰਮ ਦੀ ਪ੍ਰਗਟ ਹੋ ਰਿਹਾ ਹੈ। ਪਰ ਜੇ ਸਿੱਖ ਫਸਟ ਐਂਡ ਸੈਕਿੰਡ ਵਰਲਡ ਵਾਰ ਵਿੱਚ ਟੋਪੀਆਂ ਪਾਉਣ ਬਗੈਰ ਆਪਣੇ ਦਸਤਾਰ ਤੇ ਯੂਨੋ ਸਜਾ ਕੇ ਉਹ ਲੜ ਸਕਦੇ ਨੇ ਕਿਉਂਕਿ ਸਿੱਖ ਦੇ ਸਿਰ ਤੇ ਗੁਰੂ ਦਾ ਹੱਥ ਸੀ, ਸਮਝ ਗਏ? ਹੁਣ ਇਹ ਸਟੇਟਮੈਂਟ ਤੁਸੀਂ ਤੇ ਮੈਂ ਨਾ ਸਮਝੋਗੇ ਸ਼ਾਇਦ, ਕਿਉਂਕਿ ਸ਼ਾਇਦ ਅਸੀਂ ਨਹੀਂ ਦਸਤਾਰਾਂ ਸਜਾਈਆਂ ਤੇ ਜਿਹੜੀ ਸ਼ਕਤੀ ਹੈ ਕਿਸੇ ਨੂੰ ਮਿਲਦੀ ਹੈ ਕਹਿ ਕੇ ਵੀ ਮੇਰੇ ਸਿਰ ਤੇ ਗੁਰੂ ਦਾ ਹੱਥ ਹੈ, ਉਹ ਜਾਣਦਾ ਹੈ। ਪਰ ਬਿਕੋਜ਼ ਇਟਸ ਹਿਸ ਫੰਡਾਮੈਂਟਲ ਹਿਊਮਨ ਰਾਈਟ, ਸਾਨੂੰ ਉਹ ਕੇਸ ਇਸ ਤਰ੍ਹਾਂ ਲੜਦੇ ਹਾਂ ਵੀ ਜਿਹੜਾ ਬੰਦਾ ਕਹਿੰਦਾ ਹੈ, ਮਾਫ ਕਰਨਾ ਜਿਹੜਾ ਮੈਂ ਉਦਾਹਰਨ ਦੇ ਰਹੀ ਹਾਂ ਉਲਟਾ ਆ ਬਿਲਕੁਲ, ਵੀ ਜੇ ਬੰਦਾ ਕਹਿੰਦਾ ਮੈਂ ਪੀ ਕੇ ਗੱਡੀ ਚਲਾਉਣੀ ਹੈ, ਹੈਨਾ, ਤੇ ਉਹ ਉਲੰਘਣਾ ਕਰ ਰਿਹਾ ਹੈ ਕੋਰਟ ਦੀ, ਹੈਨਾ, ਕਾਨੂੰਨ ਦੀ, ਤੇ ਜਦੋਂ ਉਹਦੇ ਨਾਲ ਹਾਦਸਾ ਹੁੰਦਾ ਹੈ ਤੇ ਹਸਪਤਾਲ ਜਾਂਦਾ ਹੈ ਤੇ ਹਸਪਤਾਲ ਦੇ ਬਿੱਲ ਤੁਸੀਂ ਤੇ ਮੈਂ ਤਾਰਦੇ ਹਾਂ ਨਾ ਟੈਕਸ ਰਾਹੀਂ, ਹੈਨਾ, ਉਹਨੇ ਉਲੰਘਣਾ ਕੀਤੀ, ਉਹਨੂੰ ਫਾਈਨ ਵੀ ਹੋਇਆ ਹੋਏਗਾ, ਕਿੰਨਾ ਕੁਛ ਹੋਇਆ ਹੋਏਗਾ। ਪਰ ਜੇ ਇੱਕ ਸਿੱਖ ਕਹਿੰਦਾ ਆ ਮੈਂ ਜੋ ਹੈਲਮਟ ਨਾ ਪਾਵਾਂਗਾ ਤੇ ਜੇ ਮੈਨੂੰ ਕੋਈ ਨੁਕਸਾਨ ਆਏਗਾ ਮੈਂ ਉਸਦੀ ਜ਼ਿੰਮੇਵਾਰ ਹਾਂ, ਮਤਲਬ ਵੀ ਮੇਰੀ ਸੱਟ ਲੱਗੇਗੀ, ਮੈਨੂੰ ਪੀੜ ਹੋਏਗੀ ਤੇ ਮੌਤ ਵੀ ਹੋ ਸਕਦੀ ਹੈ ਤੇ ਕਾਨੂੰਨ ਦਾ ਵੀ ਉਲੰਘਣਾ ਵੀ ਹੋ ਸਕਦੀ ਹੈ, ਪਰ ਮੈਂ ਉਸਦਾ ਜ਼ਿੰਮੇਵਾਰ ਹਾਂ। ਮਤਲਬ ਜਿਸ ਤਰ੍ਹਾਂ ਬੋਕਸਿੰਗ ਰਿੰਗ ਵਿੱਚ ਜਦੋਂ ਦੋ ਬੋਕਸਰ ਬੋਕਸ ਕਰਦੇ ਨੇ, ਦੁਨੀਆਂ ਮੰਨਦੀ ਹੈ ਨਾ ਵੀ ਇੱਕ ਦੂਜੇ ਨੂੰ ਮਾਰ ਰਹੇ ਨੇ, ਉਹਨੂੰ ਕਹੀਦਾ ਲਾਅ ਵਿੱਚ ਵੋਲੰਟਰੀ, ਮਤਲਬ ਉਹਨਾਂ ਨੇ ਵੋਲੰਟਰੀ ਕੀਤਾ ਹੈ ਵੀ ਜੋ ਹੋਏਗਾ ਅਸੀਂ ਬਰਦਾਸ਼ਤ ਕਰਨਾ ਚਾਹੁੰਦੇ ਹਾਂ। ਸੋ ਦੈਟ ਐਸਪੈਕਟ ਆਫ ਲਾਅ ਪੁੱਟ ਫੋਰਵਰਡ ਐਂਡ ਐਟ ਦੀ ਐਂਡ ਆਫ ਦੀ ਡੇ ਵੀਰ ਜੀ, ਜਿਹੜੇ ਵੀ ਸੇਫਟੀ ਲਾਅ ਦੇ ਉਲਟ ਕਾਨੂੰਨ ਬਣੇ, ਸੇਫਟੀ ਲਾਅ ਦੇ ਵਾਸਤੇ ਕਾਨੂੰਨ ਬਣੇ ਸਨ ਤੇ ਉਸਦੇ ਅਸੀਂ ਐਗਜ਼ੈਂਪਸ਼ਨ ਮੰਗੀ ਨੇ, ਭਾਵੇਂ ਯੂਕੇ ਵਿੱਚ ਮੋਟਰਸਾਈਕਲ ਦੀ ਜਿਹੜੀ ਐਗਜ਼ੈਂਪਸ਼ਨ ਮਿਲੀ ਹੈ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਮੋਟਰਸਾਈਕਲ ਦੀ ਐਗਜ਼ੈਂਪਸ਼ਨ ਮਿਲੀ ਹੈ ਤੇ ਬਾਈਸਕਲਾਂ ਦੀ ਐਗਜ਼ੈਂਪਸ਼ਨ ਮਿਲੀ ਹੈ ਆਸਟ੍ਰੇਲੀਆ ਵਿੱਚ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਬੋਲੀਦਾ, ਹਾਂਜੀ, ਵਿਕਟੋਰੀਆ, ਕੁਈਨਸਲੈਂਡ ਐਗਜ਼ੈਂਪਸ਼ਨ ਹੈ ਪੈਡਲ ਸਾਈਕਲਿਸਟ ਦੀ ਹੈਲਮਟ ਦੀ, ਸਿਰਫ ਨਿਊ ਸਾਊਥ ਵੇਲਸ ਹੈ, ਟੈਸਮੇਨੀਆ ਐਂਡ ਨਾਰਦਰਨ ਟੈਰੀਟਰੀ ਜਿੱਥੇ ਨਹੀਂ ਇਹ ਪਰਮਿਸ਼ਨ, ਹੈ ਨਾ। ਸੋ ਉੱਥੇ ਜਿੱਥੇ ਵੀ ਐਗਜ਼ੈਂਪਸ਼ਨ ਮਿਲੀ ਨਾ ਵੀਰ, ਉੱਥੇ ਇੱਕ ਪੋਲੀਟੀਕਲ ਤੌਰ ਤੇ ਮਿਲੀ ਹੈ, ਕਾਨੂੰਨ ਬਦਲਾ ਕੇ ਮਿਲੀ ਹੈ। ਕੋਰਟ ਵਿੱਚ ਕਾਨੂੰਨ ਸਪਸ਼ਟ ਹੈ, ਹੈਲਮਟ ਪਾਉਣੀ ਹੈ, ਉੱਥੇ ਤੁਸੀਂ ਨਹੀਂ ਜਿੱਤੋਗੇ, ਹੈ ਨਾ, ਭਾਵੇਂ ਫਾਈਨ ਨਾ ਕਰਨਗੇ ਕਿਉਂਕਿ ਉਹ ਕਹਿਣਗੇ ਵੀ ਵਿਚਾਰੇ ਤਾਂ ਆਪਣਾ ਧਰਮ ਚਲਾ ਰਹੇ ਨੇ, ਅਸੀਂ ਉਹਨਾਂ ਨੂੰ ਫਾਈਨ ਕਿਉਂ ਕਰੀਏ ਜੇ ਕਾਨੂੰਨ ਐਸਾ ਬਣਿਆ ਹੈ। ਜੱਜਾਂ ਨੇ ਇਸ ਤਰ੍ਹਾਂ ਕੁਈਨਸਲੈਂਡ ਦੇ ਕੇਸ ਵਿੱਚ, ਜਸਪੀਤ ਸਿੰਘ ਦੇ ਕੇਸ ਵਿੱਚ ਉਹਨੂੰ ਫਾਈਨ ਨਹੀਂ ਸੀ ਕੀਤਾ, ਹੈ ਨਾ। ਸੋ ਐਟ ਦੀ ਐਂਡ ਆਫ ਦਾ ਡੇ ਇਟਸ ਅ ਪੋਲੀਟੀਕਲ ਡਿਸੀਜਨ। ਅਸੀਂ ਕੱਲ ਵੀ ਪੋਲੀਟੀਕਲ ਪਾਰਟੀਆਂ ਦੇ ਮੈਂਬਰਾਂ ਨਾਲ ਤੇ ਰੈਪ੍ਰੈਜੈਂਟੇਟਿਵ ਨਾਲ ਗੱਲ ਕਰਦੇ ਸਾਂ ਵੀ ਇਹ ਪੋਲੀਟੀਕਲ ਵਿਲ ਹੈਗੀ ਕਿ ਨਹੀਂ, ਵੀ ਇੱਕ ਸਿੱਖ ਦੀ ਜਿਹੜੀ ਪਹਿਚਾਣ ਹੈ ਜੋ, ਕਿਉਂਕਿ ਅਸੀਂ ਜੇ ਐਗਜ਼ੈਂਪਸ਼ਨ ਮੰਗਦੇ ਸੀ ਥੋੜਾ ਕਹਿੰਦੇ ਹਾਂ ਵੀ ਤੁਸੀਂ ਕਾਨੂੰਨ ਪਾਸ ਕਰੋ ਵੀ ਦਸਤਾਰ ਹੀ ਸਜਾਉਣੀ ਪਏਗੀ ਇੱਕ ਸਿੱਖ ਨੂੰ, ਨਹੀਂ, ਇੱਕ ਸਿੱਖ ਦਾ ਪੂਰਾ ਹੱਕ ਹੈ ਜੋ ਉਹਨੇ ਕਰਨਾ ਹੈ ਆਪਣੇ ਗੁਰੂ ਦੇ, ਯੂਨੋ, ਜੋ ਵੀ ਉਹਨਾਂ ਦਾ ਸਮਝੌਤਾ ਬਣਿਆ ਹੋਵੇ। ਪਰ ਜੇ ਇੱਕ ਸਿੱਖ ਕਹਿ ਰਿਹਾ ਮੈਂ ਦਸਤਾਰ ਨਹੀਂ ਲਾਉਣੀ, ਉਹ ਫੰਡਾਮੈਂਟਲ ਰਾਈਟ ਹੈ ਐਂਡ ਕਾਨੂੰਨੀ ਤੌਰ ਤੇ ਐਗਜ਼ੈਂਪਸ਼ਨ ਮਿਲੀਆਂ ਨੇ, ਦੁਨੀਆਂ ਵਿੱਚ ਬਹੁਤ ਹਿਸਟੋਰੀਕਲ ਐਵੀਡੈਂਸ ਹੈ ਵੀ ਕਿੱਥੇ ਕਿੱਥੇ ਇਹ ਇਜਾਜ਼ਤ ਸੇਫਟੀ ਦੇ ਬਾਵਜੂਦ। ਯੂਕੇ ਵਿੱਚ ਅੱਗੇ ਹਾਰਡ ਹੈਡ ਦਾ ਐਗਜ਼ੈਂਪਸ਼ਨ ਹੁੰਦਾ ਸੀ, ਹਾਰਡ ਹੈਡ ਮਤਲਬ ਜਿਹੜੀ ਕੰਸਟਰਕਸ਼ਨ ਪਲੇਸਿਸ ਦੇ ਟੋਪੀ ਪਾਉਣੀ ਪੈਂਦੀ ਸੀ, ਉੱਥੇ ਐਗਜ਼ੈਂਪਸ਼ਨ ਮਿਲੀ ਸੀ ਕਿ ਕੰਸਟਰਕਸ਼ਨ ਪਲੇਸਿਸ ਤੇ ਟੋਪੀ ਨਹੀਂ ਪਾਉਣੀ ਪੈਣੀ। ਪਰ ਅੱਜ ਕੱਲ ਤੁਹਾਨੂੰ ਪਤਾ ਦੁਨੀਆਂ ਜ਼ਿਆਦਾ ਡਰੀ ਹੋਈ ਹੈ, ਇੱਕ ਯੂਨੋ ਵਰਕ ਕੈਬਿਨ ਵਿੱਚ ਵੀ ਕਹਿ ਦਿੰਦੇ ਇੱਥੇ ਵੀ ਟੋਪੀ ਪਾਓ, ਹੈ ਨਾ, ਭਾਵੇਂ ਉੱਥੇ ਕੰਸਟਰਕਸ਼ਨ ਸਾਈਟ ਨਾ ਹੋਵੇ ਪਰ ਕੰਸਟਰਕਸ਼ਨ ਸਾਈਟ ਦੇ ਲਾਗੇ ਹੋਵੇ ਆਪਣੇ ਇੰਸ਼ੋਰੈਂਸ ਪ੍ਰੀਮੀਅਮ ਘਟਾਉਣ ਵਾਸਤੇ, ਜੋ ਵੀ ਹੈ। ਤੇ ਉਸ ਤਰ੍ਹਾਂ ਆਮ ਮਾਮੂਲੀ ਥਾਵਾਂ ਤੇ ਵੀ ਹੈਲਮਟ ਦੀ ਜਾਂ ਹਾਰਡ ਹੈਡ ਦੀ ਰੂਲਸ ਇੰਪਲੋਇਰ ਲਾ ਦਿੰਦਾ ਸੀ। ਸੋ ਯੂਕੇ ਵਿਚ ਪਿਛਲੇ ਸਾਲ ਕਾਨੂੰਨ ਬਦਲਿਆ, ਇਹ ਵੀ ਵੇਖੋ ਪੋਲੀਟੀਕਲ ਮੂਵ ਰਾਹੀਂ, ਕਿਉਂਕਿ ਸਿੱਖਾਂ ਨੇ ਜੂਝਿਆ ਤੇ ਉੱਥੇ ਹੁਣ ਹਰ ਇੱਕ ਵਰਕ ਪਲੇਸ ਵਿਚ ਮਾਫ ਹੈ ਹੈਲਮਟ ਇਨ ਹਾਰਡ ਹੈਡ ਕਹਿ ਲੋ, ਹੈ ਨਾ, ਐਕਸੈਪਟ ਫੋਰ ਸਰਟਨ ਸਰਵਿਸਿਸ ਲਾਈਕ ਐਮਰਜੈਂਸੀ ਸਰਵਿਸਿਸ। ਸੋ ਆਈ ਹੋਪ ਆਈ ਆਨਸਰਡ ਯੂਰ ਕੁਐਸਚਨ। ਇੱਕ ਫੰਡਾਮੈਂਟਲ ਰਾਈਟ ਹੈ, ਜਿਸ ਤਰ੍ਹਾਂ ਇੱਕ ਬੰਦੇ ਦਾ ਹੱਕ ਹੈ ਮੈਂ ਆਪਣਾ ਬੱਚਾ ਕਿਸ ਤਰ੍ਹਾਂ ਪਾਲਣਾ ਹੈ ਤੇ ਕਾਨੂੰਨ ਦੇ ਅਨੁਸਾਰ। ਸੋ ਜੇ ਉਹ ਕਹੇ ਮੈਂ ਆਪਣਾ ਬੱਚਾ ਇਸ ਤਰ੍ਹਾਂ ਦੇ ਸਕੂਲ ਪਾਉਣਾ, ਫਿਰ ਉਹ ਕਾਨੂੰਨ ਅਨੁਸਾਰ ਗੌਰਮੈਂਟ ਆਪਣਾ ਲਾਅ ਬਣਾਉਂਦੀ ਹੈ ਤੇ ਐਗਜ਼ੈਂਪਸ਼ਨ ਦਿੰਦੀ ਹੈ।
ਜੀ 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 ਸੋ ਬਹੁਤ ਖੂਬਸੂਰਤ ਜੀ, ਤੁਸੀਂ ਬੜਾ ਐਕਸਪਲੇਨ ਕੀਤਾ ਸਾਰੇ ਗੱਲ ਨੂੰ। ਹੁਣ ਗੱਲ ਇੱਕ ਹੋਰ ਆ ਜਾਂਦੀ ਹੈ ਬੀਬਾ ਜੀ, ਗੱਲ ਇਹ ਹੈ ਵੀ ਯੂਨਾਈਟਿਡ ਸਿੱਖ ਦੇ ਨਾਂ ਦੇ ਉੱਤੇ ਤੁਸੀਂ ਇੱਕ ਵਰਲਡ ਵਾਈਡ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਜਿਹੜਾ ਲੋਹੜੀ ਦਾ ਕੰਮ ਸੀ ਜਿਹਨੂੰ ਕੋਈ ਕਰ ਨਹੀਂ ਰਿਹਾ ਸੀ ਤੇ ਤੁਸੀਂ ਉਹ ਕਰ ਰਹੇ ਹੋ, ਤੇ ਉਹ ਇੱਕ ਬੜੀ ਚੰਗਾ ਲੱਗਦਾ। ਤੇ ਮੇਰਾ ਤਾਂ ਇਹ ਮੰਨਣਾ ਵੀ ਸਾਨੂੰ ਜਿਵੇਂ ਗੁਰੂ ਸਾਹਿਬਾਨ ਨੇ ਇੱਕ ਦਾ ਸੰਦੇਸ਼ ਦਿੱਤਾ ਤਾਂ ਸਾਨੂੰ ਹਰ ਥਾਂ ਦੇ ਉੱਤੇ ਉਹ ਚੀਜ਼ ਫਾਰਮੂਲਾ ਵਰਤਣਾ ਚਾਹੀਦਾ। ਜੇ ਸਾਨੂੰ ਇੱਕ ਇੱਕ ਦੇ ਵਿੱਚ ਵਿਸ਼ਵਾਸ ਕਰਦੇ ਹਾਂ, ਅਕਾਲ ਪੁਰਖ ਚ ਵਿਸ਼ਵਾਸ ਕਰਦੇ ਹਾਂ, ਤਾਂ ਵੱਖਰੋ ਵੱਖਰੀਆਂ ਗਾਂ ਮੋਹੀਆਂ ਚਲਾਉਣੀਆਂ ਨਹੀਂ ਚਾਹੀਦੀਆਂ ਜਾਂ ਵੱਖਰੋ ਵੱਖਰੇ। ਮੈਂ ਦੇਖ ਰਿਹਾ ਸੀ ਵੀ ਜੇ ਹੁਣ ਮੰਨ ਲਓ ਖਾਲਸਾ ਏਡ ਬੜਾ ਵਧੀਆ ਕੰਮ ਕਰ ਰਹੀ ਹੈ, ਪਰ ਮੈਂ ਪਿਛਲੇ ਦਿਨ ਦੇਖਿਆ ਵੀ ਦੋ ਚਾਰ ਹੋਰ ਸੰਸਥਾਵਾਂ ਉਸੇ ਤਰਜ਼ ਦੇ ਉੱਤੇ ਹੋਂਦ ਚ ਆਉਣ ਦੀ ਕੋਸ਼ਿਸ਼ ਕਰ ਰਹੀਆਂ। ਉਹ ਮੈਂ ਭਾਵੇਂ ਹੋ ਸਕਦਾ ਪਰਸਨਲ ਤਰੀਕੇ ਹੋਣ, ਪਰਸਨਲ ਕਾਰਨ ਹੋਣ, ਪਰ ਮੈਨੂੰ ਉਹ ਚੰਗਾ ਨਹੀਂ ਲੱਗਿਆ ਵੀ ਕਿਸੇ ਵੱਡੇ ਪੱਧਰ ਦੇ ਉੱਤੇ ਤਾਂ ਸਾਨੂੰ ਇੱਕ ਹੋਣਾ ਚਾਹੀਦਾ। ਤੇ ਸਾਨੂੰ ਜੇ ਕੋਈ ਸੰਸਥਾ ਹੋਣ ਚ ਆ ਗਈ ਹੈ ਤੇ ਉਹਦੇ ਹੱਥ ਉਹਦੀ ਮਦਦ ਕਰਨੀ ਚਾਹੀਦੀ ਆ। ਹਾਂ, ਦੂਜੇ ਪਾਸੇ ਇਹਦੇ ਚ ਕੰਮ ਵੱਖਰੇ ਹੋ ਸਕਦੇ ਆ, ਜਿਵੇਂ ਹੁਣ ਜੇ ਖਾਲਸਾ ਏਡ ਕੰਮ ਕਰ ਰਹੀ ਆ, ਉਹ ਕਰ ਰਹੀ ਹੈ ਇੱਕ ਜਿਹੜੀ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਲੋੜ ਪੈਂਦੀ ਆ ਮਾਨਵਤਾ ਦੇ ਅਧਿਕਾਰ ਮਾਨਵਤਾ ਨੂੰ ਸੰਭਾਲਣ ਦੀ, ਤਾਂ ਉੱਥੇ ਪਹੁੰਚਦੇ ਆ ਕਿਵੇਂ ਨਾ ਕਿਵੇਂ। ਤੇ ਇਵੇਂ ਹੁਣ ਜੇ ਯੂਨਾਈਟਿਡ ਸਿੱਖ ਕੰਮ ਕਰ ਰਹੀ ਆ ਤੇ ਲੀਗਲ ਕੰਮਾਂ ਲਈ ਇਹ ਕਰ ਰਹੀ ਆ, ਤਾਂ ਇਹ ਕੋਈ ਇਹਨੂੰ ਅਸੀਂ ਦੋ ਮੂਹੀਆਂ ਨਹੀਂ ਕਹਿ ਸਕਦੇ, ਇਹ ਦੋ ਵੱਖਰੇ ਵੱਖਰੇ ਕੰਮ ਆ ਤੇ ਦੋਨੇ ਜ਼ਰੂਰੀ ਆ, ਦੋਨਾਂ ਦੇ ਵਿੱਚ ਤੁਸੀਂ ਕਰ ਰਹੇ ਹੋ। ਤੇ ਮੈਂ ਤਾਂ ਇਹੀ ਅਰਦਾਸ ਬੇਨਤੀ ਕਰੂੰਗਾ ਵੀ ਜੇ ਕੋਈ ਹੋਰ ਇਸ ਕਾਰਨ ਢੰਗ ਦਾ ਕੰਮ ਕਰ ਰਿਹਾ ਤਾਂ ਉਹ ਵੀ ਇੱਕ ਸਾਥ ਦੇਣ, ਇਕੱਠੇ ਹੋਣ, ਇਕੱਠੇ ਹੋ ਕੇ ਤੁਹਾਡਾ ਨਾਲੇ ਚੱਲਣ। ਪਰ ਹੁਣ ਅਸੀਂ ਦੁਨੀਆਂ ਭਰ ਦੇ ਵਿੱਚ ਤਾਂ ਮਸਲੇ ਨੂੰ ਵਿਚਾਰਨੇ ਸ਼ੁਰੂ ਕਰ ਦਿੱਤੇ ਆ, ਦੁਨੀਆਂ ਭਰ ਦੇ ਵਿੱਚ ਤਾਂ ਸਾਨੂੰ ਇੱਕ ਸਾਡਾ ਜਿਹੜੀ ਇੱਕ ਹੱਥ ਵੀ ਉੱਪਰ ਹੋਇਆ, ਕਿਉਂਕਿ ਜੇ ਆਸਟ੍ਰੇਲੀਆ ਤੁਸੀਂ ਜਿੱਤੇ ਆ ਤਾਂ ਉਹ ਇੱਕ ਐਗਜ਼ਾਮਪਲ ਬਣੀ ਆ, ਉਹਨਾਂ ਵਾਲੇ ਦਿਨਾਂ ਦੇ ਵਿੱਚ ਸਾਡਾ ਹੌਸਲਾ ਵਧਿਆ ਵੀ ਸੀ, ਹੋਰ ਵੀ ਚੀਜ਼ਾਂ ਚ ਇਕੱਠੇ ਹੋ ਕੇ ਜਿੱਤ ਸਕਦੇ ਹਾਂ, ਫਰਾਂਸ ਜਿੱਤੇ ਆ, ਜਿੱਥੇ ਜਿੱਥੇ ਵੀ ਅਸੀਂ ਜਿੱਤ ਰਹੇ ਹਾਂ ਬਹੁਤ ਵਧੀਆ ਗੱਲ ਆ। ਪਰ ਹੁਣ ਦੂਜੇ ਪਾਸੇ ਜਿਹੜਾ ਮੇਰਾ ਸਵਾਲ ਇਹ ਹੈ ਜੀ ਵੀ ਇੰਡੀਆ ਦੇ ਵਿੱਚ ਤਕਰੀਬਨ ਅਸੀਂ ਪਿਛਲੇ 30 ਤੋਂ ਵੱਧ ਸਾਲਾਂ ਤੋਂ ਜਿਹੜਾ ਸਟਰਗਲ ਕਰ ਰਹੇ ਹਾਂ, 30-34 ਸਾਲਾਂ ਤੋਂ ਸਟਰਗਲ ਕਰ ਰਹੇ ਹਾਂ ਇੱਕ ਕੇਸ ਨੂੰ ਹੱਲ ਕਰਨ ਦੀ, ਜਿਹੜਾ ਵੀ ਉਹ ਵੀ ਇੱਕ ਬਹੁਤ ਗਹਿਰਾ ਮਸਲਾ ਸੀ ਜੀ, ਤੇ ਬਹੁਤ ਸਾਰੀਆਂ ਜਾਨਾਂ ਗਈਆਂ, ਬਹੁਤ ਸਾਰੀ ਜਿਹੜੀ ਬੇਇੱਜ਼ਤੀ ਹੋਈ, ਕੀ ਨਹੀਂ ਹੋਇਆ, ਜਿਹੜਾ ਇੱਕ ਬਹੁਤ ਵੱਡਾ ਜ਼ਖਮ ਆ। ਕੀ ਮੈਂ ਪੁੱਛਣਾ ਚਾਹੁੰਦਾ ਵੀ ਕੀ ਤੁਹਾਡੀ ਸੰਸਥਾ ਜਿਹੜਾ ਇਸ ਦਿੱਲੀ ਦਾ ਜਿਹੜਾ ਕਤਲੇਆਮ ਹੋਇਆ ਜਾਂ ਜਿਹੜਾ ਉਸ ਟਾਈਮ ਧੱਕੇ ਹੋਏ, ਉੱਥੇ ਵੀ ਕੋਈ ਕਿਸੇ ਕਿਸਮ ਦਾ ਕੰਮ ਕਰ ਰਹੀ ਆ ਜਾਂ ਕਿਸੇ ਦਾ ਸਹਿਯੋਗ ਕਰ ਰਹੀ ਆ? ਹਾਂਜੀ, ਮੈਨੂੰ ਲੱਗਦਾ ਫੇਰ ਸੰਪਰਕ ਕੱਟਿਆ ਗਿਆ ਸਾਡਾ। ਹਾਂਜੀ ਸਵਾਲ ਕਰ ਰਿਹਾ ਸੀ ਤੁਹਾਨੂੰ ਵੀ ਦੁਨੀਆਂ ਭਰ ਦੇ ਵਿੱਚ ਜਿਹੜੀ ਇਹ ਹੈਲਪ ਤੁਸੀਂ ਕਰ ਰਹੇ ਹੋ, ਸਭ ਕੁਛ ਕਰ ਰਹੇ ਹੋ, ਪਰ ਇੱਕ ਮਸਲਾ ਸਾਡਾ 34-35 ਸਾਲਾਂ ਤੋਂ ਗਲੇ ਦੀ ਹੱਡੀ ਬਣਿਆ ਹੋਇਆ ਦਿੱਲੀ ਕਤਲੇਆਮ, ਤੇ ਜਿੱਥੇ ਕਿ ਬਹੁਤ ਸਾਰਾ ਚਲੋ ਕੰਮ ਹੋ ਰਿਹਾ ਕਰ ਰਹੇ ਆ ਲੋਕ, ਪਰ ਤੁਸੀਂ ਇੱਕ ਲੀਗਲ ਤੌਰ ਦੇ ਉੱਤੇ ਬਹੁਤ ਸਾਰੇ ਕੰਮ ਕਰ ਚੁੱਕੇ ਹੋ, ਤੁਹਾਡਾ ਜਿਹੜਾ ਉਹਦੇ ਚ ਆਪਣਾ ਬੜੇ ਵਧੀਆ ਸੱਜੇ ਢੰਗ ਨਾਲ ਮੈਨੇਜ ਕਰਕੇ ਉਹਨੂੰ ਜਿੱਤ ਚੁੱਕੇ ਹੋ। ਇੱਕ ਉਹਦੇ ਨਾਲ ਬਹੁਤ ਫਰਕ ਪੈਂਦਾ ਜਦੋਂ ਇੱਕ ਜੇਤੂ ਰੱਥ ਹੋਵੇ ਤੇ ਉਹਦਾ ਥੋੜੇ ਜਿਹੇ ਹੌਸਲੇ ਵੀ ਵੱਧ ਜਾਂਦੇ ਆ ਤੇ ਉਹਨੂੰ ਕੰਮ ਕਰਨ ਦਾ ਸਲੀਕਾ ਤਰੀਕਾ ਵੀ ਆ ਜਾਂਦਾ। ਸੋ ਕੀ ਤੁਸੀਂ ਜਿਹੜੀ ਇਹ ਸੰਸਥਾ ਤੁਹਾਡੀ ਇਹ ਦਿੱਲੀ ਦੇ ਜਿਹੜੇ ਮਸਲੇ ਆ ਉਹਨਾਂ ਦੇ ਜਾਂ ਹੁਣ ਇੰਡੀਆ ਤੋਂ ਬਾਹਰ ਦੇ ਮਸਲੇ ਤਾਂ ਤੁਸੀਂ ਬਹੁਤ ਸਾਰਿਆਂ ਦੇ ਵਿੱਚ ਆਪਣਾ ਜਿਹੜਾ ਪੋਜ਼ਿਟਿਵ ਰਵੱਈਆ ਦਿਖਾ ਚੁੱਕੇ ਹੋ ਤੇ ਆਪਣੀ ਇੱਕ ਜਿਹੜੀ ਇਹ ਦਰਸਾ ਚੁੱਕੇ ਹੋ ਤੁਹਾਡੇ ਕੰਮ ਕਰਨ ਦਾ ਤਰੀਕਾ, ਤੇ ਕੀ ਤੁਸੀਂ ਦਿੱਲੀ ਦੇ ਇਸ ਸਾਰੇ ਕਤਲੇਆਮ ਚ ਜਾਂ ਜੋ ਵੀ ਬੰਦੇ ਕੰਮ ਕਰ ਰਹੇ ਆ ਉਹਨਾਂ ਦਾ ਹੈਲਪ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਜਾਂ ਉਸ ਬਾਰੇ ਕੀ ਤੁਹਾਡੇ ਵਿਚਾਰ ਆ?
ਵੀਰ ਜੀ ਕਹਿੰਦੇ ਹੁੰਦੇ ਸੇਵਾ ਵੱਖੋ ਵੱਖਰੇ ਤੌਰ ਤੇ ਮਿਲਦੀ ਹੈ, ਜਿਹਨੂੰ ਮਿਲੇ ਉਦੋਂ ਹੀ ਕਰ ਸਕੀਦੀ ਹੈ, ਭਾਵੇਂ ਤੁਸੀਂ ਕਿਸ ਤਰ੍ਹਾਂ ਵੀ ਕਰਨਾ ਚਾਹੁੰਦੇ ਹੋਵੋ। ਤੇ ਜਿਹੜੀਆਂ ਸੰਸਥਾਵਾਂ ਚਲਾ ਰਹੀਆਂ ਨੇ ਉਹਨਾਂ ਨੂੰ ਪਤਾ ਅਸੀਂ ਕੌਣ ਹਾਂ ਤੇ ਜੇ ਉਹਨਾਂ ਨੂੰ ਲੋੜ ਪਵੇ ਜ਼ਰੂਰ ਸਾਡੇ ਪਾਸ ਆ ਸਕਦੀਆਂ ਨੇ, ਪਰ ਉਹ ਵੀ ਆਪਣੇ ਥਾਂ ਸੋਹਣਾ ਕੰਮ ਕਰ ਰਹੇ ਨੇ। ਹਾਂ ਸਾਡੀ ਜੇ ਅਸੀਂ ਪਹਿਲਾਂ ਉੱਥੇ ਹੁੰਦੇ, ਕਿਉਂਕਿ 1984 ਵਿੱਚ ਉਸ ਵੇਲੇ ਹਿੱਛੇ ਸਕੂਲਕਾਂ ਨੇ ਕਦਮ ਜਿਹੜਾ ਚੁੱਕਿਆ ਸੀ, ਭਾਵੇਂ ਉਦੋਂ ਬਹੁਤ ਛੋਟੀ ਉਮਰ ਦੇ ਸਨ, ਨਵੇਂ ਲਾਇਰ ਬਣੇ ਸਨ, 24 ਸਾਲ ਦੀ ਉਮਰ ਦੇ ਸਨ ਸ਼ਾਇਦ, ਹੈ ਨਾ, ਤੇ ਅੱਜ ਉਹਨਾਂ ਦੀ ਜਿਹੜੀ ਸਾਰੀ ਐਕਸਪੀਰੀਅੰਸ ਹੈ ਉਹ ਕਿੱਥੇ ਤੱਕ ਖੜੀ ਹੈ। ਸੋ ਇਹਦੇ ਵਿੱਚ ਮੈਂ ਇਹੀ ਕਹਿ ਸਕਦੀ ਹਾਂ ਵੀ ਸਾਨੂੰ ਟੈਰੀਟਰੀ ਨਹੀਂ ਵੇਖਣੀ ਚਾਹੀਦੀ ਵੀ ਮੇਰੀ ਸੇਵਾ ਤੁਹਾਡੀ ਸੇਵਾ, ਕਿਉਂਕਿ ਜੋ ਮਿਲੀ ਉਹ ਹੈ ਸੇਵਾ ਕਰਨ ਵਾਲੀ, ਕਿਉਂਕਿ ਜਦੋਂ ਮਿਲਦੀ ਹੈ ਨਾ ਸੇਵਾ ਵੀ ਉਹ ਨਾ ਛੁੱਟੀ ਨਹੀਂ ਆਉਂਦੀ ਹੈ। ਮਾਫ਼ ਕਰਨਾ, ਸੇਵਾ ਇੱਕ ਡਿਊਟੀ ਨਹੀਂ ਹੈ, ਸੇਵਾ ਇੱਕ ਦਾਤ ਹੈ। ਦਾਤ ਤਾਂ ਕਮਾਈ ਮਿਲਦੀ ਹੈ ਜੇ ਅਸੀਂ ਧਰਮ ਦੀ ਗੱਲ ਕਰਦੇ ਹਾਂ, ਜਾਂ ਦਾਤ ਗਿਫਟ ਕਿਸ ਤਰ੍ਹਾਂ ਮਿਲਦਾ ਹੈ, ਹੈ ਨਾ, ਉਸ ਤਰ੍ਹਾਂ ਮਿਲਦਾ ਹੈ। ਸੋ ਮੈਂ ਚੈਰਿਟਰੀ ਵੱਲ ਜ਼ਿਆਦਾ ਨਾ ਜਾਵਾਂ। ਇਹ ਜਿਹੜੇ ਆਪਾਂ ਸੇਵਾਵਾਂ ਕਰਦੇ ਹਾਂ, ਤੁਸੀਂ ਮੇਰੇ ਖਿਆਲ ਤੁਹਾਡਾ ਜਿਹੜਾ ਪਹਿਲਾ ਪ੍ਰਸ਼ਨ ਸੀ ਕੱਟਿਆ ਗਿਆ ਸੀ, ਉਹਦੇ ਵਿੱਚ ਇਹ ਵੀ ਸੀ ਵੀ ਕਿੰਨੀਆਂ ਸੰਸਥਾਵਾਂ ਬਣ ਰਹੀਆਂ ਨੇ। ਮੈਂ ਕਹਾਂਗੀ ਜਿਹੜੇ ਹਰ ਇੱਕ ਦੁਨੀਆਂ ਦਾ ਬੰਦਾ ਉਹ ਸੰਸਥਾ ਬਣ ਜਾਵੇ ਨਾ, ਤੇ ਦੂਸਰਾ ਦਾ ਕੰਮ ਕਰਨਾ ਸ਼ੁਰੂ ਕਰ ਦੇਵੇ, ਸਾਨੂੰ ਕੋਈ ਘਾਟ ਨਾ ਰਵੇ, ਹੈ ਨਾ। ਬਟ ਪ੍ਰੋਬਲਮ ਇਸ, ਜੇ ਅਸੀਂ ਇੱਕ ਦੂਜੇ ਦੇ ਲੱਤਾਂ ਖਿਚਾਂਗੇ ਜਾਂ ਜੋ ਵੀ ਹੈ, ਸਾਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਕਿ ਇੱਕ ਹੋਰ ਸੰਸਥਾ ਬਣ ਗਈ ਹੈ, ਕਿਉਂਕਿ ਇਹਦਾ ਮਤਲਬ ਸਾਡਾ ਕੰਮ ਥੋੜਾ ਹੌਲਾ ਹੋ ਜਾਏਗਾ। ਮੇਰੇ ਵਰਗੇ ਸਿਡਨੀ ਆਏ, ਥੋੜੇ ਤੁਰ ਫਿਰ ਕੇ ਵੀ ਵੇਖ ਲਾਂਗੇ, ਅਸੀਂ ਜਿੰਦੇ ਆਏ ਹਜੇ ਬਾਹਰ ਨਹੀਂ ਗਏ, ਹੈ ਨਾ। ਸੋ ਮਾਫ਼ ਕਰਨਾ, ਮਜ਼ਾਕ ਕਰ ਰਹੀ ਹਾਂ। ਕਹਿਣ ਦਾ ਮਤਲਬ ਸਾਨੂੰ ਸਦੋਂ ਖੁਸ਼ੀ ਹੋਣੀ ਚਾਹੀਦੀ ਹੈ, ਇਹਨੀਆਂ ਸੰਸਥਾਵਾਂ ਬਣ ਰਹੀਆਂ। ਵੇਖੋ ਵਿਖਾਈ ਹੀ ਰੱਬ ਸਾਰਿਆਂ ਨੂੰ ਪ੍ਰੇਰਦਾ ਹੈ, ਯੂ ਨੋ, ਗੋਡ ਇੰਸਪਾਇਰਸ ਥਰੂ ਐਗਜ਼ਾਮਪਲ। ਗੁਰੂ ਸਾਹਿਬ ਜਦੋਂ ਆਏ, ਧਰਮ ਦੇ ਪੈਗੰਬਰ ਆਏ, ਉਹ ਕੀ ਕਾਹਦੇ ਲਈ ਆਏ? ਇੰਸਪੀਰੇਸ਼ਨ ਦੇਣ ਨੂੰ ਕਿ ਬੰਦਾ ਬਦਲੇ, ਹੈ ਨਾ, ਤੇ ਕਈ ਆਏ, ਹੈ ਨਾ। ਸੋ ਉਸ ਤਰ੍ਹਾਂ ਜਦੋਂ ਮੈਂ ਛੋਟੀ ਉਮਰ ਵਿੱਚ ਹੁੰਦੀ ਸਾਂ, ਮੈਂ ਸੋਚਦੀ ਸਾਂ ਇੱਕ ਸੜਕ ਵਿੱਚ ਕਿੰਨੇ ਗੋਲਸਮਿਥਸ ਨੇ, ਹੈ ਨਾ, ਸੁਨਿਆਰੇ, ਮੈਂ ਕਿਹਾ ਸਾਰੇ ਕਿਤਨਾ ਕਮਾਉਂਦੇ ਹੋਣਗੇ ਇੰਨੇ ਸਾਰੇ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੰਪੀਟੀਸ਼ਨ ਇਜ਼ ਦ ਬੈਸਟ ਵੇ ਟੂ ਸਰਵਾਈਵ, ਤੇ ਚੰਗੇ ਤੋਂ ਚੰਗਾ ਬੰਦਾ ਫਿਰ ਅੱਗੇ ਲੱਗ ਜਾਂਦਾ ਹੈ, ਐਂਡ ਕੰਪੀਟੀਸ਼ਨ ਇਜ਼ ਗੁੱਡ ਫਾਰ ਹੈਲਥ। ਸੋ ਮੈਂ ਕਹਾਂਗੀ ਵੀ ਅਸੀਂ, ਤੁਸੀਂ ਪੁੱਛਿਆ ਸੀ ਅਸੀਂ ਕੀ ਕਰ ਰਹੇ ਹਾਂ ਦਿੱਲੀ ਵਾਸਤੇ, ਕਿਉਂਕਿ ਸਾਡੀ ਹੋਂਦ 1999 ਵਿੱਚ ਹੋਈ ਨਾ, ਕਿੰਨੇ 10 ਸਾਲ ਤੋਂ ਜ਼ਿਆਦਾ ਬਾਅਦ ਹੋਈ 84 ਤੋਂ ਬਾਅਦ। ਸੋ ਸਾਡਾ ਕੈਚਅਪ, ਕਹਿਣ ਦਾ ਮਤਲਬ ਸੇਵਾ ਦਾ ਇਹੀ ਸੀ ਵੀ ਜਿਹੜੇ ਪੀੜਿਤ ਲੋਕ ਨੇ ਉਹਨਾਂ ਦਾ ਕੀ ਕਰੀਏ। ਸੋ ਭਾਵੇਂ ਅਸੀਂ ਉਸ ਲੋਕਾਂ ਦਾ ਨਹੀਂ, ਅਸੀਂ ਕੋਈ ਬੱਚਿਆਂ ਦਾ ਕੁਛ ਕਰ ਰਹੇ, ਕਿਉਂਕਿ ਉਹ ਤਾਂ ਹੁਣ ਬੱਚੇ ਛੱਡੋ, ਉਹਨਾਂ ਦੇ ਤਾਂ ਪੋਤੇ ਦੋਤੇ ਹੋਏ ਨੇ। ਸੁਲਤਾਨਪੁਰ ਇੱਕ ਕਾਲੋਨੀ ਹੈ ਵੈਸਟ ਦਿੱਲੀ ਵਿੱਚ, ਜਿੱਥੇ ਕਤਲੇਆਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ, ਤੁਹਾਨੂੰ ਪਤਾ ਹੀ ਹੈ। ਉਹਨਾਂ ਪਰਿਵਾਰ, ਉਹ ਪਰਿਵਾਰ ਤਾਂ ਨਿਕਲ ਗਏ ਅਲਵਰ ਚਲੇ ਗਏ, ਜੋ ਵੀ ਹੈ। ਪਰ ਉਸੇ ਜਗ੍ਹਾ ਵਿੱਚ ਜੋ ਵੀ ਸਿੱਖ ਪਰਿਵਾਰ ਜਾਂ ਜੋ ਵੀ ਪਰਿਵਾਰ ਨੇ, ਸਿੱਖ ਹਿੰਦੂ ਵੀ ਹੈ, ਮੁਸਲਮਾਨ ਵੀ ਥੋੜੇ ਨੰਬਰ ਤੇ ਹੈ, ਉਹਨਾਂ ਦੇ ਬੱਚਿਆਂ ਨੂੰ, ਸਿੱਖੇਗਰ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਹਾਂ, ਤੇ ਉਹ ਉਹਨਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਇੱਕ DSGMC ਸਕੂਲ ਹੈ ਬੁੱਧ ਵਿਹਾਰ ਵਿੱਚ ਉੱਥੇ। ਸੋ ਇਸ ਤਰ੍ਹਾਂ ਦੇ, ਕਿਉਂਕਿ ਤੁਸੀਂ ਪੁੱਛਿਆ ਸੀ ਅਸੀਂ ਕੀ ਕਰਦੇ ਹਾਂ, ਅਸੀਂ ਸਿਰਫ ਵਕਾਲਤ ਨਹੀਂ ਕਰਦੇ, ਅਸੀਂ ਹਿਊਮੈਨੀਟੇਰੀਅਨ ਰਿਲੀਫ ਵੀ ਕਰਦੇ ਹਾਂ ਤੇ ਬੱਚਿਆਂ ਦੀ ਸਕਾਲਰਸ਼ਿਪ ਵੀ ਦਵਾਉਂਦੇ ਹਾਂ। ਸੋ ਜਿਸ ਤਰ੍ਹਾਂ ਅਸੀਂ ਹੁਣ ਬੰਗਲਾਦੇਸ਼ ਵਿੱਚ ਰੋਹਿੰਗਨ ਰੈਫਿਊਜੀ ਦਾ ਕੰਮ ਸਪਤੰਬਰ ਤੋਂ ਸ਼ੁਰੂ ਕੀਤਾ ਹੈ। ਹਾਂ, ਅਸੀਂ ਸੋਸ਼ਲ ਮੀਡੀਆ ਵਿੱਚ ਜ਼ਿਆਦਾ ਨਹੀਂ ਭਟਕਦੇ, ਕਿਉਂਕਿ ਟਾਈਮ ਨਹੀਂ ਹੈ ਵੀਰ, ਬਿਲਕੁਲ ਟਾਈਮ ਨਹੀਂ ਹੈ। ਪਰ ਆਸ ਹੈ ਕਿ ਜੇ ਅਸੀਂ ਕਿਸੇ ਨੂੰ ਹਾਇਰ ਕਰਕੇ ਕੰਮ ਕਰਵਾ ਲਾਂਗੇ, ਉਹ ਵੱਖਰੀ ਗੱਲ ਹੈ। ਜੇ ਤੁਸੀਂ ਕਹੋ ਮਨਜਿੰਦਰਪਾਲ ਤੂੰ ਵਕਾਲਤ ਵੀ ਕਰਨੀ ਹੈ, ਗੁਰਦੁਆਰੇ ਜਾ ਕੇ ਸੰਗਤ ਨਾਲ ਗੱਲਬਾਤ ਵੀ ਕਰਨੀ ਹੈ, ਤੇ ਨਾਲ ਨਾਲ ਸੋਸ਼ਲ ਮੀਡੀਆ ਵੀ ਕਰਨਾ ਹੈ, ਉਹ ਤਾਂ ਬੰਦੇ ਕੋਲ 24 ਘੰਟਿਆਂ ਦੇ ਵਿੱਚ ਨਹੀਂ ਹੁੰਦਾ। ਜੇ ਕੋਈ ਸੰਸਥਾਵਾਂ ਕਰ ਰਹੀਆਂ ਨੇ, ਉਹਨਾਂ ਖਾਸ ਬੰਦੇ ਰੱਖੇ ਨੇ ਕਰਨ ਨੂੰ ਵੀ, ਓਕੇ। ਸੋ ਉਹ ਜੇ ਸਾਡੇ ਵਿੱਚ ਉਹ ਹਿੰਮਤ ਪਈ ਪੈਸਿਆਂ ਦੀ, ਅਸੀਂ ਤਾਂ ਹੁਣ ਤੱਕ ਲਾ ਰਹੇ ਹਾਂ ਪੀੜਿਤ ਲੋਕਾਂ ਤੇ, ਜੇ ਅਸੀਂ ਸਾਡੀ ਗੱਲ ਬਾਹਰ ਕੱਢਣ ਲਈ ਸਾਨੂੰ ਸੋਸ਼ਲ ਮੀਡੀਆ ਵਰਤਣਾ ਪਵੇ, ਇੱਕ ਦਿਨ ਸਾਨੂੰ ਵਰਤਣਾ ਪਵੇ, ਅਸੀਂ ਵਰਤਾਂਗੇ। ਇਸ ਵੇਲੇ ਜੋ ਰੱਬ ਨੇ ਸੇਵਾ ਦਿੱਤੀ ਉਹ ਅਸੀਂ ਸਾਰ ਰਹੇ ਹਾਂ।
ਜੀ ਜੀ ਜੀ। ਸੋ ਚਲੋ ਜੀ, ਸੇਵਾ ਹੌਲੀ ਹੌਲੀ ਇਹਦੇ ਵਿੱਚ ਜਦੋਂ ਲੋਕ ਜੁੜਦੇ ਆ, ਤੇ ਆਪੇ ਕੋਈ ਉਹ ਜ਼ਿੰਮੇਵਾਰੀਆਂ ਚੱਕਣ ਵਾਲੇ ਲੋਕ ਵੀ ਜੁੜ ਜਾਣਗੇ, ਤੇ ਉਮੀਦ ਕਰਦੇ ਆ ਚੰਗੇ ਕਾਰਜਾਂ ਤੇ ਕੋਈ ਤੋੜਾ ਨਹੀਂ ਹੁੰਦਾ ਕਿਸੇ ਚੀਜ਼ ਦਾ, ਤੇ ਇਹਦੇ ਵਿੱਚ ਵੀ। ਹੁਣ ਇੱਕ ਹੋਰ ਮੈਂ ਸਵਾਲ ਕਰਨਾ ਚਾਹੂੰਗਾ, ਤੁਸੀਂ ਜਿੰਨੇ ਮਸਲੇ ਸਿੱਖਿਜ਼ਮ ਨਾਲ ਰਿਲੇਟਡ ਉਠਾਉਣੇ ਹੋ, ਤੇ ਜਦੋਂ ਵੀ ਉਹਦਾ ਉਸਨੂੰ ਤੁਸੀਂ ਅਦਾਲਤਾਂ ਦੇ ਵਿੱਚ ਪ੍ਰੂਫ ਕਰਨਾ ਹੁੰਦਾ ਜਾਂ ਪ੍ਰੂਵ ਕਰਨਾ ਹੁੰਦਾ ਅਦਾਲਤਾਂ ਦੇ ਵਿੱਚ, ਤੁਸੀਂ ਤਾਂ ਤੁਹਾਨੂੰ ਉਸ ਟਾਈਮ ਸਿੱਖ ਸੁਪਰੀਮ ਜਿਹੜੀ ਇੱਕ ਸਾਡੀ ਸੰਸਥਾ, ਉਹਦਾ ਮੈਨੂੰ ਲੱਗਦਾ ਬਹੁਤ ਸਾਰਾ ਸਹਿਯੋਗ ਚਾਹੀਦਾ ਹੁੰਦਾ, ਚਾਹੇ ਸ੍ਰੀ ਖਾਲਸਾ ਸਾਹਿਬ ਦਾ ਕਹੀਏ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹੀਏ, ਉਹਨਾਂ ਦਾ ਸਹਿਯੋਗ ਵੀ ਬਹੁਤ ਚਾਹੀਦਾ ਹੁੰਦਾ ਹੋਣਾ, ਜਿੱਥੋਂ ਤੱਕ ਮੇਰੀ ਸੋਚੀ ਕੰਮ ਕਰਦੀ ਹੈ। ਕਿਉਂਕਿ ਹਮੇਸ਼ਾ ਅਦਾਲਤਾਂ ਕਿਸੇ ਗੱਲਾਂ ਚ ਵਿਸ਼ਵਾਸ ਨਹੀਂ ਕਰਦੀਆਂ, ਉਹ ਸਬੂਤ ਮੰਗਦੀਆਂ, ਉਹਦੇ ਰਿਟਰਨ ਦੇ ਵਿੱਚ ਚੀਜ਼ਾਂ ਮੰਗਦੀਆਂ, ਕੋਈ ਹਿਸਟੋਰੀਕਲ ਫੈਕਟ ਮੰਗਦੀਆਂ। ਇਹ ਸੰਸਥਾਵਾਂ ਤੁਹਾਨੂੰ ਕਿੱਥੋਂ ਤੱਕ ਸਹਿਯੋਗ ਦੇ ਰਹੀਆਂ?
ਵੀਰ ਜੀ, ਪਹਿਲਾਂ ਤਾਂ ਸਾਨੂੰ ਤਾਕਤ ਗੁਰੂ ਸਾਹਿਬ ਦੀ ਬਾਣੀ ਚ ਮਿਲਦਾ ਹੈ। ਜੋ ਵੀ ਸਾਡੀ ਦਲੀਲਾਂ ਨੇ ਉੱਥੋਂ ਹੀ ਆਉਂਦੀਆਂ ਨੇ, ਭਾਵੇਂ ਅਸੀਂ ਦੁਨੀਆਂ ਦੇ ਰੂਪ ਵਿੱਚ ਅਸੀਂ ਵੱਖੋ ਵੱਖਰੇ ਸਟੇਟਮੈਂਟ ਕੱਢਦੇ ਹਾਂ। ਫੋਰ ਐਗਜ਼ਾਮਪਲ, ਜਦੋਂ ਮੈਂ ਫਿਰ ਪਿੱਛੇ ਜਾਵਾਂ 30 ਸਾਲ ਪਹਿਲਾਂ, 30 ਸਾਲ ਤੋਂ ਜ਼ਿਆਦਾ ਪਹਿਲਾਂ, UK ਵਿੱਚ ਇੱਕ ਸਿੱਖ ਬੱਚੇ, ਮਾਂਡਲਾ ਕਰਕੇ ਬੱਚੇ ਦਾ ਨਾਂ ਸੀ, ਉਹਨਾਂ ਦੀ ਜਿਹੜੀ ਗੋਦ ਸੀ, ਗੁਰਵਿੰਦਰ ਸਿੰਘ ਦਾ ਨਾਂ ਹੈ, ਅੱਜ ਉਹ ਵਕੀਲ ਵੀ ਹੈ। ਉਹਨਾਂ ਨੇ ਕੇਸ ਚੁੱਕੀ ਸੀ, ਕਿਉਂਕਿ ਉਹੀ ਜਿਸ ਤਰ੍ਹਾਂ ਸਿਦਕ ਸਿੰਘ ਦੇ ਮੈਲਬਨ ਦੇ ਕੇਸ ਵਾਂਗੂ ਪਟਕਾ ਸੀ, ਇਸ ਕਰਕੇ ਸਕੂਲ ਵਿੱਚ, ਉਹ ਵੀ ਇੱਕ ਪ੍ਰਾਈਵੇਟ ਸਕੂਲ ਸੀ, ਨਹੀਂ ਸੀ ਇਨਰੋਲ ਕਰਨ ਦਿੰਦੇ 30-40 ਸਾਲ ਪਹਿਲਾਂ। ਤੇ ਉਹ ਕੇਸ ਅਸੀਂ ਹਾਊਸ ਆਫ ਲਾਰਡਸ ਤੱਕ ਸਿੱਖ ਪੰਥ ਲੈ ਕੇ ਗਿਆ, ਹੈ ਨਾ, ਜੂਝ ਕੇ, ਮੁਜ਼ਾਹਰੇ ਕਰਕੇ ਵੀ, ਪਟੀਸ਼ਨਾਂ ਕਰ ਕੁਰ ਕੇ। ਤੇ ਫਿਰ ਉਹ ਉਸ ਹਾਊਸ ਆਫ ਲਾਰਡਸ ਨੇ ਕੀ ਬੋਲਿਆ, ਕਿਉਂਕਿ ਉਸ ਹਾਊਸ ਆਫ ਲਾਰਡਸ ਦੇ ਕੇਸ ਵਿੱਚ ਰੇਸ ਰਿਲੇਸ਼ਨ ਐਕਟ ਹੇਠਾਂ ਕੇਸ ਲੈ ਕੇ ਗਏ ਸੀ, ਵੀ ਇਹ ਰੇਸ ਜਿਹੜੀ ਹੈ, ਇਹ ਰੇਸ ਮੈਂ ਪੰਜਾਬੀ ਵਿੱਚ ਨਸਲ ਕਹੀਏ, ਨਸਲ ਜਿਹੜੀ ਹੈ, ਸਿੱਖ ਨਸਲ ਜਿਹੜੀ ਵੀ ਨਸਲ ਹੈ, ਉਹਦੇ ਉਲਟ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ। ਉਸ ਵੇਲੇ ਉਹ ਕਾਨੂੰਨ ਸੀ, ਉਦੋਂ ਰਿਲੀਜੀਅਸ ਪ੍ਰੋਟੈਕਸ਼ਨ ਨਹੀਂ ਸੀ, ਅੱਜ ਹਿਊਮਨ ਰਾਈਟਸ ਐਕਟ ਦੇ ਹੇਠਾਂ UK ਵਿੱਚ ਰਿਲੀਜੀਅਸ ਪ੍ਰੋਟੈਕਸ਼ਨ ਵੀ ਹੈ ਨਾ, ਅਗੇਂਸਟ ਡਿਸਕ੍ਰਿਮੀਨੇਸ਼ਨ, ਅਗੇਂਸਟ ਰਿਲੀਜੀਅਸ ਡਿਸਕ੍ਰਿਮੀਨੇਸ਼ਨ। ਸੋ ਉਸ ਵੇਲੇ ਜਦੋਂ ਉਹ ਸਿੱਖ ਲੈ ਕੇ ਗਏ ਸੀ, ਉਸ ਟਾਈਮ ਦੇ ਸਿੱਖ, ਉਹ ਇਸ ਕਰਕੇ ਲੈ ਕੇ ਗਏ ਸੀ ਕਿਉਂਕਿ ਉਹਨਾਂ ਨੂੰ ਆਪਣੇ ਧਾਰਮਿਕ ਸ਼ਕਤੀ ਤੋਂ ਪਤਾ ਸੀ ਵੀ ਅਸੀਂ ਇੱਕ ਕੌਮ ਹਾਂ। ਦੇਖੋ ਉਸ ਵੇਲੇ ਐਕਟ ਕਹਿੰਦੀ ਸੀ ਰੇਸ ਰਿਲੇਸ਼ਨਸ ਐਕਟ, ਹੈ ਨਾ, ਸਾਡੇ ਵਿੱਚ ਲਫ਼ਜ਼ ਹੈ ਕੌਮ। ਤੇ ਜੇ ਭਾਈ ਗੁਰਦਾਸ ਨੇ ਬੋਲਿਆ ਹੈ ਵੀ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪੰਥ ਮੀਨਸ ਰਸਤਾ, ਰਸਤਾ ਮੀਨਸ ਰਸਤਾ ਕੌਣ ਚੁੱਕਦਾ, ਇੱਕ ਪੂਰਾ ਗਰੁੱਪ, ਗਰੁੱਪ ਕੌਮ, ਹੈ ਨਾ। ਇਹ ਕਰ ਕਰਕੇ ਦਲੀਲਾਂ ਪੰਥ ਬਾਣੀ ਤੋਂ ਮਿਲਦੀਆਂ ਨੇ, ਹੈ ਨਾ, ਤੇ ਭਾਈ ਗੁਰਦਾਸ ਦੀ ਬਾਣੀ ਵੀ ਬਾਣੀ ਸਮਝੀ ਜਾਂਦੀ ਹੈ, ਬਾਣੀ ਦਾ ਪੂੰਜ, ਹੈ ਨਾ। ਸੋ ਇਸ ਕਰਕੇ ਸਾਡੀਆਂ ਦਲੀਲਾਂ ਸਾਨੂੰ ਗੁਰਬਾਣੀ ਤੋਂ ਮਿਲਦੀਆਂ ਨੇ। ਹਾਂ, ਦੁਨਿਆਵੀ ਰੂਪ ਚ ਅਸੀਂ ਕਿਸ ਤੋਂ ਬਿਆਨ ਲੈਣੇ ਹਾਂ, ਅਸੀਂ ਉਸ ਵੇਲੇ ਜਿਹਦੇ ਵੀ ਵਿਅਕਤੀ ਹੋਣਗੇ, ਉਹਨਾਂ ਦੇ ਐਕਸਪਰਟ ਸਟੇਟਮੈਂਟ ਲਿਆ, ਉਹਨਾਂ ਨੇ ਬੋਲ ਕੇ ਦੱਸਣਾ ਸੀ ਨਾ ਵੀ ਬਾਣੀ ਚ ਇਸ ਤਰ੍ਹਾਂ ਹੈ ਜਾਂ ਜੋ ਵੀ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਸਵੀਡਨ ਦੀ ਕੇਸ ਤੇ ਫਿਰ ਸਿਡਨੀ ਦੇ ਕੇਸ ਵਿੱਚ ਵੀ ਉਹੀ ਬਿਆਨ ਵਰਤਾਂਗੇ। ਅਸੀਂ ਅਕਾਲ ਤਖ਼ਤ ਸਾਹਿਬ ਨੂੰ ਕਿਹਾ ਹੈ ਤੁਸੀਂ ਪਲੀਜ਼ ਸਾਨੂੰ ਆਦੇਸ਼ ਦੱਸੋ ਵੀ ਹੈਲਮਟ ਦਾ ਤੇ ਸਿੱਖ ਦੇ ਦਸਤਾਰ ਦਾ ਕੀ ਸੋਚ ਹੈ ਪੰਥ ਵਿੱਚ, ਹੈ ਨਾ, ਤੇ ਵੇਖਾਂਗੇ ਉਹ ਕਿਸ ਤਰ੍ਹਾਂ ਲਿਖਦੇ ਨੇ ਤੇ ਉਹਦੇ ਅਨੁਸਾਰ ਅਸੀਂ ਉਸਨੂੰ ਵਰਤਾਂਗੇ। ਸੋ ਇਹ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ, ਭਾਵੇਂ SGPC ਹੋਵੇ, SGPC ਇੱਕ ਸੰਸਥਾ ਹੈ, ਅਕਾਲ ਤਖ਼ਤ ਸਾਹਿਬ ਇੱਕ ਗੁਰੂ ਦੀ ਦੇਣ ਹੈ, ਥੋੜਾ ਜਿਹਾ ਫਰਕ ਹੈ। SGPC ਐਕਟ ਹੇਠਾਂ ਬਣੀ ਹੈ, ਹੈ ਨਾ, ਗੁਰਦੁਆਰਾ ਐਕਟ 1925। ਅਕਾਲ ਤਖ਼ਤ ਕਿਸੇ ਇਨਸਾਨ ਨੇ ਨਹੀਂ ਬਣਾਈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਉਸਨੂੰ, ਜੋ ਵੀ ਤੁਸੀਂ ਹਿਸਟੋਰੀਕਲ ਸੋਰਸ ਵੇਖੋਗੇ, ਭਾਵੇਂ ਕੋਈ ਵੀ ਲੜ ਭਿੜ ਕੇ ਕਵੇ ਵੀ ਉਸ ਵੇਲੇ ਦੀ ਨਹੀਂ ਸੀ, ਉਸ ਤਰ੍ਹਾਂ ਸਿਰਫ ਤਖ਼ਤ ਤੇ ਬੈਠੀ ਸੀ, ਜੋ ਵੀ ਹੈ, ਸਾਨੂੰ ਸਮਝ ਹੈ ਵੀ ਅਕਾਲ ਤਖ਼ਤ ਸਾਹਿਬ ਸੀਨਾ ਬਸੀਨਾ ਤੋਂ ਸਾਨੂੰ ਹਿਸਟੋਰੀਕਲ ਐਵੀਡੈਂਸ ਹੈ ਵੀ ਸਾਡੇ ਨਾਲ ਬਹੁਤ ਚਿਰਦਾ ਅਸੀਂ ਚਲਾਉਂਦੇ ਆਏ ਹਾਂ ਐਸ ਅ ਟੈਂਪਰਲ ਸੀਟ ਆਫ ਦ ਸਿੱਖਸ, ਜਿੱਥੋਂ ਸਾਨੂੰ ਆਦੇਸ਼ ਮਿਲਦੇ ਨੇ। ਸੋ ਉੱਥੇ ਅਸੀਂ ਜਾਂਦੇ ਹਾਂ, ਹੁਣ ਤੱਕ ਉਹਨਾਂ ਨੇ ਨਾਂ ਨਹੀਂ ਕੀਤੀ, ਉਹ ਆਦੇਸ਼ ਕਿਸ ਤਰ੍ਹਾਂ ਦੇ ਆਉਣ, ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਉਹਨਾਂ ਨੂੰ ਪ੍ਰੇਰਦੇ ਹਾਂ ਵੀ ਇਸ ਐਂਗਲ ਤੇ ਬੋਲੋ, ਮਤਲਬ ਇਸ ਤਰ੍ਹਾਂ ਬੋਲੋ ਨਹੀਂ, ਇਸ ਐਂਗਲ ਤੇ ਬੋਲੋ ਵੀ ਅਸੀਂ ਹੈਲਮਟ ਦੀ ਗੱਲ ਕਰਨੀ, ਹੁਣ ਹੈਲਮਟ ਦੀ ਗੱਲ ਦੱਸੋ। ਸੋ ਯਾ, ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਮਿਲਣਾ ਚਾਹੀਦਾ ਤੇ ਅਸੀਂ ਜਾਂਦੇ ਹਾਂ, ਅੱਜ ਤੱਕ ਜਾਂਦੇ ਹਾਂ, ਜਿਸ ਤਰ੍ਹਾਂ ਮੈਂ ਦੱਸਿਆ ਅਸੀਂ ਉਡੀਕ ਰਹੇ ਹਾਂ ਇੱਕ ਆਦੇਸ਼ ਹੁਣ ਸਵੀਟ।
ਜੀ ਜੀ ਜੀ, ਸੋ ਬਹੁਤ ਵਧੀਆ ਜੀ। ਸੋ ਬੀਬਾ ਜੀ, ਬੜਾ ਚੰਗਾ ਲੱਗਿਆ ਆਪਣੀ ਨਾਲ ਗੱਲਬਾਤ ਕਰਕੇ, ਮੈਨੂੰ ਦਾ ਕਾਲ ਫੇਰ ਕੱਟੀ ਗਈ ਹੈ ਜੀ, ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਦੁਬਾਰਾ ਜੋੜਨ ਦੀ, ਇਹ ਕੋਈ ਸਾਡੇ ਸਿਸਟਮ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਵਾਰ ਵਾਰ ਕਾਲ ਕੱਟੀ ਜਾਂਦੀ ਹੈ, ਸੋ ਦੁਬਾਰਾ ਫੇਰ ਅਸੀਂ ਕਾਲ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬੀਬਾ ਜੀ ਬਹੁਤ ਹਾਂਜੀ, ਮਾਫੀ ਚਾਹੁੰਦੇ ਹਾਂ, ਕੋਈ ਨਾ ਕੋਈ ਸਿਸਟਮ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜੀ, ਪਰ ਫੇਰ ਵੀ ਚਲੋ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸਾਰੀਆਂ ਗੱਲਾਂ ਦੀ ਜਿਹੜੀ ਸਾਨੂੰ ਪਤਾ ਲੱਗਿਆ, ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਸਾਨੂੰ ਨੌਲੇਜ ਮਿਲੀ ਹੈ ਵੀ ਕਿੱਥੇ ਕਿੱਥੇ ਬੈਕ ਐਂਡ ਤੇ ਇੱਥੇ ਕੀ ਕੁਛ ਹੋ ਰਿਹਾ। ਸੋ ਉਮੀਦ ਕਰਦੇ ਹਾਂ ਜੀ ਆਪ ਜੀ ਨੂੰ ਵਾਹਿਗੁਰੂ ਹੋਰ ਵੱਲ ਬਖਸ਼ਣ ਤੇ ਆਪ ਜੀ ਨੂੰ ਹੋਰ ਉਦਮ ਬਖਸ਼ਣ ਤੇ ਤੁਸੀਂ ਜਿਹੜੀ ਖਾਲਸਾ ਪੰਥ ਦੀ ਜਿਹੜੀ ਇਸ ਮਰਿਆਦਾ ਨੂੰ ਹੋਰ ਅੱਗੇ ਲੈ ਕੇ ਜਾਓ ਤੇ ਗੁਰੂ ਸਾਹਿਬਾਨਾਂ ਬੰਨੀਓ ਚਲਾਈ ਇਸ ਰੀਤ ਦੇ ਜਿਹੜੀਆਂ ਪੈੜਾਂ ਨੂੰ ਨੱਪਦੇ ਜਾਓ। ਪਰ ਹੁਣ ਤੁਹਾਨੂੰ ਇੱਕ ਮੈਂ ਜਾਂਦੇ ਜਾਂਦੇ ਇੱਕ ਸਵਾਲ ਕਰਨਾ ਚਾਹਾਂਗਾ, ਉਹ ਸਵਾਲ ਮੇਰਾ ਇਹ ਆ ਵੀ ਅਕਸਰ ਨਾ ਸਾਡੇ ਲੋਕ ਨੈਗੇਟਿਵਿਟੀ ਨੂੰ ਜਾਂ ਨੈਗੇਟਿਵ ਗੱਲਾਂ ਨੂੰ ਬੜੀ ਤੇਜ਼ੀ ਨਾਲ ਚੱਕਦੇ ਆ, ਅੱਜ ਕੱਲ੍ਹ ਜਦੋਂ ਦਾ ਜਿਹੜਾ ਮੀਡੀਆ ਹਰ ਬੰਦੇ ਦੇ ਹੱਥ ਆਇਆ ਤੇ ਉਹ ਤਾਂ ਬਾਹਲਾ ਹੀ ਚੱਕਦਾ ਗਾ, ਸੋ ਨੈਗੇਟਿਵਿਟੀ ਇਹ ਹੁੰਦੀ ਆ ਵੀ ਕਹਿਣਗੇ ਵੀ ਸਿੱਖ ਪੰਥ ਨੂੰ ਖਤਰਾ, ਜਿਵੇਂ ਪੰਜਾਬੀ ਬੋਲੀ ਨੂੰ ਖਤਰਾ, ਮਾਂ ਬੋਲੀ ਨੂੰ ਖਤਰਾ, ਸਿੱਖ ਪੰਥ ਦੀਆਂ ਜਿਹੜੀਆਂ ਉਹ ਜਿਹੜੀਆਂ ਕਿਤੇ ਨਾ ਕਿਤੇ ਢਹਿੰਦੀਆਂ ਗੱਲਾਂ ਆ ਰਹੀਆਂ। ਪਰ ਜਿਹੜਾ ਸਾਡਾ ਨਜ਼ਰੀਆ ਤਾਂ ਵੱਖਰਾ, ਅਸੀਂ ਤਾਂ ਦੇਖ ਰਹੇ ਹਾਂ ਵੀ ਦੁਨੀਆਂ ਭਰ ਦੇ ਵਿੱਚ ਜਿਹੜੀ ਸਿੱਖ ਪੰਥ ਦੀ ਮਹਿਮਾ
ਮੈਨੂੰ ਕਿਸੇ ਪਾਸੋਂ ਲੱਗ ਨਹੀਂ ਰਿਹਾ ਵੀ ਕੋਈ ਖਤਰੇ ਵਾਲੀ ਗੱਲ ਆ। ਅਸੀਂ ਤਾਂ ਸਮਾਂ ਦੀ ਦੂਜਿਆਂ ਲਈ ਇੱਕ ਚੈਲੰਜ ਬਣੇ ਹੋਏ ਆ, ਦੂਜਿਆਂ ਲਈ ਇੱਕ ਬਣੇ। ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਤੁਸੀਂ ਦੁਨੀਆਂ ਦੇ ਵਿੱਚ ਜਾ ਘੁੰਮਦੇ ਹੋ, ਲੀਗਲੀ ਦੇਖਦੇ ਹੋ, ਬੜੇ ਉਸ ਹੋਰ ਵਿਜ਼ਨ ਨਾਲ ਸਾਰਾ ਕੁਛ ਦੇਖ ਰਹੇ ਹੋ, ਤੁਸੀਂ ਕੀ ਸੋਚਦੇ ਹੋ ਜਿਹੜੀ ਸਿੱਖ ਪੰਥ ਆ ਜਿਹੜਾ ਇਸ ਟਾਈਮ ਉਹ ਕਿੱਥੇ ਖੜਾ?
ਵੀ ਜੀ, ਜਬੈ ਬਾਨ ਲਾਗੋ ਤਬੈ ਰੋਸ ਜਾਗੋ ਤਾਂ ਸਾਡੀ ਬਾਣੀ ਵਿਚ ਲਿਖਿਆ ਹੋਇਆ ਹੈ। ਸੋ ਉਸ ਰੂਪ ਵਿਚ ਅਕਾਲ ਪੁਰਖ ਆਪਣੀ ਦੁਨੀਆਂ ਨੂੰ, ਸਿੱਖ ਨੂੰ ਛੱਡੋ, ਸਾਰੀ ਦੁਨੀਆਂ ਨੂੰ ਕਿਸ ਤਰ੍ਹਾਂ ਭੇਜਦਾ ਹੈ, ਥੋੜੀ ਜੀ ਮੁਸ਼ਕਿਲ ਦੇ ਕੇ, ਦੁੱਖ ਦਾਰੂ ਸੁਖ ਰੋਗ ਪਿਆ, ਹੈਨਾ। ਸੋ ਅਸੀਂ ਇੱਕ ਦੁੱਖ ਨੂੰ ਦੁੱਖ ਨਹੀਂ ਵੇਨੇ, ਜਿਸਤਰਾਂ ਗੁਰੂ ਤੇਗ ਬਹਾਦਰ ਸਾਹਿਬ ਬੋਲਦੇ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੇ, ਹੈਨਾ। ਸੋ ਮਤਲਬ ਵੀ ਅਸੀਂ ਚੜ੍ਹਦੀ ਕਲਾ ਵਿਚ ਰਹੀਏ, ਜਿਹੜਾ ਵੀ ਦੁੱਖ ਸੁੱਖ ਹੈ ਉਹ ਵੀ ਦਿੱਤਾ ਆਇਆ ਹੈ, ਤੇ ਉਹ ਇਸ ਕਾਰਨ ਆਇਆ ਕਿ ਸ਼ਾਇਦ ਅਸੀਂ ਸੁੱਤੇ ਹਾਂ, ਥੋੜੀ ਸੌ ਜਾਂਦੇ ਹਾਂ ਨਾ ਕੁਛ ਕਰਦੇ ਕਰਦੇ। ਸੋ ਇਸ ਕਰਕੇ ਅਸੀਂ ਚੜ੍ਹਦੀ ਕਲਾ ਦੀ ਜਿਹੜੀ ਸਪਿਰਿਟ ਹੈ ਗੁਰੂ ਸਾਹਿਬ ਨੇ ਦਿੱਤੀ, 1,25,000 ਸੇ ਏਕ ਲੜਾਉਣ ਦੀ ਜਿਹੜੀ ਸਪਿਰਿਟ ਦਿੱਤੀ ਹੈ, ਉਸ ਦਾ ਕੋਈ ਹੱਦ ਨਹੀਂ ਹੈ। ਸਿਰਫ ਸਾਨੂੰ ਅਪਣਾਉਣੀ ਚਾਹੀਦੀ ਹੈ, ਰੋਜ਼ ਅਸੀਂ ਆਪਣੇ ਪਾਠ ਪੂਜਾ ਨਾਲ ਜੋ ਵੀ ਅਸੀਂ ਸੇਵਾਵਾਂ ਕਰਦੇ ਹਾਂ ਉਹਦੇ ਨਾਲ ਜੋ ਸ਼ਕਤੀ ਮਿਲਦੀ ਹੈ ਫਿਰ ਉਹ ਗੁਰਬਾਣੀ ਰਾਹੀਂ ਮਿਲਦੀ ਹੈ। ਸੋ ਗੁਰਬਾਣੀ ਦੀ ਚੇਤਾਵਨੀ ਜਿਹੜੀ ਹੈ, ਸੋ ਜੇ ਨਿਊ ਈਅਰ ਦੀ ਮੈਸੇਜ ਮੇਰੀ ਇਹੀ ਹੈ, ਜਿਹੜੇ ਲੋਕ ਕਹਿੰਦੇ ਵੀ ਪਾਠ ਕਰਨ ਦੀ ਕੀ ਲੋੜ ਹੈ, ਇੱਕ ਵਾਰੀ ਕਰ ਲਿਆ ਸਮਝ ਲਿਆ ਜਪਜੀ ਸਾਹਿਬ ਕੀ ਕਹਿ ਰਿਹਾ ਹੈ, ਬਾਰ ਬਾਰ ਕਰਨ ਦੀ ਕੀ ਲੋੜ, ਕਿਉਂਕਿ ਇਨਸਾਨ ਬਾਰ ਬਾਰ ਚੇਤਾਵਨੀ ਦੀ ਲੋੜ ਹੈ ਵੀ ਚੜ੍ਹਦੀ ਕਲਾ ਵਿੱਚ ਰਹੋ, ਸਭ ਕੁਛ ਜੋ ਹੋ ਰਿਹਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਇਹ ਚੇਤਾਵਨੀ ਦੀ ਲੋੜ ਹੈ। ਸੋ ਤੁਸੀਂ ਬਹੁਤ ਸੋਹਣੇ ਬੋਲ ਬੋਲੇ ਨੇ ਨਿਊ ਈਅਰ ਲਈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਇਹੀ ਕਰਨਾ ਚਾਹੀਦਾ ਹੈ, ਆਪਣੇ ਹੁਕਮ ਵਿੱਚ ਰਹੋ, ਜੋ ਹੋ ਰਿਹਾ ਹੈ ਕਿਸੇ ਕਾਰਨ ਹੋ ਰਿਹਾ ਹੈ, ਤੁਸੀਂ ਕਦਮ ਚੁੱਕ ਕੇ ਗਾਂ ਤੁਰੋ। ਸੋ ਉਸ ਸਪਿਰਿਟ ਵਿੱਚ ਪੂਰੀ ਜਗਤ, ਮੈਂ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਹੀ, ਕਿਉਂਕਿ ਸਿੱਖ ਦਾ ਫਰਕ ਇਹੀ ਹੈ ਵੀ ਜੋ ਕੁਛ ਸਿੱਖ ਰਿਹਾ ਉਹ ਸਿੱਖ ਹੈ, ਜੋ ਸਿੱਖਣਾ ਬੰਦ ਕਰਤਾ ਵੀ ਅੱਛਾ ਮੈਂ ਤਾਂ ਹੁਣ ਢੇਹ ਢਾ ਕੇ ਮੈਂ ਬਹਿ ਜਾਣਾ ਹੈ ਕਿਉਂਕਿ ਮੁਸ਼ਕਿਲ ਆ ਰਹੀ ਹੈ, ਫਿਰ ਉਹ ਸਿੱਖ ਨਹੀਂ ਹੈ, ਹੈਨਾ। ਕਿਸ ਤਰ੍ਹਾਂ ਮੈਂ ਸਿੱਖ ਲਫ਼ਜ਼ ਕੈਪੀਟਲ ਐਸ ਵੀ ਹੁੰਦਾ ਹੈ, ਇੱਕ ਸਮਾਲ ਐਸ ਵੀ ਸਿੱਖ ਹੁੰਦਾ ਜਿਹੜਾ ਸਿੱਖੀ ਜਾਵੇ। ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਤਾਂ ਇਹੀ ਹੈ ਨਾ ਵੀ ਇੱਕ ਸਟੂਡੈਂਟ ਹੈ ਤੇ ਇੱਕ ਗੁਰੂ ਹੈ, ਤੇ ਗੁਰੂ ਦੇ ਪਿੱਛੇ ਲੱਗੋਗੇ ਤੁਸੀਂ ਗੁਰਮੁਖ ਹੋ, ਜੇ ਤੁਸੀਂ ਆਪਣੇ ਮਨ ਦੇ ਪਿੱਛੇ ਲੱਗੋਗੇ ਵੀ ਮੈਂ ਤਾਂ ਹੁਣ ਢਹਿ ਗਿਆ ਆ ਜਾਂ ਮੈਨੂੰ ਮੁਸ਼ਕਿਲ ਆ ਰਹੀ ਹੈ, ਫਿਰ ਤੁਸੀਂ ਤਾਂ ਗਿਰ ਹੀ ਜਾਓਗੇ। ਸੋ ਗੁਰੂ ਦੇ ਪਿੱਛੇ ਲੱਗੋ, ਤੁਹਾਨੂੰ ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਹੈ।
ਜੀ ਜੀ ਜੀ, ਸੋ ਉਮੀਦ ਹੈ ਜੀ ਚੜ੍ਹਦੀ ਕਲਾ ਦੇ ਵਿੱਚ ਪੰਥ ਦੀਆਂ ਜਿਹੜੀਆਂ ਗੂੰਜਾਂ ਸਾਰੀ ਦੁਨੀਆਂ ਦੇ ਵਿੱਚ ਪੈਣ, ਤੇ ਸਾਨੂੰ ਅਸੀਂ ਤਾਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਇਸ ਟਾਈਮ, ਅਸੀਂ ਦੁਨੀਆਂ ਦੇ ਵੱਡੇ ਕੋਨੇ ਦੇ ਵਿੱਚ ਸਾਡੀ ਦਸਤਾਰ ਚਮਕ ਰਹੀ ਆ, ਵੱਡੇ ਦੁਨੀਆਂ ਦੇ ਵੱਡੇ ਕੋਨੇ ਦੇ ਵਿੱਚ ਸਾਡੇ ਗੁਰੂ ਘਰ ਬਣ ਚੁੱਕੇ ਆ, ਤੇ ਸਾਡੇ ਬਾਰੇ ਚ ਜਿਹੜੀ ਸਾਡੀ ਪਛਾਣ ਦੇ ਵਿੱਚ ਹਰ ਰੋਜ਼ ਵਾਧਾ ਹੋ ਰਿਹਾ। ਸੋ ਦਿੱਕਤਾਂ ਇਹਨਾਂ ਰਾਹਾਂ ਦੇ ਵਿੱਚ ਆਉਣੀਆਂ ਲਾਜ਼ਮੀ ਸੀ, ਸੋ ਉਹਨਾਂ ਦਿੱਕਤਾਂ ਦੇ ਲਿਹਾਜ਼ ਲਈ ਸਾਡੇ ਕੋਲ ਸਾਨੂੰ ਉਹ ਜਿਹੀਆਂ ਰੂਹਾਂ ਵੀ ਵਾਹਿਗੁਰੂ ਨੇ ਬਖਸ਼ੀਆਂ ਹੋਈਆਂ ਜਿਹੜੀਆਂ ਕਿ ਉਹਨਾਂ ਦਿੱਕਤਾਂ ਦੇ ਵਿੱਚ ਉਂਗਲ ਫੜਦੀਆਂ ਜਾਂ ਕੋਸ਼ਿਸ਼ ਕਰਦੀਆਂ ਅੱਗੇ ਤੁਰਨੇ ਆ। ਸੋ ਬੀਬਾ ਜੀ, ਅਸੀਂ ਧੰਨਵਾਦੀ ਆ ਤੁਹਾਡੇ ਸਾਡੇ ਨਾਲ ਜੁੜਨ ਦੇ, ਤੇ ਧੰਨਵਾਦੀ ਆ ਸਿੱਖੋ ਮੰਨੀਓ ਵੀ ਤੁਸੀਂ ਇੱਕ ਜਿਹੜਾ ਵੱਡਾ ਕਾਰਜ ਆ ਜਿਹੜੀ ਤੁਹਾਡੀ ਡਿਊਟੀ ਲੱਗੀ ਹੈ, ਤੁਹਾਨੂੰ ਬੜੀ ਇਮਾਨਦਾਰੀ ਦੇ ਤਨਦੇਹੀ ਨਾਲ ਨਿਭਾ ਰਹੇ ਹੋ, ਤੇ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਜੀ ਵੀ ਤੁਹਾਨੂੰ ਹੋਰ ਵਾਹਿਗੁਰੂ ਵੱਲ ਬਖਸ਼ਣ, ਤੇ ਤੁਹਾਨੂੰ ਹੋਰ ਜਿਹੜੀ ਕੰਮ ਕਰਨ ਦਾ ਜਿਹੜਾ ਤੁਹਾਡਾ ਇੱਕ ਹੋਰ ਐਨਰਜੀ ਦੇਣ ਇਸ 2018 ਦੀ ਆਮਦ ਦੇ ਉੱਤੇ, ਤੇ ਜੇ ਕਦੇ ਵੀ ਅਸੀਂ ਮੀਡੀਆ ਦੇ ਜ਼ਰੀਏ ਜਾਂ ਪਰਸਨਲ ਤੌਰ ਦੇ ਉੱਤੇ ਤੁਹਾਡੇ ਕੰਮ ਕਿਸੇ ਕਾਰਜ ਵਿੱਚ ਹਿੱਸਾ ਬਣਾ ਸਕੀਏ ਜਾਂ ਤੁਹਾਡੀ ਹੈਲਪ ਕਰ ਸਕੀਏ, ਤਾਂ ਹਰਮਨ ਰੇਡੀਓ ਪੰਜਾਬੀ ਅਖਬਾਰ ਅਦਾਰਾ ਤੁਹਾਡੇ ਇੱਕ ਬੋਲ ਦੇ ਉੱਤੇ ਤੁਹਾਡੇ ਨਾਲ ਖੜੇਗਾ ਜੀ। ਤੇ ਅਸੀਂ ਇਸ ਦੁਆ ਅਰਦਾਸ ਨਾਲ ਆਪ ਜੀ ਨੂੰ ਆਪ ਜੀ ਤੋਂ ਵਿਦਾ ਲੈਂਦੇ ਹਾਂ ਜੀ, ਤੇ ਕਦੇ ਵੀ ਕੋਈ ਵੀ ਕਿਸੇ ਵਿਸ਼ੇ ਦੇ ਉੱਤੇ ਕਦੇ ਵੀ ਤੁਹਾਡੀ ਸਾਡੀ ਹੋਵੇ ਤਾਂ ਤੁਹਾਨੂੰ ਅੱਗੇ ਰਾਤ ਆਵਾਜ਼ ਮਾਰਿਓ। ਸੋ ਬਹੁਤ ਬਹੁਤ ਮਿਹਰਬਾਨੀ ਜੀ ਸਾਡੇ ਨਾਲ ਜੁੜਨ ਦੀ।
ਧੰਨਵਾਦ ਤੁਹਾਡੇ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਬੀਬਾ ਮਨਜਿੰਦਰਪਾਲ ਕੌਰ ਜੀ ਸਾਡੇ ਨਾਲ ਜੁੜੇ ਹੋਏ ਸਨ, ਤੇ ਜਿਨ੍ਹਾਂ ਨੇ ਪਿਛਲੇ ਦਿਨੀ ਕਾਫੀ ਜਿਹੜੀ ਜੱਦੋਜਹਿਦ ਕਰਕੇ ਮੈਲਬਨ ਦੇ ਵਿੱਚ ਮਸਲਾ ਹੱਲ ਕੀਤਾ ਸੀ, ਅੱਜ ਕੱਲ ਸਿਡਨੀ ਦੇ ਵਿੱਚ ਆਏ ਹੋਏ ਆ, ਲੀਗਲ ਕੰਮ ਜਿਹੜੇ ਉਹ ਸਾਡੇ ਸਿੱਖ ਕੌਮ ਦੇ ਆ ਉਹਨਾਂ ਨੂੰ ਕਰਦੇ ਆ ਯੂਨਾਈਟਿਡ ਸਿੱਖ ਦੇ ਨਾਂ ਦੇ ਉੱਤੇ। ਤੇ ਤੁਸੀਂ ਵੀ ਜੇ ਕਦੇ ਵੀ ਕੋਈ ਇਹੀ ਕੋਈ ਗੱਲ ਹੋਵੇ ਤਾਂ ਜ਼ਰੂਰ ਅਪਰੋਚ ਕਰ ਸਕਦੇ ਹੋ। ਗੱਲਬਾਤ ਨੂੰ ਪਸੰਦ ਕੀਤਾ, ਬਹੁਤ ਸਾਰੇ ਸੱਜਣਾਂ ਮਿੱਤਰਾਂ ਦੇ ਸੁਨੇਹੇ ਆਏ ਆ, ਸੋ ਬਹੁਤ ਧੰਨਵਾਦ ਹੈ ਜੀ ਤੁਹਾਡਾ। ਤੇ ਪਰ ਮੈਂ ਹੁਣ ਛੋਟਾ ਜਿਹਾ ਲੈਣਾ ਗਾ ਇੱਕ ਬ੍ਰੇਕ, ਤੇ ਬ੍ਰੇਕ ਬਾਅਦ ਮੈਂ ਤੁਹਾਨੂੰ ਚਾਹਾਂਗਾ ਵੀ ਜਿਹੜੇ ਬਾਕੀ ਦਾ ਰਹਿੰਦਾ ਸਮਾਂ ਆਪਾਂ ਤੁਹਾਡੇ ਕੋਈ ਵਿਚਾਰ ਜਿਹੜੇ ਨਵੇਂ ਸਾਲ ਜਾਂ ਪਿਛਲੇ ਸਾਲ ਬਾਰੇ ਤੁਹਾਡੇ ਨਾਲ ਗੱਲਬਾਤ ਕਰੀਏ, ਤੇ ਜ਼ਰੂਰ ਕਾਲ ਕਰਿਓ ਜੀ ਜੇ ਤੁਹਾਨੂੰ ਚੰਗਾ ਲੱਗੇ ਤਾਂ।
ਗੰਜੇਪਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ, ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 9814820590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com। ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਲੋ ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਰਿਵਰਲੈਂਡ ਤੋਂ। ਮੈਂ ਪਹਿਲਾਂ ਮੈਨੂੰ ਐਡੀਲੇਡ ਕਹਿ ਗਿਆ ਸੀ ਤੇ ਮੈਨੂੰ ਸੁਨੇਹਾ ਕਿਹਾ ਗਿਆ ਸੀ ਮਿੱਤਰ ਦਾ, ਕਹਿੰਦਾ ਬਾਈ ਐਡੀਲੇਡ ਹੋ। ਮੈਂ ਕਹਿੰਦਾ ਨਹੀਂ ਐਡੀਲੇਡ ਨਹੀਂ, ਮੈਂ ਤੇ ਰਿਵਰਲੈਂਡ ਹਾਂ। ਸੋ ਰਿਵਰਲੈਂਡ ਦੇ ਵਿੱਚ ਨਵਾਂ ਸਾਲ ਚੜਿਆ ਜੀ ਅੱਜ ਮੇਰਾ, ਤੇ ਕਾਫੀ ਖੂਬਸੂਰਤ ਦਿਨ ਚੜਿਆ ਤੇ ਅੱਜ ਸਾਰੇ ਪਾਸੇ ਜਿਹੜੇ ਕੰਮ ਕਾਜ ਦੀ ਸ਼ਾਂਤੀ ਆਈ ਹੋਈ ਹੈ ਕਿਉਂਕਿ ਬੰਦ ਆ, ਹਰ ਕੋਈ ਛੁੱਟੀ ਆ। ਪਰ ਆਪਾਂ ਨਵੇਂ ਸਾਲ ਨੂੰ ਦੇਖਦੇ ਹਾਂ ਜੀ ਕਿਸ ਤਰ੍ਹਾਂ ਮੈਂ ਛੁੱਟੀ ਮਨਾਉਣੀ ਆ, ਸੱਜਣਾ ਮਿੱਤਰਾਂ ਨਾਲ ਮੇਲ ਮੱਲੇ ਕਰਕੇ ਅੱਜ ਛੁੱਟੀ ਮਨਾਉਣੀ ਆ ਨਵਾਂ ਸਾਲ। ਸੋ ਉਮੀਦ ਹੈ ਤੁਹਾਡਾ ਵੀ ਜਿਹੜਾ ਨਵਾਂ ਸਾਲ ਆ ਉਹ ਖੂਬਸੂਰਤ ਹੋਊਗਾ ਤੇ ਖੂਬਸੂਰਤ ਢੰਗ ਨਾਲ ਮਨਾਉਂਗੇ। ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਜੇ ਭਾਈ ਫੋਨ ਕਰਨਾ ਤਾਂ 02-85-99-28-11। ਬਾਅਦ ਚ ਬਹੁਤ ਕਾਲਾਂ ਆ ਜਾਂਦੀਆਂ, ਬਹੁਤ ਸਾਰੇ ਸੱਜਣ ਮਿੱਤਰ ਕਹਿੰਦੇ, ਇੱਕ ਦਿਨ ਸੱਜਣ ਮਿੱਤਰ ਲਾਂਭੇ ਦੇ ਰਹੇ ਸੀ, ਤੁਸੀਂ ਕਹਿੰਦੇ ਫੋਨ ਲਾਈਨਾਂ ਨੀ ਖੋਲਦੇ ਤੇ ਬਾਕੀ ਪ੍ਰੋਗਰਾਮਾਂ ਚ ਵੀ ਖੋਲੋ। ਮੈਂ ਕਿਹਾ ਵੀ ਦੇਖੋ ਪ੍ਰੋਗਰਾਮ ਤਾਂ ਆਪਾਂ ਸੋਮਵਾਰ ਦੇ ਵਿੱਚ ਖੋਲੀਆਂ ਹੋਈਆਂ, ਤੇ ਜੇ ਕੋਈ ਕਰਨੀ ਚਾਹੇ ਤਾਂ ਜਰੂਰ ਕਰ ਸਕਦਾ, ਪਰ ਥੋੜੀ ਜਿਹੀ ਦਿੱਕਤ ਇਹ ਆਉਂਦੀ ਆ ਵੀ ਸਾਡੇ ਸੱਜਣ ਮਿੱਤਰ ਨਾ ਕੋਈ ਮਸਲਾ ਭਾਲਦੇ ਆ, ਕੋਈ ਗੱਲ ਸ਼ੁਰੂ ਕਰਨੀ ਭਾਲਦੇ ਆ, ਕੋਈ ਨਾ ਕੋਈ ਝਟਪਟੀ ਗੱਲ ਭਾਲਦੇ ਆ ਜਿਹਦੇ ਤੇ ਬੰਡਿਆ ਜਾ ਸਕੇ, ਤੇ ਫਿਰ ਉਦੋਂ ਬਾਅਦ ਉਹਨੂੰ ਗਾਂਹ ਅਪਰੋਚ ਕਰਨੀ ਸ਼ੁਰੂ ਕਰ ਦਿੰਦੇ ਆ। ਪਰ ਸਾਡੀ ਸਾਡਾ ਇੱਕ ਨਾ ਫਾਰਮੈਟ ਜਿਹਾ ਰਿਹਾ ਸ਼ੁਰੂ ਤੇ ਰੇਡੀਓ ਦਾ ਵੀ ਤੇ ਪਰਸਨਲ ਪੱਧਰ ਤੇ ਵੀ, ਵੀ ਫਾਲਤੂ ਦੀ ਐਵੇਂ ਛਿੰਜ ਛੇੜਨ ਨਾਲੋਂ ਜਾਂ ਫਾਲਤੂ ਦੀਆਂ ਗੱਲਾਂ ਜਿਹੜੀਆਂ ਨਾਲ ਕਿ ਐਵੇਂ ਮਸਾਲਾ ਹੋਵੇ ਉਹ ਚ ਨਿਕਲਣਾ ਕੁਛ ਨਾ ਹੋਵੇ, ਉਹ ਜੇ ਮਸਲਿਆਂ ਦੇ ਉੱਤੇ ਕੋਈ ਬੜਾ ਫਾਇਦਾ ਨਹੀਂ ਹੁੰਦਾ ਗੱਲਬਾਤ ਕਰਨ ਦਾ ਜਾਂ ਕਾਲ ਕਰਨ ਦਾ। ਗੱਲਬਾਤ ਜਾਂ ਕਾਲ ਜੇ ਕੀਤੀ ਜਾਵੇ ਉਹਨਾਂ ਮਸਲਿਆਂ ਤੇ ਕੀਤੀ ਜਾਵੇ ਜਿਹੜੇ ਕਿਤੇ ਤੁਹਾਨੂੰ ਕੰਮ ਆਏ ਹੋਣ, ਤੁਸੀਂ ਠੇਡਾ ਖਾਧਾ ਹੋਵੇ, ਤੁਹਾਨੂੰ ਦੂਜਿਆਂ ਨੂੰ ਬਚਾਉਣ ਨੂੰ ਜੀ ਕਰਦਾ ਹੋਵੇ, ਤਾਂ ਇਹ ਚੀਜ਼ਾਂ ਦੇ ਉੱਤੇ ਜੇ ਵਿਚਾਰਾਂ ਹੋ ਜਾਣ ਤਾਂ ਜ਼ਿਆਦਾ ਚੰਗੀਆਂ ਹੁੰਦੀਆਂ। ਸੋ ਕੋਸ਼ਿਸ਼ ਕਰਿਓ ਜੇ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਟਾਈਮ ਰਹਿ ਗਿਆ, ਜੇ ਤੁਸੀਂ ਕਾਲ ਕਰਕੇ ਆਪਣੇ ਬੀਤੇ ਸਾਲ ਦੇ ਜਾਂ ਆਉਣ ਵਾਲੇ ਸਾਲ ਦੇ ਕੋਈ ਤਜਰਬੇ ਸਾਂਝੇ ਕਰਨੇ ਚਾਹੋ ਤਾਂ ਜੀ ਆਇਆਂ ਨੂੰ ਜੀ। ਪਰ ਇੱਧਰ ਸਾਡੇ ਨਾਲ ਜਗਤਾਰ ਸਿੰਘ ਗਿੱਲ ਢੁੱਡੀਆਂ ਵਾਲੇ ਜੁੜ ਚੁੱਕੇ ਜੀ ਹਾਂਗਕਾਂਗ ਤੋਂ, ਤੇ ਉਹਨਾਂ ਨੇ ਜੀ ਕਿਹਾ ਜੀ ਅਸੀਂ ਨਵੇਂ ਸਾਲ ਦੇ ਦਿਨ ਸ਼ਾਮਿਲ ਹੋ ਚੁੱਕੇ ਹਾਂ ਜੀ, ਮੈਂ ਮਹਿਸੂਸ ਕੀਤਾ ਕਿ ਉਹਨਾਂ ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸ਼ੁਕਰਾਨਾ ਅਦਾ ਕਰਾਂ ਜਿਨ੍ਹਾਂ ਕਾਰਨ ਪਿਛਲੇ ਸਾਲ ਮੈਨੂੰ ਖੁਸ਼ੀ ਖੁਸ਼ ਹੋਣ ਤੇ ਮੁਸਕਰਾਉਣ ਦਾ ਮੌਕਾ ਮਿਲਿਆ, ਤੁਸੀਂ ਉਹਨਾਂ ਚ ਇੱਕ ਹੋ, ਤੇ ਸੋ ਤੁਹਾਡਾ ਖਾਸ ਧੰਨਵਾਦ। ਸੋ ਇੱਧਰ ਕੁਲਦੀਪ ਬੱਲ ਬਾਈ ਸਾਡੇ ਨਾਲ ਜੁੜ ਚੁੱਕੇ ਅੱਜ, ਮੈਨੂੰ ਲੱਗਦਾ ਛੁੱਟੀ ਆ ਕਿ ਤਾਂ ਮੈਸੇਜ ਵੀ ਕੰਜੂਸੀ ਅੱਜ ਫੋਨ, ਵਾਹ ਕਿਆ ਬਾਤ ਹੈ, ਆਓ ਜੀ ਬੱਲ ਸਾਹਿਬ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਜੀ ਭਾਈ, ਕੀ ਹਾਲ ਚਾਲ ਹੈ ਜੀ?
ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਕਿੱਦਾਂ ਰਿਹਾ ਪੁਰਾਣਾ ਸਾਲ ਤੇ ਕਿਵੇਂ ਚੜ੍ਹਿਆ ਨਵਾਂ ਸਾਲ?
ਪੁਰਾਣਾ ਸਾਲ ਬਹੁਤ ਵਧੀਆ ਰਿਹਾ ਭਾਈ, ਨਵਾਂ ਵੀ ਆਸ ਕਰਦੇ ਹਾਂ ਜਿੱਦਾਂ ਪੁਰਾਣਾ ਲੰਘ ਕੇ ਗਿਆ ਦਿਨ ਅੱਗੇ ਤੁਹਾਡੇ ਨਾਲ।
ਜੀ 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 ਬਿਲਕੁਲ,
ਸਾਰੇ ਸਰੋਤਿਆਂ ਨੂੰ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਤੁਹਾਨੂੰ ਵੀ।
ਜੀ ਜੀ ਬੜੀ ਮਿਹਰਬਾਨੀ।
ਹਾਂਜੀ ਭਾਜੀ, ਕੋਈ ਆਪਣਾ ਮੁੱਦਾ ਤਾਂ ਹੈ ਨੀ, ਮੁੱਦਾ ਨਵੇਂ ਸਾਲ ਦਾ ਹੀ ਹੈ ਜੀ। ਜਿਹੜੀ ਤੁਸੀਂ ਕਵਿਤਾ ਸੁਣਾਈ ਸੀ ਉਹ ਬਹੁਤ ਵਧੀਆ ਲੱਗੀ
ਜੀ ਜੀ,
ਖਾਸ ਕਰਕੇ ਲਾਸਟ ਵਾਲੇ ਜਿਹੜੀ ਲਾਈਨ ਸੀ ਉਹਦੇ ਵਿੱਚ ਮੈਂ ਮੈਸੇਜ ਵੀ ਕੀਤਾ ਸੀ, ਸੁਣਿਆ ਬਹੁਤ ਵਧੀਆ ਦਿੱਤਾ ਰਾਈਟਰ ਨੇ, ਮੈਂ ਮਿਸ ਕਰ ਗਿਆ ਰਾਈਟਰ ਦਾ ਨਾਮ, ਤੁਸੀਂ ਦੱਸਿਆ ਨੀ ਸ਼ਾਇਦ ਮੈਨੂੰ ਇਹ ਸੀ, ਮੈਂ ਤੁਸੀਂ ਦੱਸਤਾ ਬਾਅਦ ਦੇ ਵਿੱਚ, ਮੈਂ ਥੋੜਾ ਚਿਰ ਸੁਣਿਆ ਨੀ ਵਿੱਚ ਰੇਡੀਓ।
ਰਾਈਟਰ ਦਾ ਨਾਮ ਦੇਖੋ ਜੀ, ਸਾਡੇ ਬੜੇ ਸਤਿਕਾਰਯੋਗ ਰਾਈਟਰ ਨੇ ਜੀ, ਪਾਤਰ ਸਾਹਿਬ ਵੀ ਪਾਤਰ ਹੋਰਾਂ ਦਾ ਲਿਖੀ ਹੈ ਰਚਨਾ, ਤੇ ਬੜੀ ਖੂਬਸੂਰਤ ਰਚਨਾ ਉਹਨਾਂ ਨੇ ਲਿਖੀ ਹੈ ਨਵੇਂ ਸਾਲ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ। ਵੈਸੇ ਉਹਨਾਂ ਦੀ ਹਰ ਜਿਹੜੀ ਜਿਹੜਾ ਕਾਮ ਹੁੰਦਾ ਖੂਬਸੂਰਤ ਹੁੰਦਾ ਜੀ, ਤੇ ਬੜੀ ਸੋਹਣੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਕਟਾਕਸ਼ ਕਸਿਆ ਹੁੰਦਾ। ਦੇਖੋ ਮੈਨੂੰ ਬੜਾ ਦੁੱਖ ਲੱਗਦਾ ਜੋ ਬਹੁਤ ਸਾਰੇ ਲੋਕ ਨਾ ਸੁਰਜੀਤ ਪਾਤਰ ਸਾਹਿਬ ਤੇ ਵੀ ਮਲਾ ਖਾਈ ਜਾਂਦੇ ਹੁੰਦੇ ਆ ਕਿ ਉਹਨਾਂ ਨੂੰ ਜੀ ਚੌਧਰ ਦੇ ਤੀ, ਇਹ ਤਾਂ ਕਿਉਂ ਦੇ ਤੀ, ਉਹ ਕਿਉਂ ਹੋ ਗਿਆ ਜੀ, ਇਹ ਕਿਉਂ ਹੋ ਗਿਆ, ਇਹ ਜਿਹੀਆਂ ਗੱਲਾਂ ਕਰਦੇ ਆ, ਤੇ ਕਹਿੰਦੇ ਜੀ ਉਹ ਜਿਹੜੇ ਬੰਦੇ ਕੁਛ ਕਹਿੰਦੇ ਹੀ ਨਹੀਂ, ਕੁਛ ਬੋਲਦੇ ਨਹੀਂ ਕੋਈ ਪੰਜਾਬੀ ਦੇ ਘਰ ਨੂੰ, ਪਰ ਉਹ ਇਹ ਗੱਲ ਭੁੱਲ ਜਾਂਦੇ ਆ ਵੀ ਸੁਰਜੀਤ ਪਾਤਰ ਹੀ ਆ ਜਿਹਨੇ ਲਿਖਿਆ ਵੀ ਮੈਂ ਧਰਤੀ ਦੇ ਉੱਤੇ ਕਿਹੋ ਜਿਹੀ ਥਾਂ ਦੇਖੀ ਹੈ ਜਿੱਥੇ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਗਾ। ਸੋ ਉਹ ਇਹ ਜਿਹੀ ਗੱਲ ਸੁਰਜੀਤ ਪਾਤਰ ਵਰਗਾ ਬੰਦਾ ਜਦੋਂ ਕਹਿੰਦਾ ਤੇ ਉਹ ਕੋਈ ਬਹੁਤ ਵੱਡੇ ਮਾਇਨੇ ਤੇ ਵੱਡੀ ਅਸਰ ਕਰਨ ਵਾਲੀ ਗੱਲ ਹੁੰਦੀ ਆ। ਸੋ ਬਹੁਤ ਸੋਹਣੀ ਰਚਨਾ ਉਹਨਾਂ ਨੇ ਪਾਤਰ ਸਾਹਿਬ ਨੇ ਲਿਖੀ ਹੈ ਜੀ, ਤਾਂ ਮੈਂ ਸਾਂਝੀ ਕੀਤੀ ਸੀ, ਮੈਨੂੰ ਚੰਗੀ ਲੱਗੀ। ਮੈਂ
ਬਹੁਤ ਜ਼ਿਆਦਾ ਸੋਹਣੀ ਹੈ ਜੀ, ਜਿਹੜਾ ਉਹ ਰਚਨਾ ਦੇ ਵਿੱਚ ਸੁਣੇ ਆ ਉਹਨਾਂ ਦਾ ਉੱਤੇ ਅਮਲ ਕਰਨਾ ਚਾਹੀਦਾ ਸਾਰਿਆਂ ਨੂੰ, ਮੇਰੀ ਇਹੀ ਇੱਛਾ ਵਾ ਕਿ ਸਾਰੇ ਆਪਣੇ ਸੁਣਨ ਵਾਲੇ ਪਹਿਲੀ ਗੱਲ ਤੇ ਆਪਣੇ ਸਰੋਤੇ ਜਿੰਨੇ ਹੈਗੇ ਆ, ਮੈਂ ਵੀ ਪਿਛਲੇ ਕਈ ਸਾਲਾਂ ਤੋਂ ਸੁਣ ਰਿਹਾ ਹਰਮਨ ਰੇਡੀਓ, ਤੇ ਸਾਰੇ ਸੂਝਵਾਨ ਨੇ ਜੀ, ਸਭ ਵੱਧ ਤੋਂ ਵੱਧ
ਜੀ 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 ਆਪਣਾ ਪਰਿਵਾਰ ਆ ਨਾ ਜਿਹੜਾ ਹਰਮਨ ਰੇਡੀਓ ਦਾ, ਉਹ ਤਕਰੀਬਨ ਇੱਕ ਫਿਲਟਰ ਹੋਇਆ ਪਰਿਵਾਰ ਜਿਹਾ ਬਣ ਕੇ ਰਹਿ ਗਿਆ, ਤੇ ਉਹ ਇੱਕ ਚੰਗੀ ਗੱਲ ਆ ਵੀ ਇੱਕ ਚੰਗੀ ਸੋਚ ਦੇ ਬੰਦੇ ਜਿਹੜੇ ਆਈ ਜਾਂਦੇ ਆ ਇਸ ਦਾਇਰੇ ਚ ਜੁੜੀ ਜਾਂਦੇ, ਤੇ ਜਿਹੜੇ ਬੰਦੇ ਚਾਹੁੰਦੇ ਆ ਜਿਹੜੇ ਕਹਿੰਦੇ ਆ ਵੀ ਆਪਾਂ ਤਾਂ ਕਾਫੀ ਪਹਿਲਾਂ ਹੀ ਬਹੁਤ ਸਿਆਣੇ ਆ, ਇੱਥੇ ਤਾਂ ਕੁਛ ਗੱਲ ਨੀ ਹੁੰਦੀ ਚੱਜ ਦੀ, ਤਾਂ ਮੈਨੂੰ ਲੱਗਦਾ ਉਹਨਾਂ ਨੇ ਦੂਰੀ ਬਣਾ ਲੈਂਦੇ ਆ ਛੇਤੀ, ਪਰ ਫਿਰ ਵੀ ਸਾਡੇ ਕੋਲ ਜਿਹੜੇ ਸੱਜਣ ਮਿੱਤਰ ਜੁੜੇ ਆ ਉਹ ਬੜਾ ਚੰਗੇ ਤੇ ਬਹੁਤ ਲੰਮੇ ਟਾਈਮ ਤੋਂ ਜੁੜੇ ਲੋਕ ਆ।
ਹਾਂਜੀ ਬਿਲਕੁਲ ਜੀ, ਓਕੇ ਭਾਜੀ, ਮਿਹਰਬਾਨੀ ਜੀ,
ਬਹੁਤ
ਸਾਰਿਆਂ ਨੂੰ
ਜੁੜੇ, ਬਹੁਤ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਦੋਸਤੋ ਕੁਲਦੀਪ ਸਿੰਘ ਬੱਲ ਸਾਡੇ ਨਾਲ ਜੁੜੇ ਤੇ ਉਹਨਾਂ ਨੇ ਨਵੀਂ ਨਵੇਂ ਸਾਲ ਦੀ ਜਿਹੜੀ ਇਸ ਕਵਿਤਾ ਨੂੰ ਪਸੰਦ ਕੀਤਾ, ਤੇ ਤੁਸੀਂ ਵੀ ਜੇ ਆਪਣੇ ਕੋਈ ਵਿਚਾਰ ਦੇਣਾ ਚਾਹੁੰਦੇ ਤਾਂ ਇੱਕ ਅੱਧੀ ਕਾਲ ਮੈਂ ਹੋਰ ਲੈ ਸਕਦਾ ਗਾ। ਤੇ ਇੱਧਰ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਨੇ ਸਾਨੂੰ ਕਹਿੰਦੇ ਜੀ, ਉਹਨਾਂ ਨੇ ਕਿਹਾ ਜੀ ਨਾਲ ਫੋਟੋ ਮੈਸੇਜ ਭੇਜਤਾ ਤੇ ਕਹਿੰਦੇ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਉਹਨਾਂ ਸਾਰੇ ਖਾਸ ਦੋਸਤਾਂ ਦਾ। ਸੋ ਬਹੁਤ ਮਿਹਰਬਾਨੀ ਢੁੱਡੀਕੇ ਸਾਹਿਬ। ਤੇ ਉਹਨਾਂ ਨੇ ਨਾਲ ਕਿਹਾ ਜੀ ਕਵਿਤਾ ਸ਼ੇਅਰ ਕਰਿਓ। ਕਵਿਤਾ ਦੇਖੋ ਜੀ ਮੈਂ ਸੁਣਾ ਤਾਂ ਚੁੱਕਿਆ ਪਰ ਤੁਹਾਨੂੰ ਮੈਂ ਉਹਦਾ ਜਿਹੜੀ ਕਵਿਤਾ ਦਾ ਫੋਟੋ ਸ਼ਾਰਟ ਲੈ ਕੇ ਨਾ ਤੇ ਜੇ ਮੈਨੂੰ ਮਿਲਿਆ ਤਾਂ ਮੈਂ ਤੁਹਾਨੂੰ ਛੇਤੀ ਸ਼ੇਅਰ ਕਰ ਦਿੰਦਾ ਉਹਦਾ ਸਨੈਪਸ਼ਾਟ ਲੈ ਕੇ ਤੇ ਤਾਂ ਕਿ ਤੁਸੀਂ ਵੀ ਉਸ ਕਵਿਤਾ ਨੂੰ ਸਾਂਭਣ ਯੋਗ ਕਵਿਤਾ ਜੀ ਕਹਿ ਸਕਦੇ ਹਾਂ ਸਾਂਭਣ ਯੋਗ ਚੀਜ਼ਾਂ ਬਹੁਤ ਘੱਟ ਹੁੰਦੀਆਂ। ਤੇ ਆਹ ਲਓ ਜੀ ਤੁਹਾਨੂੰ ਮੈਂ ਹੁਣੇ ਭੇਜ ਦਿੰਦਾ ਕਵਿਤਾ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਵਿਚਾਰੀਆਂ ਤੇ ਕੋਸ਼ਿਸ਼ ਕੀਤਾ ਬਹੁਤ ਸਾਰੀਆਂ ਗੱਲਾਂ ਨੂੰ ਆਪਾਂ ਜਿਹੜਾ ਅਮਲ ਕਰੀਏ ਜਾਂ ਉਹਨਾਂ ਨੂੰ ਵਿਚਾਰ ਨਾ ਛੱਡ ਦਈਏ ਤੇ ਆਉਣ ਵਾਲੇ ਸਾਲ ਦੇ ਵਿੱਚ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਮਕਸਦ ਸੀ ਸਾਡਾ ਤੇ ਬੜੀ ਖੂਬਸੂਰਤ ਇੱਕ ਮੁਲਾਕਾਤ ਵੀ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਕੀਤੀ ਆ ਤੇ ਉਹ ਵੀ ਮੈਨੂੰ ਲੱਗਦਾ ਤੁਹਾਨੂੰ ਪਸੰਦ ਆਈ ਹੋਊਗੀ। ਤੇ ਪਿਛਲੇ ਸਾਲ ਦੇ ਵਿੱਚ ਜਿਹੜੀਆਂ ਕੁਝ ਇੱਕ ਖਾਸ ਜਿਹੜੀਆਂ ਗੱਲਾਂ ਵਾਪਰੀਆਂ ਉਹਨਾਂ ਗੱਲਾਂ ਤੋਂ ਅਸੀਂ ਕੀ ਸਿੱਖਿਆ ਤੇ ਕੀ ਸਿੱਖਣਾ ਚਾਹਾਂਗੇ ਉਹ ਸਾਰਿਆਂ ਤੇ ਅਸੀਂ ਦੁਆ ਅਮਲ ਦੁਆ ਅਰਦਾਸ ਕਰਦੇ ਹਾਂ ਜੀ ਵੀ ਤੁਸੀਂ ਅਮਲ ਕਰਿਓ ਤੇ ਉਹਨਾਂ ਗੱਲਾਂ ਤੇ ਅਸਰ ਕਰਿਓ। ਮੈਂ ਪਿਛਲੇ ਸਾਲ ਦੇ ਵਿੱਚ ਨਾ ਇੱਕ ਚੀਜ਼ ਬੜੀ ਮਸ਼ਹੂਰ ਹੋਈ ਤੇ ਉਹ ਵੈਸੇ ਤਾਂ ਇੱਕ ਬੜਾ ਕਿਹੋ ਜਿਹਾ ਸ਼ਬਦ ਬਣਿਆ ਜਿਹਨੂੰ ਸ਼ਬਦ ਕਈ ਵਾਰੀ ਕੀ ਹੁੰਦਾ ਨਾ ਵੱਡੇ ਲੋਕ ਕਹਿ ਰਹੇ ਉਹ ਸ਼ਬਦ ਹੁੰਦੇ ਆ ਕਹਿ ਰਹੇ ਉਹ ਸ਼ਬਦ ਆਮ ਹੀ ਹੁੰਦਾ ਉਹਨੂੰ ਖਾਸ ਬਣਾ ਦਿੱਤਾ ਜਾਂਦਾ। ਪਿਛਲੇ ਸਾਲ ਨਾ ਲਵ ਜੂਆ ਬੜਾ ਸਾਰਾ ਦਾ ਬੜਾ ਮਸ਼ਹੂਰ ਹੋਇਆ ਜੀ। ਉਹ ਚਾਹੇ ਭਾਈ ਸਾਹਿਬ ਹਰਮਨ ਚੀਮੇ ਨੂੰ ਬਜਾ ਬੰਦਾ ਮਜ਼ਾਕ ਦਾ ਪਾਤਰ ਬਣਿਆ ਜਾਂ ਕੁਛ ਵੀ ਆ ਪਰ ਉਹਨੇ ਬੜਾ ਬੜਾ ਇਹ ਸ਼ਬਦ ਫੈਲਿਆ ਤੇ ਆਮ ਲੋਕਾਂ ਦੀ ਜਵਾਨ ਤੇ ਚੜ ਗਿਆ। ਹੁਣ ਅਸੀਂ ਘਰੇ ਵੀ ਬੱਚੇ ਨੂੰ ਵੀ ਜੋ ਕਹਿਣਾ ਉਹ ਤੋਂ ਵੀ ਕਹਿਣਾ ਪੁੱਤ ਲਵ ਜੂਆ ਬੜਾ ਸਾਰਾ ਜਾਂ ਅਸੀਂ ਜੇ ਕਿਤੇ ਵੀ ਚਾਰ ਮਿੱਤਰਾਂ ਨੂੰ ਛੱਡ ਕੇ ਕਹਿੰਦਾ ਸਾਰਿਆਂ ਨੂੰ ਕਹਿੰਦਾ ਲਵ ਜੂਆ ਵਾਲਾ ਤੇ ਇਹ ਜਿਹਾ ਸ਼ਬਦ ਅਕਸਰ ਇਹ ਪਿਛਲੇ ਸਾਲ ਚ ਮੈਂ ਨੋਟ ਕੀਤਾ ਇੱਕ ਹਲਕਾ ਫੁਲਕਾ ਸ਼ਬਦ ਕਾਫੀ ਪ੍ਰਚਾਰਿਆ ਗਿਆ ਕਾਫੀ ਬੋਲਿਆ ਗਿਆ ਕਾਫੀ ਵਰਤਿਆ ਗਿਆ ਤੇ ਜਾਂਦੇ ਜਾਂਦੇ ਤਾਂ ਸਾਲ ਦੇ ਅਖੀਰ ਦੇ ਵਿੱਚ ਨਾ ਇੱਕ ਗੀਤ ਹੀ ਆ ਗਿਆ ਤੇ ਉਹ ਆਪਣੇ ਜਤਿੰਦਰ ਧਮਾਨ ਕਾਫੀ ਜਿਹੜਾ ਨੌਜਵਾਨ ਮੁੰਡਾ ਤੁੰਬੀ ਤੇ ਜਿਹੜਾ ਗਾਉਂਦਾ ਤੇ ਉਹਨੇ ਗਾਣਾ ਜਿਹਾ ਗਾਇਆ ਪਿਛਲੇ ਦਿਨ ਲਵ ਜੂ ਕਹਿੰਦਾ ਟਰੱਕ ਭਰ ਕੇ। ਮੈਂ ਕੱਲ ਗਾਣਾ ਕੱਲ ਪਰਸੋਂ ਸੁਣ ਰਿਹਾ ਸੀ ਮੈਂ ਬੜਾ ਸੁਣ ਕੇ ਹਾਸੀ ਵੀ ਆ ਰਹੀ ਸੀ ਤੇ ਉਹਦੀ ਇੱਕ ਮਜ਼ਾਕ ਭਰੀ ਵੀਡੀਓ ਜੀ ਵੀ ਦੇਖੀ ਬੜਾ ਹਾਸੀ ਆ ਰਹੀ ਸੀ। ਪਰ ਗੱਲਾਂ ਇਹ ਆ ਵੀ ਕੁਝ ਕੁ ਗੱਲਾਂ ਇਹ ਜੀ ਆਉਂਦੀਆਂ ਚਾਹੇ ਉਹ ਮਜ਼ਾਕ ਦਾ ਪਾਤਰ ਆ ਚਾਹੇ ਹਲਕੀਆਂ ਫੁਲਕੀਆਂ ਪਰ ਉਹਨਾਂ ਦੇ ਵਿੱਚ ਨਾ ਇੱਕ ਸਕੂਨ ਆ ਉਹ ਸੁਣਨੀਆਂ ਵੀ ਚੰਗੀਆਂ ਲੱਗਦੀਆਂ ਕਹਿਣੀਆਂ ਵੀ ਚੰਗੀਆਂ ਲੱਗਦੀਆਂ। ਜੇ ਤੁਸੀਂ ਕਿਸੇ ਨੂੰ ਵੀ ਇਹ ਸ਼ਬਦ ਬੋਲਦੇ ਹੋ ਜੇ ਕਿਸੇ ਨੂੰ ਤੁਸੀਂ ਪਿਆਰ ਕਰਦੇ ਹੋ ਸਾਡੇ ਲੋਕਾਂ ਨੇ ਚਾਹੇ ਇਹ ਸ਼ਬਦ ਨੂੰ ਇੱਕ ਗਲਤ ਰੂਪ ਚ ਲੈ ਲਿਆ ਪਰ ਪਿਆਰ ਕਿਸੇ ਨਾਲ ਵੀ ਕੀਤਾ ਜਾ ਸਕਦਾ। ਪਿਆਰ ਦੀ ਕੋਈ ਸੀਮਾ ਪਰਿਭਾਸ਼ਾ ਕੋਈ ਉਹ ਨਹੀਂ ਹੁੰਦੀ। ਜੇ ਤੁਸੀਂ ਕਿਸੇ ਨੂੰ ਵੀ ਪਿਆਰ ਕਰਦੇ ਹੋ ਤੇ ਉਹਦਾ ਇਜ਼ਹਾਰ ਕਰਦੇ ਹੋ ਤਾਂ ਉਹ ਅਗਲੇ ਨੂੰ ਪਤਾ ਹੁੰਦਾ ਵੀ ਉਹਨੂੰ ਕਿੰਨਾ ਮਾਣ ਸਤਿਕਾਰ ਲੱਗਦਾ ਉਹਨੂੰ ਉਹ ਚੀਜ਼ ਕਿੱਡੀ ਪਿਆਰੀ ਲੱਗਦੀ ਹੈ ਜੋ ਤੁਸੀਂ ਇਹ ਗੱਲ ਕਹਿੰਦੇ ਹੋ। ਸੋ ਬੜਾ ਚੰਗਾ ਲੱਗਦਾ ਜੀ ਜਦੋਂ ਇਹੋ ਜਿਹੀਆਂ ਚੀਜ਼ਾਂ ਕਹੀਆਂ ਜਾਂ ਸੁਣੀਆਂ ਜਾਂਦੀਆਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਮੈਨੂੰ ਵੀ ਹੁਣ ਵਿੱਚ ਕੋਈ ਜ਼ਰੂਰੀ ਇੱਕ ਮੈਸੇਜ ਜਾਂ ਕਾਲ ਆ ਗਈ ਆ ਤੇ ਤੁਸੀਂ ਕਾਲ ਨਹੀਂ ਕੀਤੀ ਪਰ ਮੈਨੂੰ ਕਾਲ ਆ ਗਈ ਇੱਧਰੋਂ। ਸੋ ਮੈਨੂੰ ਹੁਣ ਮੈਨੂੰ ਲੱਗਦਾ ਜਾਣਾ ਪੈਣਾ ਤੇ ਪਰ ਜਾਂਦਾ ਜਾਂਦਾ ਨਾ ਮੈਂ ਗੀਤ ਤੁਹਾਡੇ ਨਾਲ ਸਾਂਝਾ ਕਰਕੇ ਜਾਣਾ ਜੀ ਲਵ ਜੀ ਆ ਟਰੱਕ ਭਰ ਕੇ ਦਾ ਜੀ ਤੇ ਉਮੀਦ ਆ ਵੀ ਤੁਹਾਨੂੰ ਵੀ ਇਸ ਨਵੇਂ ਸਾਲ ਦੇ ਉੱਤੇ ਜਿਹੜਾ ਅਸੀਂ ਟਰੱਕ ਗਈ ਅਸੀਂ ਤਾਂ ਸੈਮੀ ਟਰੱਕ ਜੇ ਕਹਿੰਦੇ ਆਸਟ੍ਰੇਲੀਆ ਤੇ ਉਦੋਂ ਵੱਡੇ ਜਿਹੜੇ ਰੋਡ ਟ੍ਰੇਨ ਕਹਿੰਦੇ ਆ ਸੈਮੀ ਟਰੱਕ ਤੁਹਾਨੂੰ ਲਵ ਜੀ ਦਾ ਭਰ ਕੇ ਭੇਜਦੇ ਹਾਂ ਜੀ ਹਰਮਨ ਰੇਡੀਓ ਵੱਲੋਂ। ਤੇ ਸਾਰੇ ਸਰੋਤਿਆਂ ਨੂੰ ਅਸੀਂ ਬਹੁਤ ਬਹੁਤ ਅੱਜ ਦੇ ਦਿਨ ਦਾ ਪਿਆਰ ਸਤਿਕਾਰ ਤੇ ਉਮੀਦ ਕਰਦੇ ਹਾਂ ਜੀ ਆਪ ਜੀ ਦਾ ਦਿਨ ਤੇ ਸਾਲ ਬਹੁਤ ਖੂਬਸੂਰਤ ਰਹੇ ਬਹੁਤ ਬਹੁਤ ਖੂਬਸੂਰਤ ਰਹੇ ਤੇ ਆਉਣ ਵਾਲੇ ਸਾਲ ਦੇ ਵਿੱਚ ਇਵੇਂ ਹੀ ਸਾਡੀ ਸਾਂਝ ਬਣੀ ਰਹੇ ਅਸੀਂ ਇੱਕ ਦੂਜੇ ਤੋਂ ਸਿੱਖਦੇ ਰਹੀਏ ਤੇ ਅੱਗੇ ਜ਼ਿੰਦਗੀ ਦੇ ਵਿੱਚ ਵੱਧਦੇ ਰਹੀਏ। ਸੋ ਇਹਨਾਂ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਰਿਵਰਲੈਂਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਜਿਹੜਾ ਲਵ ਯੂ ਆਲ ਦਾ ਜਿਹੜਾ ਫਾਰਮੂਲੇ ਦੇ ਉੱਤੇ ਗਾਣਾ ਆਇਆ ਉਹ ਗਾਣਾ ਤੇ ਪਰ ਮੈਂ ਥੋੜੇ ਜਿਹੇ ਮੈਸੇਜ ਰਹਿ ਗਏ ਸੀ ਜੀ ਭਿੰਦਰ ਕਸ਼ਨਪੁਰੀਆ ਸਿਡਨੀ ਤੋਂ ਜਿਹੜੇ ਗਨ ਕੱਟਣਾ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਬਹੁਤ ਜਾਣਕਾਰੀ ਮਿਲ ਰਹੀ ਹੈ ਜੀ ਤੇ ਉਹਨਾਂ ਨੇ ਗੱਲਬਾਤ ਦੌਰਾਨ ਗੱਲ ਕੀਤੀ ਸੀ। ਤੇ ਅਵਤਾਰ ਸਿੰਘ ਸੰਧੂ ਹੋਰਾਂ ਨੇ ਕਿਹਾ ਜੀ ਭਾਜੀ ਐਫ ਪੀ ਨਿਊਜ਼ ਸਾਰੇ ਹਰਮਨ ਪਰਿਵਾਰ ਨੂੰ। ਸੋ ਸਾਰਿਆਂ ਨੂੰ ਤੁਹਾਨੂੰ ਵੀ ਜਿਹੜੀ ਨਵਾਂ ਸਾਲ ਮੁਬਾਰਕ ਹੋਵੇ ਜੀ। ਸੋ ਸੁਣਦੇ ਆ ਜੀ ਲਓ ਜੀ ਹੁਣ ਕਾਲ ਆ ਗਈ ਜਾਣ ਤੋਂ ਪਹਿਲਾਂ ਮੈਨੂੰ ਜਾਣ ਵੀ ਨੀ ਦਿੰਦੇ ਹੁਣ। ਲਓ ਜੀ ਕੋਈ ਨੀ ਜਗਵੀਰ ਸਿੰਘ ਆਪਾਂ ਤੁਹਾਡੀ ਕਾਲ ਲੈਣੀ ਆ। ਜਗਵੀਰ ਬਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਕੀ ਹਾਲ ਚਾਲ ਹੈ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮਿੰਟੂ ਭਾਜੀ।
ਮੁਬਾਰਕਾਂ ਤੁਹਾਨੂੰ ਵੀ, ਮੈਨੂੰ ਬਸ ਪੋਸਟ ਫੜ ਕੇ ਖਿੱਚ ਲਿਆ ਤੂੰ, ਮੈਂ ਭੱਜ ਨੀ, ਤੁਸੀਂ ਖਿੱਚ ਲਿਆ, ਮੈਂ ਭੱਜ ਨੀ ਲੱਗਿਆ ਸੀਗਾ,
ਮੈਂ ਦੇਖ ਲਿਆ ਸੀਗਾ, ਮੈਂ ਰੇਡੀਓ ਓਨ ਕੀਤਾ ਤੇ ਮੈਂ ਦੇਖਿਆ ਕਿ ਮਿੰਟੂ ਭਾਜੀ ਭੱਜਣ ਲੱਗਿਆ ਤੇ ਮੈਂ ਕਿਹਾ ਵੀ 2 ਮਿੰਟ ਰੋਕ ਕੇ ਲੈਂਦੇ ਆ। ਸਾਰੇ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਮੇਰੇ ਵੱਲੋਂ ਤਹਿ ਦਿਲੋਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ। ਤੇ ਜਿੱਦਾਂ ਤੁਸੀਂ ਪਿਛਲੇ ਸਾਲ ਚ ਮਿੰਟੂ ਭਾਜੀ ਪੋਜ਼ਿਟਿਵ ਵਾਈਬਸ, ਪੋਜ਼ਿਟਿਵ ਗੱਲਾਂ ਤੇ ਚੰਗੀਆਂ ਗੱਲਾਂ ਲੋਕਾਂ ਨੂੰ ਸੁਣਾਉਂਦੇ ਰਹੇ ਹੈ, ਮੈਂ ਮਹਾਰਾਜ ਅੱਗੇ ਆਸ ਕਰਦਾ ਕਿ ਸਾਰੇ ਸਰੋਤੇ ਅਸੀਂ ਤੁਸੀਂ ਸਾਰੇ ਰਲ ਕੇ ਫੇਰ ਉਹੀ ਪੋਜ਼ਿਟਿਵ ਵਾਈਬਸ ਇਸ ਸਾਲ ਚ ਮਨਾਈਏ। ਤੇ ਹਰਮਨ ਰੇਡੀਓ ਨੂੰ ਮੈਂ ਇੱਕ ਕਹਿੰਦਾ ਵੀ ਇਸ ਸਾਲ ਚ ਹੋਰ ਫਲੇ ਵਧੇ ਵੁਧੇ, ਹਨਾ, ਤੇ ਆਪਾਂ ਏਦਾਂ ਹੀ ਅੱਗੇ ਵਧਦੇ ਰਹੀਏ ਜੀ।
ਬਹੁਤ ਮਿਹਰਬਾਨੀ ਜਗਵੀਰ ਭਾਈ, ਤੇ ਉਮੀਦ ਆ ਵੀ ਰਲ ਮਿਲ ਕੇ ਆਪਾਂ ਬਹੁਤ ਕੁਛ ਸਿੱਖਾਂਗੇ, ਤੇ ਜਿਹੜੀ ਪੋਜ਼ਿਟਿਵਿਟੀ ਆ ਜਿੰਨੀ ਵੀ ਅਸੀਂ ਫੈਲਾ ਲਾਂਗੇ ਆਪਣੇ ਆਲੇ ਦੁਆਲੇ ਫੈਲਾ ਲਾਂਗੇ ਉਨੀ ਥੋੜੀ ਆ, ਇਹ ਸਭ ਤੋਂ ਵੱਡੀ ਚੀਜ਼ ਆ ਤੇ ਉਹੀ ਸਾਡਾ ਮਕਸਦ ਆ ਤੇ ਆਪਾਂ ਕਰ ਵੀ ਰਹੇ ਹਾਂ।
ਮੈਂ ਆਪਣੀ ਫੈਮਿਲੀ ਨਾਲ ਇੱਧਰ ਹੰਟਰ ਵੈਲੀ ਵੱਲ ਘੁੰਮ ਰਿਹਾ ਸੀਗਾ, ਗੱਡੀ ਚ ਜੰਪ ਕੀਤਾ ਤੇ ਰੇਡੀਓ ਆਨ ਕੀਤਾ, ਪਹਿਲਾ ਕੰਮ ਦੇਖਿਆ ਮਿੰਟੂ ਭਾਜੀ ਜਾਣ ਲੱਗਿਆ, ਮੈਂ ਕਿਹਾ ਪਹਿਲਾਂ ਕੋਲ ਹੀ ਕਰ ਲਿਆ, ਫੇਰ ਕਰਦੇ ਬਾਕੀ ਗੱਲ।
ਜੀ ਜੀ ਜੀ, ਸੋ ਬਹੁਤ ਬਹੁਤ ਮਿਹਰਬਾਨੀ ਜਗਵੀਰ ਭਾਈ,
ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਆਪਣੇ
ਜ਼ਰੂਰ
ਕਰ ਲਓ, ਬਸ ਇੰਨੇ ਇੰਨੇ ਸਾਡੇ ਵੱਲੋਂ ਸੁਣਿਆ ਜੀ। ਵਾਹਿਗੁਰੂ ਜੀ ਕਾ ਖਾਲਸਾ।
ਜੀ ਜੀ ਜੀ, ਬਹੁਤ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਮੇਰਾ ਫੋਨ ਬਾਰ ਬਾਰ ਵੱਜ ਰਿਹਾ, ਕੋਈ ਜ਼ਰੂਰੀ ਗੱਲ ਹੋਣੀ ਹੈ, ਜਿਹੜੇ ਮੈਨੂੰ ਇੰਨੇ ਕਾਲ ਆ ਰਹੇ ਆ, ਸੋ ਮਾਫ਼ੀ ਚਾਹੁੰਦੇ ਹਾਂ ਇਸ ਕੰਮ ਲਈ ਛੇਤੀ ਜਾਣ ਲਈ, ਪਰ ਤੁਹਾਨੂੰ ਜਿਹੜਾ ਗੀਤ ਲਵ ਯੂ ਆ ਟਰੈਕ ਭਰ ਕੇ ਸੁਣਾਉਣ ਜਾ ਰਹੇ ਹਾਂ, ਤੇ ਜ਼ਰੂਰ ਇਹ ਗੀਤ ਵੀ ਹੈ ਤੇ ਸਾਡੇ ਵੱਲੋਂ ਸੱਚੀ ਟਰੈਕ ਭਰ ਕੇ ਤੁਹਾਨੂੰ ਲਵ ਯੂ ਵੀ ਹੈ ਸਾਰੇ ਸਰੋਤਿਆਂ ਨੂੰ, ਸੋ ਬਹੁਤ ਬਹੁਤ ਮਿਹਰਬਾਨੀ।